ਬਾਰੀ ਖੋਲੀ ਜੇ ਤੱਕਣਾ ਮੁੱਖ ਸੂਰਜ ਦਾ, ਸੂਰਜ ਬੀਬਾ ਕਮਰੇ ਅੰਦਰੋਂ ਚੜਦਾ ਨਹੀਂ। ਬਾਰੀ ਖੋਲੀ ਜੇ ਤੱਕਣਾ ਮੁੱਖ ਸੂਰਜ ਦਾ, ਸੂਰਜ ਬੀਬਾ ਕਮਰੇ ਅੰਦਰੋਂ ਚੜਦਾ ਨਹੀਂ। ਉਸ ਰੁੱਖ ਨੂੰ ਹੱਕ ਹੈ ਕਿ ਉਹ ਇਤਿਹਾਸ ਲਿਖੇ, ਹੜ ਦੇ ਪਾਣੀ ਮੂਹਰੇ ਜਿਹੜਾ ਹੜਦਾ ਨਹੀਂ। ਸੂਰਜ ਵੱਲ ਮੁੱਖ ਕਰਕੇ ਜਿਹੜਾ ਤੁਰਿਆ ਹੈ, ਮਲ ਕੇ ਉਹਦਾ ਰਾਹ ਪਰਛਾਵਾਂ ਖੜਦਾ ਨਹੀਂ, ਮਲ ਕੇ ਉਹਦਾ ਰਾਹ ਪਰਛਾਵਾਂ ਖੜਦਾ ਨਹੀਂ। ਸੋ ਜਸਵੰਤ ਜ਼ਫਰ ਹੋਰਾਂ ਦੀਆਂ ਸਤਰਾਂ ਦੇ ਨਾਲ ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਜੀ, ਅਮਰਦੀਪ ਕੌਰ। ਪ੍ਰੋਗਰਾਮ ਸੁਣ ਰਹੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦੋਸਤੋ, ਉਮੀਦ ਕਰਦੀ ਹਾਂ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਚੜਿਆ ਹੋਣਾ। ਤੁਸੀਂ ਜਿੱਥੇ ਕਿਤੇ ਵੀ ਬੈਠੇ, ਕੰਮ ਕਰ ਰਹੇ ਜਾਂ ਕਿਸੇ ਵੀ ਰੁਝੇਵੇਂ ਵਿੱਚ ਹੋ, ਤੁਹਾਡਾ ਤਹਿ ਦਿਲ ਤੋਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਆਵਾਜ਼ ਦੀ ਇਸ ਦੁਨੀਆਂ ਦੇ ਵਿੱਚ ਜੁੜਨ ਸਮੇਂ ਤੁਸੀਂ ਸਾਡੇ ਨਾਲ ਰਾਬਤਾ ਬਣਾਉਂਦੇ ਹੋ, ਸਾਡੇ ਨਾਲ ਇੱਕ ਅਟੁੱਟ ਰਿਸ਼ਤਾ ਕਾਇਮ ਕਰ ਲੈਂਦੇ ਹੋ। ਸੋ ਤੁਹਾਨੂੰ ਇੱਕ ਵਾਰ ਫੇਰ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ, ਖੁਸ਼ਾਮਦੀਦ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੀ ਕੀ ਹੋਣ ਜਾ ਰਿਹਾ ਇਹਦੇ ਬਾਰੇ ਤਾਂ ਆਪਾਂ ਗੱਲ ਕਰਾਂਗੇ। ਪਿਆਰ, ਅੱਜ ਦਾ ਦਿਨ ਹੈਗਾ ਜੀ ਮੰਗਲਵਾਰ, ਤੇ ਮੰਗਲਵਾਰ ਦੇ ਦਿਨ ਜੁੜ ਬਹਿੰਦੇ ਹੁੰਦੇ ਹਾਂ ਮਲਬਨ ਤੋਂ, ਤੇ ਮਲਬਨ ਤੋਂ ਮੈਂ ਯਾਨੀ ਅਮਰਦੀਪ ਕੌਰ ਤੁਹਾਡੇ ਲਈ ਅੱਜ ਦਾ ਮਾਰਨਿੰਗ ਸ਼ੋਅ ਯਾਨੀ ਲਹਿਰਾਂ ਪ੍ਰੋਗਰਾਮ ਲੈ ਕੇ ਅਕਸਰ ਹਾਜ਼ਰ ਹੁੰਦੀ ਹਾਂ। ਤੇ ਅੱਜ ਦਾ ਵੀ ਇਹ ਲਹਿਰਾਂ ਪ੍ਰੋਗਰਾਮ ਯਾਨੀ ਕਿ ਸਾਡਾ ਅੱਜ ਦਾ ਮਾਰਨਿੰਗ ਸ਼ੋਅ ਪੂਰੇ 2 ਘੰਟੇ ਸਵੇਰੇ 8 ਵਜੇ ਤੋਂ 10 ਵਜੇ ਤੱਕ ਤੁਹਾਡੀ ਖਿਦਮਤ ਚ ਲੈ ਕੇ ਮੈਂ ਰਹਾਂਗੀ ਹਾਜ਼ਰ, ਔਰ ਤੁਸੀਂ ਰਹੋਗੇ ਮੇਰੇ ਹਮ ਸਫ਼ਰ। ਤੇ ਅੱਜ ਮੰਗਲਵਾਰ ਦਾ ਦਿਨ ਹੈ, ਸਾਲ 2021 ਦੇ ਸਤੰਬਰ ਮਹੀਨੇ ਦੀ 21 ਤਰੀਕ ਹੋ ਚੁੱਕੀ ਹੈ। ਨਾਨਕਸ਼ਾਹੀ ਸੰਬਤ 553 ਦੇ ਅੱਸੂ ਮਹੀਨੇ ਦੀ 6 ਤਰੀਕ ਹੋ ਚੁੱਕੀ ਹੈ। ਘੜੀਆਂ ਵੱਲ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਇਸ ਵੇਲੇ ਮੈਲਬਰਨ, ਕੈਨਬਰਾ, ਸਿਡਨੀ ਤੇ ਬ੍ਰਿਸਬੇਨ ਦੇ ਵਿਚ ਸਮਾਂ 8:04 ਦਾ ਹੋ ਗਿਆ, ਜਦਕਿ ਇਧਰ ਪਰਥ ਦੇ ਵਿਚ ਅਜੇ 6:04 ਦਾ ਸਮਾਂ ਤੇ ਐਡੀਲੇਡ ਦੇ ਵਿਚ ਸਮਾਂ ਅਜੇ 7:34 ਦਾ ਹੋਇਆ। ਆਸਟ੍ਰੇਲੀਆ ਤੋਂ ਬਾਹਰ ਚਲੀਏ, ਸਾਡਾ ਗੁਆਂਢੀ ਮੁਲਕ ਹੈ ਜੀ ਨਿਊਜ਼ੀਲੈਂਡ, ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਦੇ ਵਿਚ ਸਮਾਂ 10:04 ਦਾ ਹੋ ਗਿਆ। ਸੋ ਮੰਗਲਵਾਰ ਦਾ ਦਿਨ, ਮੰਗਲਵਾਰ 2:04 ਦਾ ਸਮਾਂ ਜਿਹੜਾ ਦੁਬਈ ਦੇ ਵਿਚ ਵੀ ਹੋ ਗਿਆ, ਤੇ ਉਧਰ ਇਟਲੀ ਦੇ ਵਿਚ ਵੀ ਮੰਗਲਵਾਰ ਦਾ ਜਿਹੜਾ ਦਿਨ ਹੈ ਉਹ ਚੜ ਚੁੱਕਿਆ। ਰੋਮ ਦੇ ਵਿਚ ਇਸ ਵੇਲੇ 12:04 ਹੋਏ, ਅੱਧੀ ਰਾਤ ਦਾ ਤੜਕਾ ਜਿਹਨੂੰ ਅਸੀਂ ਕਹਿੰਦੇ ਹਾਂ। ਤੇ ਇਸੇ ਤਰ੍ਹਾਂ ਮੰਗਲਵਾਰ ਦਾ ਦਿਨ ਚੜ ਚੁੱਕਿਆ ਜੀ ਆਪਣੇ ਭਾਰਤ ਦੇ ਵਿਚ ਵੀ, ਪੰਜਾਬ ਦੇ ਵਿਚ, ਪੰਜਾਬ ਦੇ ਵਿਚ ਇਸ ਵੇਲੇ 3:34 ਦਾ ਜਿਹੜਾ ਸਮਾਂ ਉਹ ਹੋ ਚੁੱਕਿਆ ਸਵੇਰ ਦਾ ਤੜਕ ਸਾਰ ਦਾ। ਤੇ ਮੰਗਲਵਾਰ ਤੋਂ ਇਲਾਵਾ ਅਜੇ ਬਹੁਤ ਸਾਰੇ ਦੇਸ਼ਾਂ ਦੇ ਵਿਚ ਚੱਲ ਰਿਹਾ ਸੋਮਵਾਰ ਵੀ, ਪਰ ਸੋਮਵਾਰ ਤੋਂ ਵੀ ਪਹਿਲਾਂ ਹਾਂਗਕਾਂਗ ਦੀ ਗੱਲ ਕਰਨੀ ਬਣਦੀ ਹੈ। ਹਾਂਗਕਾਂਗ ਦੇ ਵਿਚ ਵੀ ਮੰਗਲਵਾਰ ਦਾ ਦਿਨ ਚੜ ਚੁੱਕਿਆ, 6:05 ਉੱਥੇ ਹੋ ਗਏ ਆ ਮੰਗਲਵਾਰ ਦੇ। ਤੇ ਜਿਨ੍ਹਾਂ ਮੁਲਕਾਂ ਦੇ ਵਿਚ ਅਜੇ ਚੱਲ ਰਿਹਾ ਸੋਮਵਾਰ, ਉਨ੍ਹਾਂ ਮੁਲਕਾਂ ਦਾ ਸਮਾਂ ਦੇਖ ਲੈਂਦੇ ਹਾਂ ਇੱਕ ਵਾਰੀ। ਕੈਨੇਡਾ ਦੇ ਵਿਚ ਵੀ ਸੋਮਵਾਰ ਅਜੇ ਚੱਲ ਰਿਹਾ, ਸੋਮਵਾਰ ਦੀ ਦੁਪਹਿਰ ਯਾਨੀ ਬਾਅਦ ਦੁਪਹਿਰ ਚੱਲ ਰਹੀ ਹੈ ਵੈਨਕੂਵਰ ਦੇ ਵਿਚ, ਇਸ ਵੇਲੇ ਸਮਾਂ 3:05 ਦਾ। ਤੇ ਟੋਰਾਂਟੋ ਦੇ ਵਿਚ ਸ਼ਾਮ ਪੈ ਗਈ ਹੈ ਜੀ, 6:05 ਟੋਰਾਂਟੋ ਦੇ ਵਿਚ ਹੋ ਗਏ ਆ ਸੋਮਵਾਰ ਦੀ ਸ਼ਾਮ ਦੇ। ਤੇ ਇਸੇ ਤਰ੍ਹਾਂ ਵਿਨੀਪੈਗ ਦੇ ਵਿਚ ਵੀ ਸ਼ਾਮ ਦੇ 5:05 ਹੋ ਚੁੱਕੇ ਆ ਕੈਨੇਡਾ ਦੇ ਵਿਚ। ਤੇ ਜੇ US ਚਲੀਏ ਤਾਂ US ਦੇ ਨਿਊਯਾਰਕ ਸ਼ਹਿਰ ਦੇ ਵਿਚ ਵੀ ਸ਼ਾਮ ਪੈ ਚੁੱਕੀ ਹੈ, 6:05 ਸੋਮਵਾਰ ਦੀ ਸ਼ਾਮ ਦੇ ਹੋ ਚੁੱਕੇ ਆ। LA ਦੇ ਵਿਚ 3:05 ਦਾ ਸਮਾਂ, ਸਿਆਟਲ ਦੇ ਵਿਚ ਵੀ ਇਹੀ ਸਮਾਂ ਜੀ 3:05 ਸਿਆਟਲ ਦੇ ਵਿਚ ਹੋਏ ਆ। ਤੇ ਮਿਆਮੀ ਦੇ ਵਿਚ ਸ਼ਾਮ ਹੈ ਜੀ 6:05 ਦਾ ਸਮਾਂ ਉਥੇ ਹੋਇਆ। ਤੇ ਇਸੇ ਤਰ੍ਹਾਂ ਜੀ ਸੋਮਵਾਰ ਦੀ ਰਾਤ ਜਿਹੜੀ ਹੈ ਉਹ ਪੈ ਚੁੱਕੀ ਹੈ ਇਸ ਵੇਲੇ ਲੰਡਨ ਦੇ ਵਿਚ, 11:06 ਦਾ ਸਮਾਂ ਹੋ ਚੁੱਕਿਆ। ਤੇ ਲਓ ਫਿਰ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ ਪ੍ਰੋਗਰਾਮ ਲਹਿਰਾਂ ਦੇ ਵਿਚ ਸਾਡੇ ਮਾਰਨਿੰਗ ਸ਼ੋਅ ਦੇ ਵਿਚ ਤੁਸੀਂ ਜੁੜਨਾ ਕਰਦੇ ਹੋ, ਤੁਹਾਨੂੰ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ। ਤੇ ਪ੍ਰੋਗਰਾਮ ਚ ਅੱਜ ਕੀ ਹੋਣ ਜਾ ਰਿਹਾ ਇਹਦੇ ਬਾਬਤ ਗੱਲ ਕਰਾਂ ਤਾਂ ਪ੍ਰੋਗਰਾਮ ਦੇ ਜਿਹੜੇ ਰਵਾਇਤੀ ਸਿਲਸਿਲੇ ਆ ਉਹ ਤੁਹਾਡੇ ਨਾਲ ਹਮੇਸ਼ਾ ਵਾਂਗ ਸਾਂਝੇ ਕਰਾਂਗੇ। ਤੇ ਹਮੇਸ਼ਾ ਵਾਂਗ ਅੱਜ ਦਾ ਵਿਚਾਰ ਸਾਂਝਾ ਕਰਾਂਗੇ, ਮੌਸਮ ਦੇ ਉੱਤੇ ਝਾਤ ਵੀ ਪਾਵਾਂਗੇ, ਤੇ ਇਸ ਦੇ ਨਾਲ ਹੀ ਵਿਰਸਾ ਤੇ ਇਤਿਹਾਸ ਦਾ ਸਿਲਸਿਲਾ ਲੈ ਕੇ ਆਵਾਂਗੇ। ਅੱਜ ਦੇ ਖਾਸ ਦਿਨ ਦੀ ਗੱਲ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਗੱਲਾਂ ਬਾਤਾਂ ਸਿਲਸਿਲੇ ਦੇ ਵਿਚ ਤੁਹਾਡੇ ਨਾਲ ਗੱਲਬਾਤ ਅੱਜ ਦੇ ਖਾਸ ਦਿਨ ਦੀ ਕਰਦਿਆਂ ਹੀ ਉਹਦੇ ਨਾਲ ਹੀ ਸੰਬੰਧਿਤ ਕੁਝ ਹੋਰ ਵਿਸ਼ੇ ਵੀ ਛੋਵਾਂਗੇ ਜਿਹੜੇ ਕਿ ਸਾਡੇ ਜੀਵਨ ਦੇ ਨਾਲ ਸਿੱਧੇ ਤੌਰ ਤੇ ਸੰਬੰਧ ਰੱਖਦੇ ਆ। ਤੇ ਇਸੇ ਤਰ੍ਹਾਂ ਖ਼ਬਰਾਂ ਦਾ ਸਿਲਸਿਲਾ ਜਿਹੜਾ ਪ੍ਰੋਗਰਾਮ ਦੇ ਅਖੀਰ ਦੇ ਵਿਚ ਤੁਹਾਡੇ ਨਾਲ ਕਰਾਂਗੇ ਸਾਂਝਾ। ਜਸਵਿੰਦਰ ਬਿੱਟਾ ਹੋਰੀ ਹੋਣਗੇ ਸਾਡੇ ਨਾਲ ਔਰ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿਚ ਸਾਡੇ ਨਾਲ ਸਾਂਝ ਬਣਾਉਣਗੇ ਹਮੇਸ਼ਾ ਵਾਂਗ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ। ਤੇ ਇਸ ਤੋਂ ਇਲਾਵਾ ਕੀ ਹੋਣਾ ਜੀ, ਇਸ ਤੋਂ ਇਲਾਵਾ ਤਾਂ ਫਿਰ ਗੱਲਾਂ ਬਾਤਾਂ ਹੋਣੀਆਂ, ਗੱਲਾਂ ਬਾਤਾਂ ਦਾ ਸਿਲਸਿਲਾ ਤੁਹਾਡੇ ਨਾਲ ਸਾਂਝਾ ਕਰਨਾ ਹੀ ਕਰਨਾ। ਤੇ ਇਸ ਤੋਂ ਇਲਾਵਾ ਕੀ ਹੋਣਾ, ਇਸ ਤੋਂ ਇਲਾਵਾ ਹੋਣਾ ਜੀ ਵਧਾਈਆਂ ਦਾ ਸਿਲਸਿਲਾ। ਸੋ ਵਧਾਈਆਂ ਦਾ ਸਿਲਸਿਲਾ ਤਾਂ ਸਿਰਫ ਤਾਂ ਹੀ ਹੋਣਾ ਜੇ ਤੁਸੀਂ ਆਪਣੇ ਪਿਆਰਿਆਂ ਨੂੰ ਇੱਕ ਸਪੈਸ਼ਲ ਇੱਕ ਸਰਪ੍ਰਾਈਜ਼ ਕਾਲ ਉਹਨਾਂ ਦੇ ਖਾਸ ਦਿਨ ਦੇ ਉੱਤੇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹਨਾਂ ਦਾ ਨੰਬਰ, ਉਹਨਾਂ ਦਾ ਉਹ ਖਾਸ ਦਿਨ ਤੇ ਉਹਨਾਂ ਦੇ ਨਾਲ ਜਿਹੜਾ ਤੁਹਾਡਾ ਰਿਸ਼ਤਾ ਤੁਸੀਂ ਜ਼ਰੂਰ ਸਾਨੂੰ ਭੇਜ ਦੇਣਾ, ਉਹਨਾਂ ਦਾ ਨਾਮ ਭੇਜ ਦੇਣਾ, ਉਹਨਾਂ ਦਾ ਵਟਸਐਪ ਨੰਬਰ ਭੇਜ ਦੇਣਾ, ਉਹਨਾਂ ਦਾ ਉਹ ਖਾਸ ਦਿਨ ਜਾਂ ਖਾਸ ਮੌਕਾ ਕੀ ਹੈ ਉਹ ਭੇਜ ਦਿਓ ਤੇ ਫਿਰ ਅਸੀਂ ਕਰਾਂਗੇ ਤੁਹਾਡੇ ਬਿਹਾਫ ਤੇ ਉਹਨਾਂ ਨੂੰ ਉਹ ਸਰਪ੍ਰਾਈਜ਼ ਕਾਲ ਤੇ ਉਹਨਾਂ ਦਾ ਦਿਨ ਬਣਾਵਾਂਗੇ ਹੋਰ ਖਾਸ। ਸੋ ਸਾਨੂੰ ਉਡੀਕ ਰਹਿਣੀ ਹੈ ਕਿਉਂਕਿ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਜੇਕਰ ਤੁਸੀਂ ਸਾਨੂੰ ਭੇਜ ਦਿੰਦੇ ਹੋ ਨੰਬਰ ਜਾਂ ਉਹਨਾਂ ਦਾ ਨਾਮ ਤੇ ਫੇਰ ਸਾਡੇ ਲਈ ਥੋੜਾ ਜਿਹਾ ਸੌਖਾ ਹੋ ਜਾਂਦਾ ਕਿਉਂਕਿ ਵਧਾਈਆਂ ਦਾ ਜਿਹੜਾ ਸਿਲਸਿਲਾ ਜਦੋਂ ਅਖੀਰ ਦੇ ਉੱਤੇ ਤੁਹਾਡੇ ਜਿਹੜੇ ਨੰਬਰ ਆਉਂਦੇ ਆ ਸਾਡੇ ਕੋਲ ਤਾਂ ਸਾਡੇ ਲਈ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ, ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਸਮਾਪਤ ਹੋ ਚੁੱਕਿਆ ਹੁੰਦਾ ਬਹੁਤੀ ਵਾਰ। ਸੋ ਇਸ ਕਰਕੇ ਤੁਹਾਡੇ ਅੱਗੇ ਗੁਜ਼ਾਰਿਸ਼ ਹੈ ਕਿ ਤੁਸੀਂ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਸਾਨੂੰ ਜਿਹੜੇ ਨੰਬਰ ਉਹ ਭੇਜ ਦਿਆ ਕਰੋ ਤਾਂ ਕਿ ਅਸੀਂ ਵਧਾਈਆਂ ਦੇ ਸਿਲਸਿਲੇ ਦੇ ਵਿੱਚ ਤੁਹਾਡੇ ਆਪਣੇ ਪਿਆਰਿਆਂ ਨੂੰ ਉਹ ਵਧਾਈਆਂ ਜਿਹੜੀਆਂ ਜ਼ਰੂਰ ਭੇਜ ਸਕੀਏ। ਸੋ ਲਓ ਜੀ, ਵਧਾਈਆਂ ਦੇ ਸਿਲਸਿਲੇ ਤੋਂ ਇਲਾਵਾ ਖੁਸ਼ੀਆਂ ਖੇੜੇ ਜਿਹੜੇ ਉਹ ਜ਼ਿੰਦਗੀ ਦੇ ਵਿੱਚ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਬਣੇ ਰਹਿਣ ਤੇ ਇਹ ਖੁਸ਼ੀਆਂ ਖੇੜੇ ਜਿਹੜੇ ਉਹ ਅਸੀਂ ਸਾਂਝੇ ਕਰਦੇ ਹੁੰਦੇ ਹਾਂ। ਸੋ ਦੁੱਖ ਵੀ ਵੰਡਾਈ ਦੇ ਆ ਤੇ ਖੁਸ਼ੀਆਂ ਖੇੜੇ ਵੀ ਸਾਂਝੀਆਂ ਕਰੀਦੇ ਆ, ਹਨਾ। ਸੋ ਇਸ ਕਰਕੇ ਤੁਸੀਂ ਆਪਣੇ ਮੈਸੇਜਸ, ਆਪਣੇ ਸੁਨੇਹੇ ਸਾਨੂੰ ਭੇਜਣੇ ਨਾ ਭੁੱਲਿਆ ਕਰੋ। ਤੁਹਾਡੇ ਸੁਨੇਹਿਆਂ ਦੀ ਉਡੀਕ ਜਿਹੜੀ ਉਹ ਹਮੇਸ਼ਾ ਬਣੀ ਰਹਿੰਦੀ ਹੈ ਤੇ ਪ੍ਰੋਗਰਾਮ ਦੇ ਵਿੱਚ ਇਸ ਵੇਲੇ ਵੀ ਸਾਨੂੰ ਤੁਹਾਡੀ ਉਡੀਕ ਬਣੀ ਹੋਈ ਹੈ ਤੇ ਤੁਸੀਂ ਆਪਣੇ ਸੁਨੇਹੇ ਸਾਨੂੰ ਭੇਜਣੇ ਨੇ ਟੈਲੀਗ੍ਰਾਮ ਦੇ ਜ਼ਰੀਏ, ਈਮੇਲ ਦੇ ਜ਼ਰੀਏ ਜਾਂ ਫਿਰ ਫੋਨ ਕਾਲ ਦੇ ਜ਼ਰੀਏ। ਗੱਲਾਂ ਬਾਤਾਂ ਦੇ ਸਿਲਸਿਲੇ ਦੇ ਵਿੱਚ ਤੁਸੀਂ ਅੱਜ ਸਾਨੂੰ ਕਾਲ ਵੀ ਕਰ ਸਕਦੇ ਹੋ। ਕਾਲ ਕਰਨ ਦੇ ਲਈ ਸਾਡਾ ਨੰਬਰ ਹੈ ਜੀ 02-8589-98-11 ਤੇ ਇਸ ਤੋਂ ਇਲਾਵਾ ਗੀਤਾਂ ਦੀ ਪਾਵਾਂਗੇ ਸਾਂਝੇ, ਕੁਝ ਗੀਤ ਤੁਹਾਡੀ ਪਸੰਦ ਦੇ, ਕੁਝ ਗੀਤ ਸਾਡੀ ਪਸੰਦ ਦੇ, ਕਰਾਂਗੇ ਤੁਹਾਡੀ ਨਜ਼ਰ ਤੇ। ਲਓ ਫਿਰ ਪ੍ਰੋਗਰਾਮ ਦਾ ਪਹਿਲਾ ਗੀਤ ਕਰਦੇ ਹਾਂ ਤੁਹਾਡੀ ਨਜ਼ਰ ਤੇ ਉਸ ਤੋਂ ਬਾਅਦ ਆਉਂਦੇ ਹਾਂ ਵਾਪਸ ਮਾਰਨਿੰਗ ਸ਼ੋਅ ਲਹਿਰਾਂ ਦੇ ਅਗਲੇ ਸਿਲਸਿਲੇ ਦੇ ਵਿੱਚ। ਜੁੜੇ ਰਹੋ, ਬਣੇ ਰਹੋ।
ਤੈਨੂੰ ਕਿਵੇਂ ਭੁੱਲ ਜਾਵਾਂ ਪਾ ਕੇ ਗੁਰੂ ਆਪਣਾ, ਤੈਨੂੰ ਕਿਵੇਂ ਭੁੱਲ ਜਾਵਾਂ ਪਾ ਕੇ ਗੁਰੂ ਆਪਣਾ। ਗੁਰੂ ਨੂੰ ਮਿਲਾਉਣ ਵਾਲਾ ਤੂੰ ਨਹੀਂ ਤੇ ਕੌਣ, ਜਨਮਾਂ ਤੋਂ ਭਟ ਕੇ ਮਿਲਿਆ ਨਾ ਰੱਬ ਮੈਨੂੰ, ਰਸਤੇ ਤੇ ਪਾਉਣ ਵਾਲਾ ਤੂੰ ਨਹੀਂ ਤੇ ਕੌਣ। ਤੈਨੂੰ ਕਿਵੇਂ ਭੁੱਲ ਜਾਵਾਂ ਪਾ ਕੇ ਗੁਰੂ ਆਪਣਾ, ਬੰਦੇ ਦੀ ਇੱਜ਼ਤਾਂ ਬਣਾਉਣ ਵਾਲਾ ਤੂੰ ਨਹੀਂ ਤੇ ਕੌਣ। ਤੈਨੂੰ ਕਿਵੇਂ ਭੁੱਲ ਜਾਵਾਂ ਪਾ ਕੇ ਗੁਰੂ ਆਪਣਾ, ਨਾਮ ਲਿਖਾਂ ਆਪਣਾ, ਲਿਖਣ ਲਿਖਾਉਣ ਵਾਲਾ ਤੂੰ ਨਹੀਂ ਤੇ ਕੌਣ। ਤੈਨੂੰ ਕਿਵੇਂ ਭੁੱਲ ਜਾਵਾਂ ਪਾ ਕੇ ਗੁਰੂ ਆਪਣਾ, ਪੈਂਡਾ ਕਿਵੇਂ ਮੁੱਕਦਾ
ਹੀ ਜਾ ਰਿਹਾ ਜ਼ਿੰਦਗੀ ਦਾ ਪੈਂਡਾ ਕਿਵੇਂ ਮੁੱਕਦਾ ਹੀ ਜਾ ਰਿਹਾ ਜ਼ਿੰਦਗੀ ਦਾ ਪੈਂਡਾ ਕਿਵੇਂ ਮੁੱਕਦਾ ਹੀ ਜਾ ਰਿਹਾ ਪੈਂਡੇ ਨੂੰ ਮੁਕਾਉਣ ਵਾਲਾ ਤੂੰ ਨਹੀਂ ਤੇ ਕੌਣ ਤੈਨੂੰ ਕਿਵੇਂ ਭੁੱਲ ਜਾਵਾਂ ਪਾ ਕੇ ਗੁਰੂ ਆਪਣਾ ਇਸ ਜਹਾਨ ਤੇ ਮਨ ਨੂੰ ਟਿਕਾਉਣ ਵਾਲਾ ਤੂੰ ਨਹੀਂ ਤੇ ਕੌਣ ਤੈਨੂੰ ਕਿਵੇਂ ਭੁੱਲ ਜਾਵਾਂ ਪਾ ਕੇ ਗੁਰੂ ਆਪਣਾ
ਲਓ ਜੀ ਦੋਸਤੋ ਪ੍ਰੋਗਰਾਮ ਦਾ ਪਹਿਲਾਂ ਗੀਤ ਤੁਹਾਡੀ ਨਜ਼ਰ ਕੀਤਾ ਗੀਤ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਇਸ ਵੇਲੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਯਾਨੀ ਸਾਡੇ ਅੱਜ ਦੇ ਮਾਰਨਿੰਗ ਸ਼ੋਅ ਦੇ ਵਿੱਚ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਔਰ ਕੁਝ ਦੋਸਤ ਇਸ ਵੇਲੇ ਸਾਡੇ ਨਾਲ ਸਾਂਝ ਵੀ ਬਣਾ ਰਹੇ ਨੇ ਮੈਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੀ ਹਾਂ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ ਸੁਖਵਿੰਦਰ ਸੌਂਧ ਹੁਰੀ ਸ਼ਾਮਿਲ ਹੋ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੌਂਧ ਸਾਹਿਬ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਤੇ ਬਾਕੀ ਦੋਸਤਾਂ ਦੀ ਵੀ ਸਾਨੂੰ ਬਿਲਕੁਲ ਉਡੀਕ ਬਣੀ ਹੋਈ ਹੈ ਤੇ ਪ੍ਰੋਗਰਾਮ ਦਾ ਅਗਲਾ ਸਿਲਸਿਲਾ ਹੁਣ ਤੁਹਾਡੀ ਨਜ਼ਰ ਕਰ ਰਹੇ ਹਾਂ ਤੇ ਪ੍ਰੋਗਰਾਮ ਦਾ ਅਗਲਾ ਸਿਲਸਿਲਾ ਹੈਗਾ ਜੀ ਅੱਜ ਦੇ ਮੌਸਮ ਦੇ ਉੱਤੇ ਝਾਤ ਪਾਉਣ ਦਾ ਤੇ ਨਾਲ ਹੀ ਨਾਲ ਅੱਜ ਦਾ ਵਿਚਾਰ ਵੀ ਸਾਂਝਾ ਕਰਨ ਦਾ ਤੇ ਲੋ ਫਿਰ ਪਹਿਲਾਂ ਪਾਉਂਦੇ ਹਾਂ ਮੌਸਮ ਦੇ ਉੱਤੇ ਝਾਤ ਤੁਹਾਡੇ ਆਪਣੇ ਪਿੰਡਾਂ ਜਾਂ ਸ਼ਹਿਰਾਂ ਦੇ ਵਿੱਚ ਮੌਸਮ ਕੀ ਕਹਿ ਰਿਹਾ ਤੁਸੀਂ ਸਾਡੇ ਨਾਲ ਜ਼ਰੂਰ ਸਾਂਝ ਬਣਾਇਓ ਪਰ ਅਸੀਂ ਬਣਾਉਂਦੇ ਹਾਂ ਤੁਹਾਡੇ ਨਾਲ ਸਾਂਝ ਕਿ ਸਾਡੇ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ ਜਿਹੜਾ ਮੌਸਮ ਹੈ ਉਹ ਕਿਹੋ ਜਿਹਾ ਹੈ ਤੇ ਲੋ ਫਿਰ ਜੀ ਮੈਂ ਮੈਲਬਨ ਦੀ ਗੱਲ ਕਰਾਂ ਤਾਂ ਮੈਲਬਨ ਦੇ ਵਿੱਚ ਅੱਜ ਘੱਟ ਤੋਂ ਘੱਟ ਤਾਪਮਾਨ ਜਿਹੜਾ ਨਾ ਉਹ 6 ਡਿਗਰੀ ਦੱਸਿਆ ਗਿਆ ਮੀਂਹ ਜਿਹੜਾ ਰੁਕ ਰੁਕ ਕੇ ਕਾਫੀ ਤੇਜ਼ ਪੈ ਰਿਹਾ ਗੜੇ ਮਾਰ ਹੋ ਰਹੀ ਹੈ ਕਹਿ ਲੋ ਤੇ ਰਾਤ ਵੀ ਕਾਫੀ ਵਾਰ ਇਹੋ ਜਿਹੀ ਗੜੇ ਮਾਰ ਹੋਈ ਹੈ ਤੇ ਹੁਣ ਵੀ ਜਿਹੜੇ ਗੜੇ ਆ ਰੁਕ ਰੁਕ ਕੇ ਗੜੇ ਵੀ ਪੈ ਰਹੇ ਆ, ਜਿਹਨੂੰ ਅਹਿਣ ਕਹਿੰਦੇ ਹੋ ਤੁਸੀਂ, ਮੀਂਹ ਵੀ ਪੈ ਰਿਹਾ ਤੇ ਅੱਜ ਮੀਂਹ ਜਿਹੜਾ ਸਾਰਾ ਦਿਨ ਦੱਸਿਆ ਗਿਆ 13 ਡਿਗਰੀ ਵੱਧ ਤੋਂ ਵੱਧ ਤਾਪਮਾਨ ਅੱਜ ਮੈਲਬਨ ਦੇ ਵਿੱਚ ਜਾਣਾ ਤੇ ਇਧਰ ਸਿਡਨੀ ਦੇ ਵਿੱਚ ਵੀ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ। ਵੈਸੇ ਧੁੱਪ ਵੀ ਕੁਛ ਇਲਾਕਿਆਂ ਦੇ ਵਿੱਚ ਨਿਕਲਣੀ ਆ, 9 ਡਿਗਰੀ ਘੱਟ ਤੋਂ ਘੱਟ ਤਾਪਮਾਨ ਹੈ, 17 ਡਿਗਰੀ ਵੱਧ ਤੋਂ ਵੱਧ ਤਾਪਮਾਨ ਇੱਥੇ ਚਲੇ ਜਾਣਾ। ਤੇ ਬ੍ਰਿਸਬਨ ਦੇ ਵਿੱਚ ਅੱਜ ਤੇਜ਼ ਹਵਾਵਾਂ ਜਿਹੜੀਆਂ ਆ ਉਹ ਵਗਣੀਆਂ ਨੇ। ਮੌਸਮ ਵਿਭਾਗ ਵੱਲੋਂ ਜੋ ਭਵਿੱਖਬਾਣੀ ਕੀਤੀ ਗਈ 18 ਤੋਂ ਲੈ ਕੇ 25 ਡਿਗਰੀ ਤੱਕ ਇੱਥੇ ਤਾਪਮਾਨ ਚਲੇ ਜਾਣਾ। ਪਰਥ ਦੇ ਵਿੱਚ ਅੱਜ ਸੋਹਣਾ ਦਿਨ ਹੈ, ਖਿੜਿਆ ਹੋਇਆ ਧੁੱਪ ਜਿਹੜੀ ਆ ਬਣੀ ਰਹਿਣੀ ਹੈ ਸਾਰਾ ਦਿਨ, 12 ਡਿਗਰੀ ਘੱਟ ਤੋਂ ਘੱਟ 27 ਡਿਗਰੀ ਵੱਧ ਤੋਂ ਵੱਧ ਤਾਪਮਾਨ ਚਲੇ ਜਾਣਾ। ਐਡੀਲੇਡ ਦੇ ਵਿੱਚ ਅੱਜ ਬੱਦਲਬਾਈ ਬਣੀ ਰਹਿਣੀ ਹੈ ਸਾਰਾ ਦਿਨ ਔਰ 7 ਡਿਗਰੀ ਘੱਟ ਤੋਂ ਘੱਟ ਹੈ ਤੇ 15 ਡਿਗਰੀ ਵੱਧ ਤੋਂ ਵੱਧ ਤਾਪਮਾਨ ਦੱਸਿਆ ਗਿਆ। ਕੈਨਬਰਾ ਦੇ ਵਿੱਚ ਅੱਜ ਫਿਰ ਕਾਫੀ ਠੰਡਾ ਦਿਨ ਹੈ, 0 ਆ ਜੀ ਘੱਟ ਤੋਂ ਘੱਟ ਤਾਪਮਾਨ, ਔਰ ਸਵੇਰ ਵੇਲੇ ਜਿਹੜਾ ਕੋਹਰਾ ਆ ਉਹ ਵੀ ਪੈਣਾ ਤੇ ਉਸ ਤੋਂ ਬਾਅਦ ਧੁੱਪ ਚੜ ਜਾਣੀ ਹੈ। ਧੁੱਪ ਦਾ ਜਿਹੜਾ ਤਾਪਮਾਨ ਹੈ ਧੁੱਪ ਚੜਨ ਤੋਂ ਬਾਅਦ 14 ਡਿਗਰੀ ਦਿਨ ਵੇਲੇ ਦਾ ਤਾਪਮਾਨ ਬਣਿਆ ਰਹਿਣਾ। ਹੋਬਰਟ ਦੇ ਵਿੱਚ ਅੱਜ ਘੱਟ ਤੋਂ ਘੱਟ ਤਾਪਮਾਨ 5 ਡਿਗਰੀ ਦੱਸਿਆ ਗਿਆ, ਇੱਥੇ ਵੀ ਬੱਦਲਬਾਈ ਬਣੀ ਰਹਿਣੀ ਹੈ, 14 ਡਿਗਰੀ ਤੱਕ ਤਾਪਮਾਨ ਇੱਥੇ ਵੀ ਜਾਣ ਦੀ ਸੰਭਾਵਨਾ ਬਣੀ ਹੋਈ ਹੈ। ਡਾਰਵਿਨ ਦੇ ਵਿੱਚ 24 ਤੋਂ ਲੈ ਕੇ 37 ਡਿਗਰੀ ਤੱਕ ਤਾਪਮਾਨ ਚਲੇ ਜਾਣਾ। ਅੱਜ 25 ਡਿਗਰੀ ਇਸ ਵੇਲੇ ਬਣਿਆ ਹੋਇਆ, ਧੁੱਪ ਬਣੀ ਹੋਈ ਹੈ ਇੱਥੇ। ਤੇ ਕੇਨਜ਼ ਦੇ ਵਿੱਚ 19 ਡਿਗਰੀ ਤੋਂ ਲੈ ਕੇ 32 ਡਿਗਰੀ ਤੱਕ ਤਾਪਮਾਨ ਚਲੇ ਜਾਣਾ। ਕਾਫੀ ਗਰਮ ਦਿਨ ਉੱਥੇ ਵੀ ਤੇ ਧੁੱਪ ਸਾਰਾ ਦਿਨ ਬਣੀ ਰਹਿਣੀ ਹੈ, ਤਿੱਖੀ ਧੁੱਪ। ਸੋ ਜਿੱਥੇ ਜਿੱਥੇ ਜਿਹੋ ਜਿਹਾ ਵੀ ਮੌਸਮ ਹੈ ਤੁਸੀਂ ਉਸੇ ਤਰ੍ਹਾਂ ਮੌਸਮ ਵੀ ਮਾਣੋ ਤੇ ਅੱਜ ਦਾ ਸਾਡਾ ਮਾਰਨਿੰਗ ਸ਼ੋਅ ਵੀ ਮਾਣੋ। ਪਰ ਦੱਸਿਓ ਜ਼ਰੂਰ ਜਿਵੇਂ ਅੱਜ ਬਹੁਤ ਥਾਵਾਂ ਦੇ ਉੱਤੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਜਿਹੜਾ ਮੌਸਮ ਆ ਉਹ ਆਮ ਨਾਲੋਂ ਬਹੁਤ ਵੱਖਰਾ ਹੈ। ਜਿਵੇਂ ਹੋਬਾਰਟ ਦੇ ਵਿੱਚ ਅੱਜ 5 ਡਿਗਰੀ ਘੱਟ ਤੋਂ ਘੱਟ ਤਾਪਮਾਨ ਦੱਸਿਆ ਗਿਆ ਤੇ ਬੱਦਲਬਾਈ ਵੀ ਉੱਥੇ ਬਣੀ ਰਹਿਣੀ ਹੈ। ਇਸੇ ਤਰ੍ਹਾਂ ਅੱਜ ਬ੍ਰਿਸਬਨ ਦੇ ਵਿੱਚ ਵੀ ਬਹੁਤ ਹੀ ਅਜੀਬ ਤਰ੍ਹਾਂ ਦਾ ਮੌਸਮ ਹੈ, ਹਵਾਵਾਂ ਤੇਜ਼ ਚੱਲਣਗੀਆਂ ਦੱਸਿਆ ਗਿਆ। ਤੁਸੀਂ ਦੱਸਿਓ ਜੇ ਬ੍ਰਿਸਬਨ ਤੋਂ ਪ੍ਰੋਗਰਾਮ ਸੁਣ ਰਹੇ ਹੋ ਤਾਂ ਕਿਸ ਤਰ੍ਹਾਂ ਦਾ ਮੌਸਮ ਹੈ ਉੱਥੇ। ਤੇ ਇਸੇ ਤਰ੍ਹਾਂ ਕੈਨਬਰਾ ਵਾਲਿਓ ਤੁਸੀਂ ਵੀ ਜ਼ਰੂਰ ਦੱਸਿਓ, ਸਾਂਝ ਪਾਇਓ ਕਿ ਜੇਕਰ ਸੱਚੀ ਕੋਹਰਾ ਜੰਮਿਆ ਤੇ ਸਵੇਰੇ ਠੰਡ ਜਿਹੜੀ ਸੀ ਉਹ ਕਿੰਨੀ ਕੁ ਜ਼ਿਆਦਾ ਅੰਦਰ ਤੁਸੀਂ ਮਹਿਸੂਸ ਕਰ ਰਹੇ ਸੀ ਤੇ ਬਾਹਰ ਠੰਡ ਦਾ ਕੀ ਆਲਮ ਸੀ। ਤੇ ਲਓ ਜੀ, ਇਹ ਸੀ ਸਾਡੇ ਅੱਜ ਦੇ ਵੱਖ ਵੱਖ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ ਮੌਸਮ। ਤੇ ਹੁਣ ਆਪਾਂ ਅੱਜ ਦੇ ਵਿਚਾਰ ਦੇ ਉੱਤੇ ਵਿਚਾਰ ਪਾਉਣੀ ਹੈ, ਸੋ ਅੱਜ ਦਾ ਵਿਚਾਰ ਤੁਹਾਡੇ ਨਾਲ ਕਰਦੇ ਹਾਂ ਫਿਰ ਸਾਂਝਾ। ਤੇ ਲਓ ਦੋਸਤੋ, ਅੱਜ ਦਾ ਵਿਚਾਰ ਹੈ ਕਿ ਦੁਖੀ ਰਹਿਣਾ ਹੈ ਤਾਂ ਸਾਰਿਆਂ ਦੇ ਔਗੁਣ ਲੱਭੋ, ਦੁਖੀ ਰਹਿਣਾ ਹੈ ਤਾਂ ਸਾਰਿਆਂ ਦੇ ਔਗੁਣ ਲੱਭੋ, ਤੇ ਜੇ ਖੁਸ਼ ਰਹਿਣਾ ਹੈ ਤਾਂ ਸਾਰਿਆਂ ਦੇ ਗੁਣ ਲੱਭੋ। ਕਿਉਂਕਿ ਵਿਚਾਰਾਂ ਨੂੰ ਪੜ੍ਹ ਕੇ ਬਦਲਾਅ ਨਹੀਂ ਆਉਂਦਾ, ਵਿਚਾਰਾਂ ਦੇ ਉੱਤੇ ਚੱਲ ਕੇ ਹੀ ਬਦਲਾਅ ਆਉਂਦਾ। ਸੋ ਵਿਚਾਰ ਇੱਕ ਵਾਰ ਫੇਰ ਸਾਂਝਾ ਕਰਦੀ ਆਂ, ਦੁਖੀ ਰਹਿਣਾ ਹੈ ਤਾਂ ਸਾਰਿਆਂ ਦੇ ਔਗੁਣ ਲੱਭੋ, ਤੇ ਜੇ ਖੁਸ਼ ਰਹਿਣਾ ਹੈ ਤਾਂ ਸਾਰਿਆਂ ਦੇ ਗੁਣ ਲੱਭੋ। ਕਿਉਂਕਿ ਵਿਚਾਰਾਂ ਨੂੰ ਪੜ੍ਹ ਕੇ ਬਦਲਾਅ ਨਹੀਂ ਆਉਂਦਾ, ਵਿਚਾਰਾਂ ਉੱਤੇ ਚੱਲ ਕੇ ਹੀ ਬਦਲਾਅ ਆਉਂਦਾ। ਸੋ ਇਹ ਵਿਚਾਰ ਮੈਂ ਇਸ ਵੇਲੇ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ, ਤੇ ਇਹ ਵਿਚਾਰ ਸਾਂਝਾ ਕਰਨ ਦਾ ਵੀ ਮਕਸਦ ਜਿਹੜਾ ਉਹ ਸਾਡਾ ਇਹੀ ਹੁੰਦਾ ਕਿ ਵਿਚਾਰਾਂ ਨੂੰ ਪੜ੍ਹ ਕੇ ਅੱਖੋਂ ਪਰੋਖੇ ਕਰ ਦੇਣਾ ਜਿਹੜਾ ਆ ਉਹ ਮਾਇਨੇ ਨਹੀਂ ਰੱਖਦਾ ਜ਼ਿੰਦਗੀ ਦੇ ਵਿੱਚ। ਜੇ ਅਸੀਂ ਇਹ ਵਿਚਾਰ ਸਾਂਝੇ ਕਰਦੇ ਹਾਂ ਤਾਂ ਉਹਨਾਂ ਵਿਚਾਰਾਂ ਦੇ ਉੱਤੇ ਅਸੀਂ ਆਪ ਖੁਦ ਕਿੰਨਾ ਕੁ ਚੱਲਦੇ ਹਾਂ, ਇਹ ਵੀ ਗੱਲ ਮਾਇਨੇ ਰੱਖਦੀ ਆ। ਤੇ ਇਸ ਕਰਕੇ ਜੇਕਰ ਅਸੀਂ ਇਹਦੇ ਵਿੱਚੋਂ ਵੀ ਕੁਛ ਬੁਰਾ ਲੱਭਣਾ ਤੇ ਸਾਨੂੰ ਇਸ ਵਿਚਾਰ ਚੋਂ ਵੀ ਕੁਛ ਨਾ ਕੁਛ ਬੁਰਾ ਲੱਭ ਜਾਣਾ, ਜਦੋਂ ਅਸੀਂ ਸਿਰਫ ਇਹਦੀ ਇੱਕ ਨੈਗੇਟਿਵ ਸਾਈਡ ਜਿਹੜੀ ਹੈ ਉਹ ਦੇਖਣੀ ਹੈ, ਹਨਾ। ਪਰ ਇਸ ਵਿਚਾਰ ਦਾ ਜਿਹੜਾ ਅਸਲ ਭਾਵ ਇਹ ਹੈ ਕਿ ਜੇ ਤਾਂ ਅਸੀਂ ਦੁਖੀ ਰਹਿਣਾ ਆ ਨਾ, ਜੇ ਅਸੀਂ ਸੋਚਿਆ ਹੀ ਹੋਇਆ ਕਿ ਹਰ ਵੇਲੇ ਜੇ ਅਸੀਂ ਔਗੁਣ ਲੱਭ ਰਹੇ ਹਾਂ, ਬੁਰਾਈਆਂ ਲੱਭ ਰਹੇ ਹਾਂ ਦੂਜਿਆਂ ਦੀਆਂ, ਤਾਂ ਅਸੀਂ ਉਸ ਦੇ ਵਿੱਚ ਹੀ ਖਚਿਤ ਕਰ ਰਹੇ ਹਾਂ ਆਪਣੀ ਊਰਜਾ ਵੀ, ਆਪਣਾ ਸਮਾਂ ਵੀ, ਹਨਾ। ਪਰ ਜੇ ਤੁਸੀਂ ਖੁਸ਼ ਰਹਿਣਾ ਆ ਨਾ, ਤਾਂ ਉਹਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ ਕਿ ਬੁਰੇ ਤੋਂ ਬੁਰੇ ਬੰਦੇ ਦੇ ਵਿੱਚ ਵੀ ਕੀ ਚੰਗਿਆਈ ਹੈ ਤੁਸੀਂ ਉਹ ਲੱਭੋ ਨਾ, ਤਾਂ ਤੁਹਾਨੂੰ ਆਪਣੀ ਜਿਹੜੀ ਊਰਜਾ ਆ ਉਹ ਵਾਕਈ ਪੋਜ਼ਿਟਿਵਿਟੀ ਦੇ ਵਿੱਚ ਤਬਦੀਲ ਹੁੰਦੀ ਦਿਸੂਗੀ, ਸਕਾਰਾਤਮਕ ਊਰਜਾ ਜਿਹੜੀ ਉਹ ਤੁਹਾਡੇ ਅੰਦਰ ਪੈਦਾ ਹੋਊਗੀ। ਸੋ ਅੱਜ ਦਾ ਇਹ ਵਿਚਾਰ ਹੈ, ਤੇ ਅਖੀਰ ਦੇ ਵਿੱਚ ਇਹਦੇ ਵਿੱਚ ਕਿਹਾ ਵੀ ਇਹੀ ਗਿਆ ਕਿ ਵਿਚਾਰਾਂ ਨੂੰ ਪੜ੍ਹ ਕੇ ਬਦਲਾਅ ਨਹੀਂ ਆਉਂਦਾ, ਜੇ ਜ਼ਿੰਦਗੀ ਚ ਬਦਲਾਅ ਲਿਆਉਣਾ ਤਾਂ ਉਹਦੇ ਉੱਤੇ ਅਮਲ ਕਰਨਾ ਵੀ ਬਹੁਤ ਜ਼ਰੂਰੀ ਹੈ। ਤੇ ਮੇਰੇ ਲਈ ਇਹ ਬਹੁਤ ਮੈਨੂੰ ਲੱਗਦਾ ਹੁੰਦਾ ਕਿ ਵੱਡੀ ਗੱਲ ਹੈ ਕਿ ਮੇਰੇ ਕੁਛ ਅਧਿਆਪਕ ਸਾਹਿਬਾਨ ਜਿਹੜੇ ਆ ਉਹ ਵੀ ਕੁਛ ਜਿਹੜੇ ਵਿਚਾਰ ਆ ਉਹ ਮੈਨੂੰ ਜਦੋਂ ਭੇਜਦੇ ਆ ਤਾਂ ਮੈਨੂੰ ਇੱਕ ਸੇਧ ਮਿਲਦੀ ਆ, ਕਿਉਂਕਿ ਜ਼ਿੰਦਗੀ ਦੇ ਵਿੱਚ ਅਸੀਂ ਖੁਦ ਹਮੇਸ਼ਾ ਹੀ ਸਿਆਣੇ ਨਹੀਂ ਹੁੰਦੇ। ਜੇ ਅਸੀਂ ਇਹ ਸੋਚਦੇ ਆ ਕਿ ਮੈਨੂੰ ਹੀ ਸਭ ਕੁਝ ਪਤਾ ਜਾਂ ਮੈਂ ਹੀ ਸਭ ਤੋਂ ਇੰਟੈਲੀਜੈਂਟ ਆ, ਮੈਂ ਹੀ ਸਭ ਤੋਂ ਸਿਆਣਾ, ਤਾਂ ਜ਼ਿੰਦਗੀ ਦੇ ਵਿੱਚ ਹਰ ਬੰਦਾ ਜਿਹੜਾ ਉਹ ਅਸਲ ਦੇ ਵਿੱਚ ਆਪਣੀ ਰਹਿੰਦੀ ਉਮਰ ਤੱਕ ਸਿੱਖਦਾ ਰਹਿੰਦਾ, ਹਨਾ। ਪਰ ਜੇਕਰ ਅਸੀਂ ਇਹ ਸੋਚ ਲੈਨੇ ਆ ਕਿ ਸਾਨੂੰ ਸ਼ਾਇਦ ਸਭ ਕੁਛ ਪਤਾ ਹੈ ਔਰ ਸਾਨੂੰ ਕਿਸੇ ਦੀ ਲੋੜ ਨਹੀਂ, ਸਾਨੂੰ ਕਿਸੇ ਸੇਧ ਦੀ ਲੋੜ ਨਹੀਂ, ਸਾਨੂੰ ਕਿਸੇ ਗੁਰੂ ਦੀ ਲੋੜ ਨਹੀਂ, ਤਾਂ ਫੇਰ ਸ਼ਾਇਦ ਅਸੀਂ ਬਹੁਤ ਜ਼ਿਆਦਾ ਗਲਤ ਹੋ ਜਾਂਦੇ ਹਾਂ। ਔਰ ਜ਼ਿੰਦਗੀ ਦੇ ਵਿੱਚ ਵਾਕਈ ਜੇ ਅਸੀਂ ਬਦਲਾਅ ਚਾਹੁੰਦੇ ਹਾਂ ਤਾਂ ਸਾਨੂੰ ਸਿੱਖਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਤੇ ਚਲੋ ਜੀ, ਇਹ ਤਾਂ ਸੀਗਾ ਵਿਚਾਰ, ਨਹੀਂ ਤਾਂ ਵਿਚਾਰ ਚਰਚਾ ਨਹੀਂ ਇਸ ਵੇਲੇ ਕਰਨੀ ਆਪਾਂ। ਸੋ ਅੱਜ ਦਾ ਵਿਚਾਰ, ਦੁਖੀ ਰਹਿਣਾ ਤਾਂ ਸਾਰਿਆਂ ਦੇ ਔਗੁਣ ਲੰਬੋ ਤੇ ਜੇ ਖੁਸ਼ ਰਹਿਣਾ ਤਾਂ ਸਾਰਿਆਂ ਦੇ ਗੁਣ, ਕਿਉਂਕਿ ਵਿਚਾਰਾਂ ਨੂੰ ਪੜ੍ਹ ਕੇ ਬਦਲਾਅ ਨਹੀਂ ਆਉਂਦਾ, ਵਿਚਾਰਾਂ ਤੇ ਚੱਲ ਕੇ ਹੀ ਬਦਲਾਅ ਆਉਂਦਾ। ਇਹ ਸੀ ਜੀ ਅੱਜ ਦਾ ਵਿਚਾਰ, ਤੇ ਅੱਜ ਦੇ ਵਿਚਾਰ ਤੋਂ ਬਾਅਦ ਜਿਹੜੇ ਦੋਸਤ ਇਸ ਵੇਲੇ ਸਾਡੇ ਨਾਲ ਜੁੜ ਰਹੇ ਨੇ, ਅਸੀਂ ਉਹਨਾਂ ਨੂੰ ਜੀਆਂ ਨੂੰ ਕਹਿੰਦੇ ਹਾਂ ਹਰੀਸ਼ ਅਰੋੜਾ ਸਾਹਿਬ, ਕਿਆ ਬਾਤ ਹੈ, ਪ੍ਰੋਗਰਾਮ ਚ ਪਹੁੰਚ ਚੁੱਕੇ ਨੇ, ਬੜੇ ਦਿਨਾਂ ਬਾਅਦ ਤੁਸੀਂ ਪ੍ਰੋਗਰਾਮ ਚ ਪਹੁੰਚੇ ਹੋ ਅੱਜ। ਅਰੋੜਾ ਸਾਹਿਬ ਬਹੁਤ ਬਹੁਤ ਸਵਾਗਤ ਕਰਦੇ ਹਾਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ, ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ, ਸਤਿ ਸ੍ਰੀ ਅਕਾਲ, ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ, ਰੱਬ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ, ਕਿਆ ਬਾਤ ਹੈ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਤੁਹਾਨੂੰ, ਤੇ ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਤੱਕ ਤੁਹਾਡੀ ਪਹੁੰਚ ਗਈ ਹੈ। ਪਰਮਾਤਮਾ ਤੁਹਾਨੂੰ ਵੀ ਤੰਦਰੁਸਤ ਜੀਵਨ, ਖੁਸ਼ਹਾਲ ਜੀਵਨ ਬਖਸ਼ੇ, ਅਸੀਂ ਇਹ ਦੁਆ ਕਰਦੇ ਹਾਂ ਪਰਮਾਤਮਾ ਦੇ ਅੱਗੇ। ਤੇ ਬਾਕੀ ਕਹਿੰਦੇ ਅੱਜ ਸਿਡਨੀ ਦੇ ਵਿੱਚ ਬਹੁਤ ਠੰਡ ਆ, ਹਵਾ ਵੀ ਕਹਿੰਦੇ ਚੱਲ ਰਹੀ ਆ, ਠੀਕ ਹੈ ਜੀ। ਸੋ ਮੈਲਬਨ ਦੇ ਵਿੱਚ ਵੀ ਅੱਜ ਕਾਫੀ ਠੰਡ ਹੈ ਜੀ, ਔਰ ਅਹਿਣ ਪੈਣ ਤੋਂ ਬਾਅਦ ਜਿਵੇਂ ਕਹਿੰਦੇ ਹੁੰਦੇ ਵੀ ਠੰਡ ਵੱਧ ਵੀ ਜਾਂਦੀ ਹੈ, ਤੇ ਠੰਡ ਦਾ ਜਿਹੜਾ ਪ੍ਰਕੋਪ ਹੈ ਇੱਕ ਵਾਰ ਫੇਰ ਵਧਣ ਜਾ ਰਿਹਾ। ਖੈਰ, ਜਾਂਦੀ ਹੋਈ ਠੰਡ ਕਹਿੰਦੇ ਹੁੰਦੇ ਵੀ ਇਹਦੇ ਤੋਂ ਬਚਣਾ ਚਾਹੀਦਾ, ਸੋ ਜ਼ਰੂਰ ਆਪਣਾ ਧਿਆਨ ਰੱਖੋ। ਬਹੁਤ ਬਹੁਤ ਧੰਨਵਾਦ ਸ਼ਿਰਕਤ ਕਰਨ ਦੇ ਲਈ, ਸਾਂਝ ਬਣਾਉਣ ਦੇ ਲਈ ਪ੍ਰੋਗਰਾਮ ਚ। ਇਸੇ ਤਰ੍ਹਾਂ ਤੁਸੀਂ ਸਾਡੇ ਨਾਲ ਬਣੇ ਰਹੋਗੇ, ਇਹ ਉਮੀਦ ਅਸੀਂ ਜ਼ਰੂਰ ਕਰਦੇ ਹਾਂ। ਨਰਿੰਦਰ ਰਾਠੌਰ ਆਸਟ੍ਰੇਲੀਆ ਵਾਲੇ ਵੀ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ, ਤੇ ਮੇਰਾ ਸੁਨੇਹਾ, ਮੇਰਾ ਭੈਣ ਜਿਨ੍ਹਾਂ ਦਾ ਜਨਮ ਦਿਨ ਕੱਲ ਸੀ, ਕਹਿੰਦੇ ਮੈਂ ਬਹੁਤ ਬਹੁਤ ਵਧਾਈ ਭੇਜਣਾ, ਉਹਨਾਂ ਨੇ ਜੀ ਸਾਡੇ ਸਭ ਦੇ ਸਤਿਕਾਰ, ਅੱਛਾ ਜੀ, ਉਹ ਨੇ ਜੀ ਸਾਡੇ ਸਭ ਦੇ ਸਤਿਕਾਰਯੋਗ ਅਮਰਦੀਪ ਦੀ। ਤੁਸੀਂ ਦੂਸਰਿਆਂ ਨੂੰ ਹੀ ਵਧਾਈਆਂ ਦਿੰਦੇ ਹੋ, ਅਸੀਂ ਬੜੇ ਮਾਣ ਨਾਲ ਤੁਹਾਨੂੰ ਵੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਭੇਜਦੇ ਹਾਂ, ਹਮੇਸ਼ਾ ਖੁਸ਼ ਰਹੋ, ਕਹਿੰਦੇ ਬਹੁਤ 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 ਸ਼ੁਕਰ ਗੁਜ਼ਾਰ ਹਾਂ ਮੈਂ ਤੁਹਾਡੀ। ਮੇਰੇ ਕੋਲ ਸ਼ਬਦ ਨਹੀਂ ਹੈ ਸ਼ਾਇਦ ਕਿ ਮੈਂ ਤੁਹਾਡਾ ਜਿਹੜਾ ਸ਼ੁਕਰਾਨਾ ਉਹ ਕਰ ਸਕਾਂ, ਤੇ ਇਸ ਦੇ ਲਈ ਮੈਂ ਉਸ ਮਾਲਕ ਦਾ ਸ਼ੁਕਰਾਨਾ ਕਰਨਾ ਚਾਹਾਂਗੀ ਜਿਨ੍ਹਾਂ ਨੇ ਇੰਨੇ ਪਿਆਰ ਕਰਨ ਵਾਲੇ ਜਿਹੜੇ ਦੋਸਤ ਨੇ ਉਹ ਮੇਰੀ ਜ਼ਿੰਦਗੀ ਦੇ ਵਿੱਚ ਬਖਸ਼ੇ ਨੇ, ਤੁਹਾਡੇ ਵਰਗੇ ਵੀਰ, ਤੁਹਾਡੇ ਵਰਗੀਆਂ ਭੈਣਾਂ ਬਖਸ਼ੀਆਂ ਨੇ ਮੇਰੀ ਜ਼ਿੰਦਗੀ ਦੇ ਵਿੱਚ। ਸੋ ਮੈਂ ਬਹੁਤ ਜ਼ਿਆਦਾ ਸ਼ੁਕਰ ਗੁਜ਼ਾਰ ਹਾਂ, ਮਸ਼ਕੂਰ ਹਾਂ ਤੁਹਾਡੇ ਪਿਆਰ ਦੀ, ਤੁਹਾਡੀ ਮੁਹੱਬਤ ਦੀ, ਤੇ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਵੀ ਮੇਰੇ ਜਨਮ ਦਿਨ ਦੇ ਉੱਤੇ ਮੈਨੂੰ ਇੰਨਾ ਮਣਾ ਮੋਹੀ ਪਿਆਰ ਭੇਜਿਆ ਆਪਣੇ ਸੁਨੇਹਿਆਂ ਦੇ ਰੂਪ ਦੇ ਵਿੱਚ। ਅਸਲ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਅੱਜ ਦੇ ਦੌਰ ਦੇ ਵਿੱਚ ਮੈਨੂੰ ਲੱਗਦਾ ਹੁੰਦਾ ਕਿ ਬਹੁਤ ਵੱਡੀ ਗੱਲ ਹੈ ਕਿ ਕੋਈ ਜਿਹੜਾ ਮਨੁੱਖ ਤੁਹਾਡੇ ਲਈ ਦੋ ਅੱਖਰ ਪਿਆਰ ਦੇ ਲਿਖ ਕੇ ਭੇਜਦਾ, ਕਿਉਂਕਿ ਜੇ ਕੋਈ ਤੁਹਾਡੇ ਲਈ ਥੋੜਾ ਜਿਹਾ ਸਮਾਂ ਵੀ ਕੱਢਦਾ ਨਾ, ਚਾਹੇ ਉਹ 2 ਸੈਕਿੰਡ ਦਾ, ਚਾਹੇ 5 ਸੈਕਿੰਡ ਦਾ, ਚਾਹੇ ਉਹ 2 ਮਿੰਟ ਦਾ, ਤਾਂ ਸਾਨੂੰ ਉਹਨਾਂ ਦੇ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ, ਕਿਉਂਕਿ ਅੱਜ ਕੱਲ ਇਹੋ ਜਿਹੀਆਂ ਜਿਹੜੀਆਂ ਭਾਵਨਾਵਾਂ ਨੇ, ਇਹੋ ਜਿਹੇ ਜਜ਼ਬਾਤ ਨੇ, ਉਹ ਬਹੁਤ ਜ਼ਿਆਦਾ ਘੱਟ ਰਹੇ ਅਸੀਂ ਮਹਿਸੂਸ ਕਰਦੇ ਹਾਂ, ਪਰ ਜਦੋਂ ਤੁਹਾਡਾ ਪਿਆਰ ਮਣਾ ਮੋਹੀ ਮੁਹੱਬਤ ਜਿਹੜੀ ਆ ਉਹ ਮਿਲਦੀ ਆ, ਤਾਂ ਫਿਰ ਜ਼ਰੂਰ ਇਹ ਕਿਤੇ ਨਾ ਕਿਤੇ ਮਹਿਸੂਸ ਹੁੰਦਾ ਕਿ ਰੱਬ ਦੀਆਂ ਜਿਹੜੀਆਂ ਬਰਕਤਾਂ ਸਾਡੇ ਆਰ ਪਾਰ ਨੇ। ਸੋ ਸਾਨੂੰ ਮਹਿਸੂਸ ਕਰਨ ਦੀ ਲੋੜ ਹੈ। ਬਹੁਤ ਬਹੁਤ ਸ਼ੁਕਰ ਗੁਜ਼ਾਰ ਇੱਕ ਵਾਰ ਫਿਰ ਤੋਂ ਰਾਠੌਰ ਸਾਹਿਬ ਪ੍ਰੋਗਰਾਮ ਦੇ ਵਿੱਚ ਵੀ ਤੁਸੀਂ ਇਹ ਵਧਾਈ ਦਾ ਸੁਨੇਹਾ ਭੇਜਿਆ, ਤੇ ਮੈਂ ਇੱਕ ਵਾਰ ਫਿਰ ਤੁਹਾਡੀ ਮਸ਼ਕੂਰ ਹਾਂ। ਤੇ ਬਾਕੀ ਮੇਰੇ ਭਰਾਵਾਂ ਨੇ ਇਹ ਜਿਹੜਾ ਜਨਮ ਦਿਨ ਆ ਮੇਰਾ ਖਾਸ ਬਣਾਇਆ, ਅਰਸ਼ ਮੱਲੀ ਹੋਰਾਂ ਨੇ ਮੈਨੂੰ ਨਿੱਜੀ ਤੌਰ ਦੇ ਉੱਤੇ ਕਾਲ ਕੀਤੀ, ਹੋਰ ਬਹੁਤ ਸਾਰੇ ਦੋਸਤਾਂ ਨੇ ਕਾਲ ਕਰਕੇ ਵੀ ਮੈਨੂੰ ਜਨਮ ਦਿਨ ਦੇ ਉੱਤੇ ਇੱਕ ਖਾਸ ਪਿਆਰ ਜਿਹੜਾ ਆਪਣਾ ਮੁਹੱਬਤ ਆਪਣੀ ਜਿਹੜੀ ਭੇਜੀ ਹੈ ਉਹਦੇ ਲਈ ਮੈਂ ਵਾਕਈ ਤੁਹਾਡੀ ਸਭ ਦੀ ਸ਼ੁਕਰਗੁਜ਼ਾਰ, ਬਹੁਤ ਬਹੁਤ ਸ਼ੁਕਰੀਆ। ਤੇ ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਕਿਉਂਕਿ ਪ੍ਰੋਗਰਾਮ ਦੇ ਵਿੱਚ ਅਜੇ ਤਾਂ ਸਾਰਾ ਕੁਝ ਹੀ ਬਾਕੀ ਹੈ। ਸੋ ਲਓ ਜੀ, ਆਪਾਂ ਫਿਰ ਅਗਲੇ ਸਿਲਸਿਲੇ ਵੱਲ ਵੀ ਵਧਣਾ, ਤੇ ਅਗਲੇ ਸਿਲਸਿਲੇ ਵੱਲ ਵਧਣ ਤੋਂ ਪਹਿਲਾਂ ਇੱਕ ਅਨਾਉਂਸਮੈਂਟ ਵੀ ਹੈ, ਤੇ ਇੱਕ ਪਿਆਰਾ ਜਿਹਾ ਗੀਤ ਵਿਰਾਸਤ ਸੰਧੂ ਦੀ ਆਵਾਜ਼ ਵਿੱਚ ਮੈਂ ਤੁਹਾਡੀ ਨਜ਼ਰ ਕਰਨਾ। ਤੇ ਲਓ ਫਿਰ ਆਉਂਦੇ ਹਾਂ ਇੱਕ ਛੋਟੇ ਜਿਹੇ ਸੁਨੇਹੇ ਤੇ ਇਸ ਗੀਤ ਤੋਂ ਬਾਅਦ ਵਾਪਸ ਅਗਲੇ ਸਿਲਸਿਲੇ ਦੇ ਵਿੱਚ, ਤੇ ਅਗਲੇ ਸਿਲਸਿਲੇ ਦੇ ਵਿੱਚ ਅੱਜ ਦੇ ਦਿਨ ਦੇ ਉੱਤੇ ਖਾਸ ਗੱਲਬਾਤ ਜਿਹੜੀ ਆ ਉਹ ਕਰਾਂਗੇ। ਤੇ ਅੱਜ ਜਿਵੇਂ ਮੈਂ ਸ਼ੁਕਰਾਨੇ ਦੀ ਗੱਲ ਕੀਤੀ ਹੈ, ਤੇ ਅੱਜ ਗ੍ਰੈਟੀਚਿਊਡ ਡੇ ਆ, ਵਰਲਡ ਗ੍ਰੈਟੀਚਿਊਡ ਡੇ, ਸੋ ਉਹਦੇ ਉੱਤੇ ਵੀ ਅੱਜ ਥੋੜੀ ਜਿਹੀ ਗੱਲ ਜ਼ਰੂਰ ਕਰਾਂਗੇ। ਸੁਣਦੇ ਹਾਂ ਫਿਰ ਇੱਕ ਛੋਟਾ ਜਿਹਾ ਸੁਨੇਹਾ, ਇੱਕ ਗੀਤ ਤੇ ਆਉਂਦੇ ਹਾਂ ਵਾਪਸ, ਬਹੁਤ ਜਲਦੀ ਲਹਿਰਾਂ ਦੇ ਵਿੱਚ ਜੁੜੇ ਰਹੋ।
ਮਨ ਮੇਰੇ ਗੁਰ ਕੀ ਸਿੱਖ ਸੁਨਿਜ, ਹਰ ਕਾ ਨਾਮ ਸਦਾ ਸੁਖਦਾਤਾ, ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਕੁਰਬਾਨੀ ਦੇ ਪ੍ਰਵਾਹ ਵਿਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਿਸੇ ਤੋਂ ਨਾ ਗਿਆ ਜਿੱਤਿਆ ਜੀ ਅਸੀਂ ਉੱਥੇ ਤੇ ਕਮਾਰੀਆਂ ਆਹ ਜੰਗ ਮੁਲਤਾਨ ਬਾਰੇ ਗੌਰ ਨਾਲ ਪੜੀ ਕਿਵੇਂ ਜਾਨਾਂ ਵਾਰੀਆਂ ਜਿਹੜੇ ਹਾਥੀਆਂ ਤੇ ਖੜ ਜਾਂਦੇ ਬੂਰੇ ਆੜ ਕੇ ਬੜੇ ਤਾਰਾ ਸਿੰਘ ਜਿਹੇ ਕਿਰਦਾਰ ਹੋਣਗੇ ਉਹ ਗੋਰੇ ਦੀਆਂ ਪੜੀ ਕਦੇ ਹੱਥ ਲਿਖਤਾ ਕੀਤੇ ਅੰਦਰ ਲਾਈਨ ਸਰਦਾਰ ਹੋਣਗੇ ਗੋਰੇ ਦੀਆਂ ਪੜੀ ਕਦੇ ਹੱਥ ਲਿਖਤਾ ਕੀਤੇ ਅੰਦਰ ਲਾਈਨ ਸਰਦਾਰ ਹੋਣਗੇ ਸਰਦਾਰ ਸੀ ਪੱਗਾਂ ਨਾਲ ਇੱਜਤਾਂ ਨੂੰ ਕੱਚਿਆ ਜਦੋਂ ਦੱਸੋ ਕਿਹੜੀ ਵਾਰ ਸੀ ਮਰੱਟਿਆਂ ਨੇ ਬੜੀਆਂ ਸ਼ਲਾਂਘਾਂ ਮਾਰੀਆਂ ਨਾ ਹੋਏ ਸਿੰਘਾਂ ਵੇਚਦੇ ਟੋਗਰੇ ਨੇ ਮਿੰਟਾਂ ਚ ਮੁਲਕ ਵੇਚਤਾ ਹੋ ਜਿਵੇਂ ਕੱਟਾ ਵੇਚਦੇ ਟੋਗਰੇ ਨੇ ਮਿੰਟਾਂ ਚ ਮੁਲਕ ਵੇਚਤਾ ਹੋ ਜਿਵੇਂ ਕੱਟਾ ਵੇਚਦੇ ਵਫਾਦਾਰ ਸੀ ਘੋੜਿਆਂ ਨੂੰ ਪਾਣੀ ਵਿੱਚ ਕੌਣ ਦਿਸਿਆ ਉਹ ਕਿਹਦਾ ਫੌਜਦਾਰ ਸੀ ਸਾਥੋਂ ਜਾਂਦਾ ਨੀ ਉਹ ਸਾਡਾ ਹੀ ਹੰਕਾਰ ਟਾਇਆ ਉਹਨੇ ਸੀ ਜੀ ਘੋੜਾ ਟਾਲਿਆ ਉਹ ਮਿਸਲਾਂ ਤੱਕ ਕਰਕੇ ਮਸਾਲਾ ਸ਼ੇਰ ਨੇ ਜੀ ਕੁੰਡੇ ਵਿੱਚ ਪਾਲਿਆ ਮਿਸਲਾਂ ਤੱਕ ਕਰਕੇ ਮਸਾਲਾ ਸ਼ੇਰ ਨੇ ਜੀ ਕੁੰਡੇ ਵਿੱਚ ਪਾਲਿਆ ਕਿਹੜਾ ਅਖਬਾਰ ਛਪਿਆ ਸੀ ਹੋ ਕੇ ਜੰਗ ਵੱਲ ਮੂੰਹ ਕਰਦਾ ਹੋ ਜਿਹਨੂੰ ਕੇਰਾ ਕੁੱਟਦਾ
ਲਓ ਜੀ ਗੀਤ ਤੋਂ ਬਾਅਦ ਇੱਕ ਵਾਰ ਫੇਰ ਕਰਦੇ ਆ ਜੀ ਸਵਾਗਤ ਇਸ ਵੇਲੇ ਲਹਿਰਾਂ ਪ੍ਰੋਗਰਾਮ ਦੇ ਵਿਚ ਤੁਸੀਂ ਬਣੇ ਹੋਏ ਹੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ ਤੇ ਲਹਿਰਾਂ ਪ੍ਰੋਗਰਾਮ ਦੇ ਵਿਚ ਅਗਲਾ ਸਿਲਸਿਲਾ ਜਿਹੜਾ ਉਹ ਤੁਹਾਡੇ ਨਾਲ ਕਰਨ ਜਾ ਰਹੇ ਹਾਂ ਸਾਂਝਾ ਤੇ ਇਸ ਸਿਲਸਿਲੇ ਦੇ ਨਾਲ ਨਾਲ ਜਿਹੜੇ ਦੋਸਤ ਇਸ ਵੇਲੇ ਸਾਡੇ ਨਾਲ ਜੁੜ ਰਹੇ ਨੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਇਸ ਵੇਲੇ ਜਸਵੰਤ ਰਾਏ ਮੈਲਬਨ ਤੋਂ ਸਾਡੇ ਨਾਲ ਬਣੇ ਹੋਏ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ ਤੇ ਸਾਰੇ ਹਰਮਨ ਪਰਿਵਾਰ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜਸਵੰਤ ਰਾਏ ਜੀ ਤੁਹਾਨੂੰ ਵੀ ਔਰ ਪ੍ਰੋਗਰਾਮ ਦੇ ਵਿਚ ਬਹੁਤ ਬਹੁਤ ਜੀ ਆਇਆਂ ਨੂੰ ਸਾਰੇ ਹਰਮਨ ਪਰਿਵਾਰ ਤੱਕ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਚੁੱਕੀ ਹੈ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਵੀ ਖੁਸ਼ੀਆਂ ਖੇੜੇ ਮਾਣ ਰਹੇ ਹੋਵੋਗੇ ਮੈਲਬਨ ਦੇ ਵਿਚ ਤੇ ਅੱਜ ਦਾ ਜਿਹੜਾ ਮੌਸਮ ਹੈ ਉਹ ਥੋੜਾ ਜਿਹਾ ਠੰਡਾ ਠੰਡਾ ਆ ਤੁਸੀਂ ਦੱਸਿਓ ਵੀ ਕਿਹੜੇ ਇਲਾਕੇ ਤੋਂ ਮੈਲਬਨ ਦੇ ਕਿਹੜੇ ਪਾਸੇ ਤੋਂ ਜੁੜੇ ਹੋ ਤੁਸੀਂ ਪ੍ਰੋਗਰਾਮ ਦੇ ਵਿਚ ਤੇ ਬੜਾ ਚੰਗਾ ਲੱਗਦਾ ਪ੍ਰੋਗਰਾਮ ਦੇ ਵਿਚ ਇਸੇ ਤਰ੍ਹਾਂ ਤੁਸੀਂ ਸਾਡੇ ਨਾਲ ਬਣੇ ਰਹੋ ਤੁਹਾਡੇ ਜਿਹੜੇ ਸੁਨੇਹੇ ਆ ਉਹਨਾਂ ਦੀ ਉਡੀਕ ਹਮੇਸ਼ਾ ਬਣੀ ਰਹਿੰਦੀ ਹੈ ਪ੍ਰੋਗਰਾਮ ਦੇ ਵਿਚ ਤੇ ਹੁਣ ਵੀ ਬਣੀ ਹੋਈ ਹੈ ਤੇ ਦੋਸਤੋ ਜ਼ਰੂਰ ਦੱਸਦੀ ਜਾਵਾਂ ਕਿ ਵਧਾਈਆਂ ਦੇ ਸਿਲਸਿਲੇ ਦੇ ਲਈ ਅਜੇ ਤੱਕ ਮੇਰੇ ਕੋਲ ਕੋਈ ਵੀ ਨੰਬਰ ਜਿਹੜਾ ਨਹੀਂ ਪਹੁੰਚਿਆ ਫੋਨ ਨੰਬਰ ਜਾਂ ਤੁਹਾਡੇ ਆਪਣੇ ਕਿਸੇ ਕਰੀਬੀ ਦਾ ਨਾਮ ਨੰਬਰ ਉਹਨਾਂ ਦਾ ਖਾਸ ਦਿਨ ਜੇਕਰ ਹੈ ਤਾਂ ਤੁਸੀਂ ਬਹੁਤ ਜਲਦ ਉਹਨਾਂ ਦਾ ਨੰਬਰ ਉਹਨਾਂ ਦਾ ਉਹ ਖਾਸ ਦਿਨ ਉਹ ਖਾਸ ਮੌਕਾ ਸਾਡੇ ਨਾਲ ਜ਼ਰੂਰ ਸਾਂਝਾ ਕਰ ਦਿਓ ਤਾਂ ਕਿ ਫਿਰ ਵਧਾਈਆਂ ਦੇ ਸਿਲਸਿਲੇ ਦੇ ਵਿੱਚ ਜਲਦੀ ਜਲਦੀ ਅਸੀਂ ਉਹਨਾਂ ਦੀਆਂ ਵਧਾਈਆਂ ਉਹਨਾਂ ਤੱਕ ਪਹੁੰਚਾ ਸਕੀਏ ਕਿਉਂਕਿ ਜਦੋਂ ਪ੍ਰੋਗਰਾਮ ਦੇ ਬਿਲਕੁਲ ਅਖੀਰ ਦੇ ਵਿੱਚ ਜਾ ਕੇ ਸਾਡੇ ਕੋਲ ਨੰਬਰ ਪਹੁੰਚਦਾ ਤੇ ਫਿਰ ਸਾਡੇ ਲਈ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਕਿਉਂਕਿ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਸਮਾਪਤੀ ਵੱਲ ਹੁੰਦਾ ਤੇ ਫਿਰ ਉਸ ਵੇਲੇ ਵਧਾਈਆਂ ਦਾ ਜਿਹੜਾ ਸਿਲਸਿਲਾ ਉਹ ਵੀ ਲੇਟ ਹੋ ਜਾਂਦਾ ਸੋ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਉਹਨਾਂ ਦੀ ਜਿਹੜੀ ਡਿਟੇਲ ਜਿਹੜੇ ਵੀ ਆਪਣੇ ਤੁਹਾਡੇ ਕਰੀਬੀ ਮਿੱਤਰ ਦੋਸਤ ਸੰਬੰਧੀ ਹਨਾ ਜਿਨ੍ਹਾਂ ਨੂੰ ਵੀ ਤੁਸੀਂ ਆਪਣਾ ਪਿਆਰ ਮੁਹੱਬਤੀ ਪੈਗਾਮ ਪਹੁੰਚਾਉਣਾ ਚਾਹੁੰਦੇ ਹੋ ਉਹਨਾਂ ਦੇ ਨੰਬਰ ਸਾਡੇ ਤੱਕ ਜਲਦੀ ਤੋਂ ਜਲਦੀ ਭੇਜ ਦਿਓ ਉਹਨਾਂ ਦਾ ਨਾਮ ਭੇਜ ਦਿਓ ਉਹਨਾਂ ਦਾ ਉਹ ਖਾਸ ਮੌਕਾ ਭੇਜ ਦਿਓ ਤੇ ਲਓ ਜੀ ਕਹਿੰਦੇ ਮਹਿਕਾ ਵੰਡਦੇ ਨੇ ਜੋ ਸੁਨੇਹੇ ਕਿਸ ਨੇ ਕੱਲੇ ਨੇ ਸੁਨੇਹਿਆਂ ਦੀ ਉਡੀਕ ਤਾਂ ਲਗਾਤਾਰ ਬਣੀ ਹੋਈ ਹੈ ਇਹ ਮਹਿਕਾ ਵੰਡਦੇ ਨੇ ਜੋ ਸੁਨੇਹੇ ਕਿਸ ਨੇ ਕੱਲੇ ਨੇ ਮੇਰੇ ਸਾਹਾਂ ਚ ਜੋ ਇੰਨੀ ਸੁਗੰਧੀ ਘੋਲ ਚੱਲੇ ਨੇ ਤੁਹਾਡੇ ਸੁਨੇਹੇ ਵਾਕਈ ਸਾਡੇ ਸਾਹਾਂ ਦੇ ਵਿਚ ਸੁਗੰਧੀਆਂ ਘੋਲਦੇ ਨੇ ਅਸੀਂ ਉਹ ਮਹਿਕ ਮਹਿਸੂਸ ਕਰਦੇ ਹਾਂ ਅਸਲ ਦੇ ਵਿਚ ਹਨਾ ਇਹ ਮਹਿਕਾ ਵੰਡਦੇ ਨੇ ਜੋ ਸੁਨੇਹੇ ਕਿਸ ਨੇ ਕੱਲੇ ਨੇ ਮੇਰੇ ਸਾਹਾਂ ਚ ਜੋ ਇੰਨੀ ਸੁਗੰਧੀ ਘੋਲ ਚੱਲੇ ਨੇ ਹਵਾ ਏ ਕਿਸ ਤਰ੍ਹਾਂ ਦੀ ਵਗ ਪਈ ਹਵਾ ਇਹ ਕਿਸ ਤਰ੍ਹਾਂ ਦੀ ਵਗ ਪਈ ਹੈ ਇਸ ਜ਼ਮਾਨੇ ਦੀ ਕਿ ਰੰਗੀ ਵਸ ਰਹੇ ਪੁੱਤਰ ਤੇ ਮਾਪੇ ਕੱਲ ਮੁਕੱਲੇ ਨੇ ਕਿ ਰੰਗੀ ਵਸ ਰਹੇ ਪੁੱਤਰ ਤੇ ਮਾਪੇ ਕੱਲ ਮੁਕੱਲੇ ਨੇ ਬੜਾ ਹੀ ਚਾਅ ਸੀ ਉਹਨਾਂ ਨੂੰ ਤਾਂ ਇੱਥੇ ਆਉਣ ਤੋਂ ਪਹਿਲਾਂ ਬੜਾ ਹੀ ਚਾਅ ਸੀ ਉਹਨਾਂ ਨੂੰ ਤਾਂ ਇੱਥੇ ਆਉਣ ਤੋਂ ਪਹਿਲਾਂ ਮਗਰ ਹੁਣ ਜਾਣਿਆ ਪਰਦੇਸ ਦੇ ਦੁੱਖੜੇ ਅਵੱਲੇ ਨੇ ਵਾਕਈ ਕੋਵਿਡ ਨੇ ਤਾਂ ਵਾਕਈ ਇਹ ਜਿਹੜਾ ਬਹੁਤ ਸ਼ਿੱਦਤ ਦੇ ਨਾਲ ਮਹਿਸੂਸ ਕਰਵਾ ਦਿੱਤਾ ਕਿ ਪਰਦੇਸ ਦੇ ਵਾਕਈ ਦੁੱਖੜੇ ਬੜੇ ਅਵੱਲੇ ਆ ਹਨਾ ਬੜਾ ਹੀ ਚਾਹ ਸੀ ਉਹਨਾਂ ਨੂੰ ਤਾਂ ਇੱਥੇ ਆਉਣ ਤੋਂ ਪਹਿਲਾਂ ਮਗਰ ਹੁਣ ਜਾਣਿਆ ਪਰਦੇਸ ਦੇ ਦੁੱਖੜੇ ਅਵੱਲੇ ਨੇ ਮੈਂ ਗਾਹੇ ਸੱਤ ਸਮੁੰਦਰ ਵੀ ਕਿ ਮਨ ਦਾ ਮੀਤ ਨਾ ਮਿਲਿਆ ਮੈਂ ਗਾਹੇ ਸੱਤ ਸਮੁੰਦਰ ਵੀ ਕਿ ਮਨ ਦਾ ਮੀਤ ਨਾ ਮਿਲਿਆ ਬੜਾ ਹੀ ਭਟਕਿਆ ਥਾਂ ਥਾਂ ਤੇ ਬਸ ਝੋਰੇ ਹੀ ਪੱਲੇ ਨੇ ਤੂੰ ਸਾਨੂੰ ਪੁੱਛ ਨਾ ਜਿਹੜੀ ਅਸਾਂ ਦੇ ਨਾਲ ਬੀਤੀਏ ਤੂੰ ਸਾਨੂੰ ਪੁੱਛ ਨਾ ਜਿਹੜੀ ਅਸਾਂ ਦੇ ਨਾਲ ਬੀਤੀਏ 47 ਤੇ 84 ਦੇ ਅਜੇ ਤੱਕ ਜ਼ਖਮ ਅੱਲੇ ਨੇ ਦਿਨੋ ਦਿਨ ਰਿਸ਼ਤਿਆਂ ਦੀ ਡੋਰ ਕਿਉਂ ਹੈ ਟੁੱਟਦੀ ਜਾਂਦੀ ਦਿਨੋ ਦਿਨ ਰਿਸ਼ਤਿਆਂ ਦੀ ਡੋਰ ਹੈ ਕਿਉਂ ਟੁੱਟਦੀ ਜਾਂਦੀ ਮਨਾ ਅੰਦਰ ਛੁਪੇ ਸ਼ਾਇਦ ਗਿਲੇ ਸ਼ਿਕਵੇ ਦੁਵੱਲੇ ਨੇ ਮਨਾ ਅੰਦਰ ਛੁਪੇ ਸ਼ਾਇਦ ਗਿਲੇ ਸ਼ਿਕਵੇ ਦੁਵੱਲੇ ਨੇ ਉਹ ਮੰਦਰ ਜਾਂ ਹੋਏ ਮਸਜਿਦ ਕਿ ਅੰਤਰ ਦੀਸ਼ ਨਾ ਕਰਦੀ ਉਹ ਮੰਦਰ ਜਾਂ ਹੋਏ ਮਸਜਿਦ ਕਿ ਅੰਤਰ ਦੀਸ਼ ਨਾ ਕਰਦੀ ਤੇਰੀ ਤਾਂ ਹੋਂਦ ਹੈ ਸਭ ਥਾਂ ਮਗਰ ਲੋਕੀ ਹੀ ਚੱਲੇ ਨੇ ਤੇਰੀ ਤਾਂ ਹੋਂਦ ਹੈ ਸਭ ਥਾਂ ਮਗਰ ਲੋਕੀ ਹੀ ਚੱਲੇ ਨੇ ਵਾਕਈ ਅਸੀਂ ਖੁਦ ਹੀ ਚੱਲੇ ਗੁਰਦੀਸ਼ਪਾਲ ਕੌਰ ਹੋਰਾਂ ਦੀਆਂ ਇਹਨਾਂ ਸਤਰਾਂ ਦੇ ਨਾਲ ਤੁਹਾਡੇ ਨਾਲ ਇੱਕ ਵਾਰ ਫੇਰ ਸਾਂਝ ਬਣਾਈਏ ਤੁਹਾਡੇ ਸੁਨੇਹਿਆਂ ਦੀ ਉਡੀਕ ਲਗਾਤਾਰ ਬਣੀ ਹੋਈ ਹੈ ਤੇ ਪ੍ਰੋਗਰਾਮ ਦੇ ਵਿਚ ਅਗਲਾ ਸਿਲਸਿਲਾ ਜਿਹੜਾ ਉਹ ਕਰਨ ਜਾ ਰਹੇ ਆਪਾਂ ਸਾਂਝਾ ਤੁਹਾਡੇ ਨਾਲ ਤੇ ਅਗਲਾ ਸਿਲਸਿਲਾ ਹੁੰਦਾ ਜੀ ਅੱਜ ਦੇ ਦਿਨ ਦੇ ਉੱਤੇ ਥੋੜੀ ਜਿਹੀ ਗੱਲਬਾਤ ਕਰਨੀ ਬਣਦੀ ਹੁੰਦੀ ਹੈ ਕਿ ਅੱਜ ਦਾ ਦਿਨ ਜਿਹੜਾ ਉਹ ਕਿਉਂ ਖਾਸ ਹੈ ਦੁਨੀਆਂ ਭਰ ਦੇ ਵਿੱਚ ਤੇ ਅੱਜ ਦੀ ਜੇ ਮੈਂ ਸਾਂਝ ਬਣਾਵਾਂ ਤੁਹਾਡੇ ਨਾਲ ਤੇ ਅੱਜ ਦਾ ਜਿਹੜਾ ਦਿਨ ਹੈ ਉਹ ਜਾਣਿਆ ਜਾਂਦਾ ਹੈ ਇੰਟਰਨੈਸ਼ਨਲ ਡੇ ਆਫ ਪੀਸ ਵਜੋਂ। ਸੋ ਯੂਨਾਈਟਿਡ ਨੇਸ਼ਨ ਵੱਲੋਂ ਇੰਟਰਨੈਸ਼ਨਲ ਡੇ ਆਫ ਪੀਸ ਦਾ ਦਿਨ 21 ਸਤੰਬਰ ਨੂੰ ਘੋਸ਼ਿਤ ਕੀਤਾ ਗਿਆ ਸੀਗਾ। ਅੱਜ ਤੋਂ ਕਾਫੀ ਸਾਲ ਪਹਿਲਾਂ 1981 ਦੇ ਵਿੱਚ ਇਹਨੂੰ ਘੋਸ਼ਿਤ ਕੀਤਾ ਗਿਆ ਸੀਗਾ ਔਰ ਇਸ ਦਾ ਜਿਹੜਾ ਮਕਸਦ ਹੈ ਉਹ ਸਿਰਫ ਤੇ ਸਿਰਫ ਇਹੀ ਆ ਕਿ ਸੰਸਾਰ ਭਰ ਦੇ ਦੇਸ਼ਾਂ ਦੇ ਵਿੱਚ ਜਿਹੜੀ ਸ਼ਾਂਤੀ ਆ ਵਿਕਾਸ ਆ ਉਸ ਨੂੰ ਬਣਾਈ ਰੱਖਣਾ, ਕਿਉਂਕਿ ਜਦੋਂ ਕਿਸੇ ਵੀ ਦੇਸ਼ ਦੇ ਵਿੱਚ ਪੀਸ ਹੋਊਗੀ ਸ਼ਾਂਤੀ ਹੋਊਗੀ ਤਾਂ ਹੀ ਉੱਥੇ ਵਿਸ਼ਾਲ ਵਿਕਾਸ ਜਾਂ ਖੁਸ਼ਹਾਲੀ ਜਿਹੜੀ ਹੈ ਉਹ ਪਨਪ ਸਕਦੀ ਆ। ਜਿੱਥੇ ਜਿਵੇਂ ਅਸੀਂ ਘਰਾਂ ਦੇ ਵਿੱਚ ਵੀ ਦੇਖ ਲਈਏ ਜਿੱਥੇ ਕਲਾ ਕਲੇਸ਼ ਜਿਹੜਾ ਆ ਉਹ ਹੁੰਦਾ ਜ਼ਿਆਦਾ ਹਨਾ, ਉਹ ਜਿਹੜੇ ਘਰ ਨੇ ਉਹ ਪਰਿਵਾਰ ਨੇ ਉਹ ਘੱਟ ਉੱਨਤ ਹੁੰਦੇ ਆ ਹਨਾ। ਸੋ ਇਸੇ ਤਰ੍ਹਾਂ ਜਿੱਥੇ ਸ਼ਾਂਤੀ ਨਹੀਂ ਹੈ, ਜਿੱਥੇ ਯੁੱਧ ਚੱਲ ਰਿਹਾ ਆ, ਜਿੱਥੇ ਲੜਾਈਆਂ ਚੱਲ ਰਹੀਆਂ ਆ, ਉਹਨਾਂ ਦੇਸ਼ਾਂ ਦਾ ਜਿਹੜਾ ਵਿਕਾਸ ਆ ਉਹ ਕਿਤੇ ਨਾ ਕਿਤੇ ਰੁਕ ਜਾਂਦਾ ਆ। ਉਸ ਦੇਸ਼ ਦੇ ਜਿਹੜੇ ਨਾਗਰਿਕ ਆ ਉਹ ਬਹੁਤ ਸਾਰੀਆਂ ਜਿਹੜੀਆਂ ਹੋਰ ਸਮੱਸਿਆਵਾਂ ਦੇ ਜਿਹੜੇ ਸ਼ਿਕਾਰ ਆ ਉਹ ਹੋ ਜਾਂਦੇ ਆ। ਸੋ ਇਸੇ ਕਰਕੇ ਇਹ ਜਿਹੜਾ ਦਿਨ ਆ ਇਹ ਯੂਨਾਈਟਿਡ ਨੇਸ਼ਨ ਵੱਲੋਂ ਘੋਸ਼ਿਤ ਕੀਤਾ ਗਿਆ ਸੀ ਤਾਂ ਕਿ ਜਿਹੜੀ ਇੱਕ ਤਾਕਤ ਆ ਸ਼ਾਂਤੀ ਦੀ ਉਹ ਵੱਖ ਵੱਖ ਦੇਸ਼ਾਂ ਦੇ ਵਿੱਚ ਉਸ ਤੋਂ ਜਿਹੜੇ ਦੇਸ਼ਾਂ ਦੇ ਲੋਕਾਂ ਨੂੰ ਨਾਗਰਿਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਕਿ ਉਹਨਾਂ ਦੇਸ਼ਾਂ ਦੇ ਵਿੱਚ ਜਿਹੜਾ ਇੱਕ ਵਿਕਾਸ ਆ ਉੱਨਤੀ ਜਿਹੜੀ ਆ ਉਹ ਸੰਭਵ ਹੋ ਸਕੇ। ਸੋ ਜਿਹੜਾ ਇੰਟਰਨੈਸ਼ਨਲ ਡੇ ਆਫ ਪੀਸ ਆ 2021 ਦਾ ਜਿਹੜਾ ਇਹਦਾ ਮੋਟੋ ਰੱਖਿਆ ਗਿਆ ਉਹ ਹੈਗਾ ਰਿਕਵਰਿੰਗ ਬੈਟਰ ਫਾਰ ਅ ਸਸਟੇਨੇਬਲ ਐਂਡ ਇਕੁਇਟੇਬਲ ਵਰਲਡ। ਤੇ ਹਰ ਸਾਲ ਹੀ 21 ਸਤੰਬਰ ਵਾਲੇ ਦਿਨ ਇਹਦਾ ਜਿਹੜਾ ਮੋਟਿਵ ਆ ਉਹ ਰੱਖਿਆ ਜਾਂਦਾ ਆ, ਮੋਟੋ ਜਿਹੜਾ ਰੱਖਿਆ ਜਾਂਦਾ ਆ। ਸੋ ਅੱਜ ਦੇ ਇਸ ਸਿਲਸਿਲੇ ਦੇ ਵਿੱਚ ਇਸ ਜਾਣਕਾਰੀ ਨੂੰ ਤੁਹਾਡੇ ਨਾਲ ਸਾਂਝੇ ਕਰਨ ਦਾ ਵੀ ਮਕਸਦ ਇਹੀ ਆ ਕਿ ਜਿਹੜੀ ਇਹ ਸ਼ਾਂਤੀ ਨੂੰ ਅਮਨ ਨੂੰ ਅਮਨ ਚੈਨ ਸ਼ਾਂਤੀ ਅਸੀਂ ਕਹਿੰਦੇ ਕਿ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ ਪਰ ਸਿਰਫ ਨਿੱਜੀ ਜ਼ਿੰਦਗੀ ਦੇ ਵਿੱਚ ਹੀ ਨਹੀਂ, ਜਦੋਂ ਅਸੀਂ ਕੌਮਾਂ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਦੇਸ਼ਾਂ ਦੀ ਗੱਲ ਕਰਦੇ ਹਾਂ ਤਾਂ ਸੰਸਾਰ ਭਰ ਦੇ ਦੇਸ਼ਾਂ ਦੇ ਵਿੱਚ ਜਿਹੜੀ ਸ਼ਾਂਤੀ ਆ ਉਹਦਾ ਪਸਾਰਾ ਜਿਹੜਾ ਆ ਅਮਨ ਦਾ ਜਿਹੜਾ ਪਸਾਰਾ ਆ ਉਹ ਬਹੁਤ ਜ਼ਰੂਰੀ ਆ। ਇਹਦੇ ਲਈ ਜਿਹੜੀ ਆਪਸੀ ਨਫ਼ਰਤ ਆ ਉਹਨੂੰ ਘਟਾਉਣਾ ਤੇ ਇਸੇ ਤਰ੍ਹਾਂ ਜਿਹੜਾ ਹੋਰ ਜਿਹੜੇ ਸ਼ਾਂਤੀ ਦੇ ਨਾਲ ਜੁੜੇ ਹੋਏ ਜਿਹੜੇ ਗੁਣ ਆ ਉਹ ਲੋਕਾਂ ਦੇ ਵਿੱਚ ਪੈਦਾ ਕਰਨੇ, ਜਿਵੇਂ ਅਸੀਂ ਕਾਇੰਡਨੈਸ ਦੀ ਗੱਲ ਕਰਦੇ ਹਾਂ, ਜਿਵੇਂ ਅਸੀਂ ਦਇਆ ਦੀ ਗੱਲ ਕਰਦੇ ਹਾਂ, ਪਿਆਰ ਦੀ ਗੱਲ ਕਰਦੇ ਹਾਂ, ਮੁਹੱਬਤ ਦੀ ਗੱਲ ਕਰਦੇ ਹਾਂ। ਤੇ ਜੇ ਹੁਣ ਅਸੀਂ ਕੋਵਿਡ-19 ਦਾ ਸਮਾਂ ਦੇਖੀਏ ਤਾਂ ਇਸ ਸਮੇਂ ਦੇ ਵਿੱਚ ਇੱਕ ਦੂਜੇ ਦੇ ਲਈ ਵੱਧ ਚੜ ਕੇ ਇੱਕ ਦੂਜੇ ਦਾ ਸਾਥ ਦੇਣ ਦੇ ਲਈ ਜਿਹੜੇ ਲੋਕ ਆ ਉਹ ਆਏ ਆ, ਅਸਲ ਦੇ ਵਿੱਚ ਉਹ ਅਸਲ ਸ਼ਾਂਤੀ ਦੇ ਦੂਤ ਹੁੰਦੇ ਆ ਹਨਾ, ਜਿਨ੍ਹਾਂ ਨੇ ਔਖੀਆਂ ਘੜੀਆਂ ਦੇ ਵਿੱਚ ਉਹਨਾਂ ਲੋਕਾਂ ਨੂੰ ਭੋਜਨ ਮੁਹੱਈਆ ਕਰਵਾਇਆ ਆ, ਔਖੀਆਂ ਘੜੀਆਂ ਦੇ ਵਿੱਚ ਉਹਨਾਂ ਨੂੰ ਹੋਰ ਸੁਵਿਧਾਵਾਂ ਜਿਹੜੀਆਂ ਆ ਉਹ ਮੁਹੱਈਆ ਕਰਵਾਈਆਂ। ਅਸਲ ਦੇ ਵਿੱਚ ਇਹੋ ਜਿਹੇ ਜਿਹੜੇ ਲੋਕ ਆ ਉਹ ਸ਼ਾਂਤੀ ਦੇ ਦੂਤ ਹੈ ਤੇ ਇਸੇ ਹੀ ਕਾਰਜ ਨੂੰ ਦੂਸਰੇ ਦੇਸ਼ਾਂ ਦੇ ਵਿੱਚ ਵੀ ਪ੍ਰਚਾਰਨਾ ਪ੍ਰਸਾਰਨਾ ਇਹ ਇਸ ਦਿਨ ਨੂੰ ਮਨਾਉਣ ਦਾ ਜਿਹੜਾ ਉਹ ਮਕਸਦ ਆ। ਆਪਸੀ ਦੁਸ਼ਮਣੀਆਂ ਜਿਹੜੀਆਂ ਆ, ਆਪਸੀ ਨਫ਼ਰਤਾਂ ਜਿਹੜੀਆਂ ਆ ਉਹਨਾਂ ਦੇ ਵਿੱਚ ਕਮੀ ਲਿਆਉਣੀ ਜਾਂ ਉਹਨਾਂ ਨੂੰ ਦੂਰ ਕਰਨਾ ਜਿਹੜਾ ਆ ਉਹ ਵੀ ਇਹਦਾ ਇੱਕ ਮਕਸਦ ਆ। ਪਰ ਕਈ ਵਾਰ ਬੜੀ ਹੈਰਾਨੀ ਹੁੰਦੀ ਆ ਕਿ ਇੱਕ ਪਾਸੇ ਅਸੀਂ ਇੰਟਰਨੈਸ਼ਨਲ ਡੇ ਆਫ ਪੀਸ ਦੀ ਗੱਲ ਕਰਦੇ ਹਾਂ, ਦੂਜੇ ਪਾਸੇ ਫਿਰ ਹਥਿਆਰਾਂ ਦੇ ਤਜਰਬੇ ਵੀ ਹੁੰਦੇ ਆ ਔਰ ਇੱਕ ਪਾਸੇ ਜਿਹੜੀ ਵਾਰ ਆ ਉਹਦੀਆਂ ਗੱਲਾਂ ਹੁੰਦੀਆਂ ਹਨਾ, ਦੂਜੇ ਪਾਸੇ ਅਮਨ ਦੀਆਂ ਗੱਲਾਂ ਹੁੰਦੀਆਂ, ਸ਼ਾਂਤੀ ਦੀਆਂ ਗੱਲਾਂ ਹੁੰਦੀਆਂ। ਸੋ ਕਈ ਵਾਰ ਦੋਹਰਾ ਜਿਹੜਾ ਰੁੱਖ ਹੈ ਉਹ ਕਈ ਵਾਰ ਆਮ ਲੋਕਾਂ ਦੀ ਸਮਝ ਤੋਂ ਬਾਹਰ ਹੋ ਜਾਂਦਾ, ਪਰ ਸਾਨੂੰ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਕਿ ਅਸੀਂ ਜਿੰਨਾ ਜ਼ਿਆਦਾ ਆਪਣੇ ਆਲੇ ਦੁਆਲੇ ਦੇ ਵਿੱਚ ਇਸ ਤਰ੍ਹਾਂ ਦਾ ਅਮਨ, ਇਸ ਤਰ੍ਹਾਂ ਦੀ ਖੁਸ਼ਹਾਲੀ, ਇਸ ਤਰ੍ਹਾਂ ਦੀ ਸ਼ਾਂਤੀ ਜਿਹੜੀ ਆ ਉਹ ਫੈਲਾਵਾਂਗੇ, ਉਨਾ ਹੀ ਜ਼ਿਆਦਾ ਖੁਸ਼ਹਾਲ ਵਾਤਾਵਰਨ ਜਿਹੜਾ ਆ ਉਹ ਅਸੀਂ ਆਪਣੇ ਆਲੇ ਦੁਆਲੇ ਆਪਣੇ ਮੁਲਕ ਦੇ ਵਿੱਚ ਕਾਇਮ ਕਰ ਸਕਾਂਗੇ। ਸੋ ਇਹਦੇ ਲਈ ਸਾਨੂੰ ਹੋਰ ਬਹੁਤ ਸਾਰੇ ਜਿਹੜੇ ਉਪਰਾਲੇ ਆ ਉਹ ਕਰਨੇ ਚਾਹੀਦੇ ਆ। ਜਿਵੇਂ ਅਸੀਂ ਆਪਣੇ ਦੇਸ਼ ਦੀ ਗੱਲ ਕਰੀਏ, ਭਾਰਤ ਦੇ ਵਿੱਚ ਅਸੀਂ ਕਹਿੰਦੇ ਹਾਂ ਵੀ ਬਹੁਤ ਜ਼ਿਆਦਾ ਗਰੀਬੀ ਹੈ, ਬਹੁਤ ਜ਼ਿਆਦਾ ਅਨਪੜ੍ਹਤਾ ਹੈ, ਬੇਰੁਜ਼ਗਾਰੀ ਹੈ ਹਨਾ। ਸੋ ਉਸ ਸਾਰੀਆਂ ਸਮੱਸਿਆਵਾਂ ਨੂੰ, ਉਹਨਾਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਸਾਡਾ ਕੀ ਯੋਗਦਾਨ ਹੈ, ਸਾਨੂੰ ਵੀ ਜ਼ਰੂਰ ਉਹਨਾਂ ਬਾਰੇ ਸੋਚਣਾ ਚਾਹੀਦਾ। ਸੋ ਜਿਹੜੇ ਜ਼ਰੂਰਤਮੰਦ ਲੋਕ ਨੇ, ਜਿਹੜੇ ਲੋੜਾਂ ਤੋਂ ਥੋੜੇ ਲੋਕ ਨੇ ਹਨਾ, ਉਹਨਾਂ ਦੀ ਮਦਦ ਅਸੀਂ ਕਿਸ ਤਰੀਕੇ ਕਰਨੀ ਹੈ। ਸੋ ਬਹੁਤ ਸਾਰੀਆਂ ਇਹੋ ਜਿਹੀਆਂ ਜਿਹੜੀਆਂ ਸੰਸਥਾਵਾਂ ਉਹ ਸਾਹਮਣੇ ਆਉਂਦੀਆਂ, ਮੈਨੂੰ ਫੇਸਬੁੱਕ ਦੇ ਜ਼ਰੀਏ ਬਹੁਤ ਸਾਰੇ ਇਹੋ ਜਿਹੇ ਗਰੁੱਪਸ ਨੂੰ ਦੇਖਣ ਦਾ ਮੌਕਾ ਮਿਲਦਾ ਜਿਹੜੇ ਲੋਕ ਸੜਕਾਂ ਤੇ ਰੁਲ ਰਹੇ ਪ੍ਰਾਣੀਆਂ ਨੂੰ, ਮਨੁੱਖਾਂ ਨੂੰ ਹਨਾ ਇੱਕ ਨਵਾਂ ਜੀਵਨ ਦਿੰਦੇ ਆ, ਜਿਹੜੇ ਲੋਕ ਘਰਾਂ ਦੇ ਵਿੱਚ ਜਿਹੜੇ ਰੁਲ ਰਹੇ ਲੋਕ ਹੈ ਜਿਨ੍ਹਾਂ ਦੀ ਕੋਈ ਵੀ ਦੇਖਭਾਲ ਨਹੀਂ ਕਰਦਾ, ਉਹਨਾਂ ਨੂੰ ਚੁੱਕ ਕੇ ਉਹ ਆਪਣੀਆਂ ਸੰਸਥਾਵਾਂ ਦੇ ਵਿੱਚ ਲੈ ਕੇ ਆਉਂਦੇ ਆ ਤੇ ਇਹੋ ਜਿਹੇ ਨੇਕ ਕਾਰਜ ਕਰਦੇ ਆ। ਸੋ ਇਹੋ ਹੀ ਨੇਕ ਕਾਰਜ ਕਰਨ ਵਾਲੇ ਅਸਲ ਦੇ ਵਿੱਚ ਸ਼ਾਂਤੀ ਦੇ ਦੂਤ ਹੁੰਦੇ ਆ। ਤੇ ਲਓ ਜੀ, ਅੱਜ ਦਾ ਦਿਨ ਜਿਹੜਾ ਉਹ ਇਸ ਕਰਕੇ ਵੀ ਖਾਸ ਹੈ ਕਿਉਂਕਿ ਅੱਜ ਹੈਗਾ ਜੀ ਵਰਲਡ ਗ੍ਰੈਟੀਚਿਊਡ ਡੇ। ਸੋ ਵਰਲਡ ਗ੍ਰੈਟੀਚਿਊਡ ਡੇ ਜਿਹੜਾ ਉਹ 21 ਸਤੰਬਰ ਨੂੰ ਮਨਾਇਆ ਜਾਂਦਾ ਹੈ ਤੇ ਇਹ ਅਸਲ ਦੇ ਵਿੱਚ ਮਨਾਉਣ ਦਾ ਵੀ ਜਿਹੜਾ ਮਕਸਦ ਇਹੀ ਹੁੰਦਾ ਹੈ ਕਿ ਜ਼ਿੰਦਗੀ ਦੇ ਵਿੱਚ ਜਿਹੜੇ ਵੀ ਲੋਕ ਸਾਡੇ ਜੀਵਨ ਦੇ ਵਿੱਚ ਕਿਸੇ ਵੀ ਰੂਪ ਦੇ ਵਿੱਚ ਸਾਡੇ ਮਦਦਗਾਰ ਹੁੰਦੇ ਆ, ਸਾਨੂੰ ਉਹਨਾਂ ਦੇ ਲਈ ਸ਼ੁਕਰਗੁਜ਼ਾਰ ਹੋਣਾ ਬਣਦਾ ਤੇ ਉਹ ਜਿਹੜਾ ਸ਼ੁਕਰਾਨਾ ਹੈ ਉਹਨਾਂ ਦੇ ਲਈ ਸਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ਰੂਰ ਪ੍ਰਗਟ ਕਰਨਾ ਚਾਹੀਦਾ। ਸੋ ਵਰਲਡ ਗ੍ਰੈਟੀਚਿਊਡ ਡੇ ਜਿਹੜਾ ਹੈ ਉਹ ਅਸਲ ਦੇ ਵਿੱਚ ਇੱਕ ਤਰ੍ਹਾਂ ਦਾ ਥੈਂਕਫੁਲ ਡੇ ਵੀ ਹੈ, ਜਿਹੜਾ ਕਿ ਨਾ ਸਿਰਫ ਕਿਸੇ ਇੱਕ ਖੇਤਰ ਦੇ ਲੋਕਾਂ ਨੂੰ ਸਗੋਂ ਦੁਨੀਆਂ ਭਰ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਹੈ, ਜਿਹੜੇ ਵੱਖ ਵੱਖ ਦੇਸ਼ਾਂ ਨਸਲਾਂ ਕੌਮਾਂ ਦੇ ਲੋਕ ਹੈ, ਜਿਹੜੇ ਬਹੁਤ ਵੱਖਰੀ ਤਰ੍ਹਾਂ ਜਿਹੜੇ ਵੱਖੋ ਵੱਖਰੇ ਪੱਧਰ ਦੇ ਉੱਤੇ ਕਾਰਜ ਕਰ ਰਹੇ ਆ ਤੇ ਉਹਨਾਂ ਦੇ ਜਿਹੜੇ ਉਹ ਨੇਕ ਕਾਰਜ, ਜਿਵੇਂ ਪਿਛਲੀ ਗੱਲ ਵੀ ਜ਼ਰੂਰ ਇਹਨਾਂ ਦੇ ਨਾਲ ਹੀ ਜੁੜਦੀ ਹੈ, ਜਿਵੇਂ ਮੈਂ ਉਹਨਾਂ ਸੰਸਥਾਵਾਂ ਵਾਲੇ ਲੋਕਾਂ ਦੀ ਗੱਲ ਕਰਦੀ ਹਾਂ ਜਿਹੜੇ ਮਨੁੱਖਤਾ ਦੇ ਲਈ ਕੰਮ ਕਰ ਰਹੇ ਆ, ਮਨੁੱਖਤਾ ਦੀ ਭਲਾਈ ਦੇ ਲਈ ਕੰਮ ਕਰ ਰਹੇ ਆ, ਮਨੁੱਖਤਾ ਦੇ ਵਿਕਾਸ ਦੇ ਲਈ ਕੰਮ ਕਰ ਰਹੇ ਆ, ਜਾਂ ਜਿਹੜੇ ਇਸ ਜੱਗ ਦੇ ਵਿੱਚ ਜਿਹੜੇ ਲੋਕ ਲੋੜਵੰਦ ਨੇ ਉਹਨਾਂ ਦੇ ਲਈ ਕੰਮ ਕਰ ਰਹੇ ਆ। ਸੋ ਉਹਨਾਂ ਦੇ ਲਈ ਸ਼ੁਕਰਾਨਾ ਜਿਹੜਾ ਉਹ ਅਸੀਂ ਕਿਸ ਤਰ੍ਹਾਂ ਅਦਾ ਕਰ ਸਕਦੇ ਆ, ਸੋ ਅੱਜ ਦਾ ਦਿਨ ਜਿਹੜਾ ਉਹ ਇਸ ਦੇ ਉੱਤੇ ਵੀ ਆਧਾਰਿਤ ਹੈ। ਸੋ ਇਸ ਕਰਕੇ ਉਹਨਾਂ ਲੋਕਾਂ ਦੀ ਐਪਰੀਸੀਏਸ਼ਨ, ਉਹਨਾਂ ਦੀ ਸਲਾਹਣਾ, ਉਹਨਾਂ ਦੀ ਸ਼ਲਾਘਾ ਜਿਹੜੀ ਹੈ ਉਹ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ ਹਨਾ, ਕਿਉਂਕਿ ਅੱਜ ਦਾ ਮੈਂ ਵਿਚਾਰ ਵੀ ਸਾਂਝਾ ਕੀਤਾ ਸੀਗਾ ਕਿ ਅਸੀਂ ਹਮੇਸ਼ਾ ਲੋਕਾਂ ਦੇ ਵਿੱਚੋਂ, ਦੂਜਿਆਂ ਦੇ ਵਿੱਚੋਂ ਬੁਰਾਈਆਂ ਲੱਭਣ ਦੇ ਉੱਤੇ ਹੀ ਆਪਣਾ ਜਿਹੜਾ ਧਿਆਨ ਆ ਉਹ ਕੇਂਦਰਿਤ ਕਰ ਰੱਖਦੇ ਹਾਂ, ਪਰ ਅਸੀਂ ਕਦੇ ਇਹ ਨਹੀਂ ਸੋਚਦੇ ਕਿ ਕਿਸੇ ਅੰਦਰ ਚੰਗਿਆਈ ਕੀ ਹੈ, ਕਿਸੇ ਦੇ ਅੰਦਰ ਗੁਣ ਕੀ ਹੈ ਹਨਾ। ਸੋ ਇਸ ਕਰਕੇ ਜਦੋਂ ਅਸੀਂ ਇਹੋ ਜਿਹੇ ਲੋਕਾਂ ਦੇ, ਕਿਉਂਕਿ ਜਦੋਂ ਕੋਈ ਲੋਕ ਮਦਦ ਕਰਨ ਦੇ ਲਈ ਵੀ ਅੱਗੇ ਆਉਂਦੇ ਆ ਤਾਂ ਅਸੀਂ ਉਹਨਾਂ ਦਾ ਦੂਜਾ ਪੱਖ ਜਿਹੜਾ ਉਹ ਫੜ ਕੇ ਆਲੋਚਨਾ ਵਾਲੇ ਪਾਸੇ ਲੈ ਜਾਂਦੇ ਹਾਂ ਹਨਾ। ਜਿਹੜੇ ਲੋਕ ਇਸ ਵੇਲੇ ਇਸ ਤਰ੍ਹਾਂ ਦੀਆਂ ਸੰਸਥਾਵਾਂ ਦੇ ਵਿੱਚ ਮਦਦਗਾਰ ਵੀ ਸਿੱਧ ਹੋ ਰਹੇ ਆ, ਜਿਹੜੇ ਰੁਲ ਰਹੇ ਪ੍ਰਾਣੀਆਂ ਨੂੰ ਜੀਵਨ ਦੇ ਰਹੇ, ਨਵਾਂ ਜੀਵਨ ਦੇ ਰਹੇ ਆ, ਉਹਨਾਂ ਦੇ ਲਈ ਰਹਿਣ ਯੋਗ ਥਾਂ ਉਹਨਾਂ ਨੂੰ ਦੇ ਰਹੇ ਆ, ਉਹਨਾਂ ਨੂੰ ਭੋਜਨ ਦੇ ਰਹੇ ਆ, ਅਸੀਂ ਉੱਥੇ ਵੀ ਨਿਸ਼ਾਨੇ ਸਾਧ ਲੈਂਦੇ ਹਾਂ, ਅਸੀਂ ਕਹਿੰਦੇ ਹਾਂ ਕਿ ਇਹਨਾਂ ਨੇ ਇਹਦੇ ਵਿੱਚੋਂ ਵੀ ਪਤਾ ਨੀ ਕਿੰਨਾ ਪੈਸਾ ਬਣਾ ਲਿਆ ਹਨਾ। ਪਰ ਜੇਕਰ ਉਹਨਾਂ ਨੂੰ ਕੋਈ ਪੈਸਾ ਆ ਰਿਹਾ ਆ, ਜੇ ਉਹ ਇਹੋ ਜਿਹੀ ਮਨੁੱਖਤਾ ਦੀ ਸਾਂਭ ਸੰਭਾਲ ਕਰ ਰਹੇ ਆ, ਤਾਂ ਉਹਨਾਂ ਦਾ ਅਸੀਂ ਉਹ ਪੱਖ ਕਿਉਂ ਨੀ ਦੇਖਦੇ ਜਿਹੜੇ ਉਹਨਾਂ ਦਾ ਗੰਦ ਵੀ ਸਾਫ਼ ਕਰ ਰਹੇ ਆ, ਜਿਹੜੇ ਉਹਨਾਂ ਦਾ ਮੂਤ ਪਲੀਤ ਉਹ ਵੀ ਸਾਫ਼ ਕਰ ਰਹੇ ਆ ਹਨਾ, ਔਰ ਜਿਹੜੇ ਉਹਨਾਂ ਦੀਆਂ ਇਹੋ ਜਿਹੀਆਂ ਘਿਨੌਣੀਆਂ ਔਰ ਬੜੀਆਂ ਹੀ ਇਹੋ ਜਿਹੀਆਂ ਜਿਹੜੀਆਂ ਪ੍ਰਸਥਿਤੀਆਂ ਆ ਜਿਨ੍ਹਾਂ ਦੇ ਵਿੱਚ ਸ਼ਾਇਦ ਅਸੀਂ ਉੱਥੇ ਨੇੜੇ ਖੜ ਵੀ ਨਾ ਸਕੀਏ, ਇਹੋ ਜਿਹੀ ਬੋ ਮਾਰਦੇ ਜਿਹੜੇ ਉਸ ਥਾਵਾਂ ਦੇ ਉੱਤੋਂ ਉਹਨਾਂ ਲੋਕਾਂ ਨੂੰ ਚੁੱਕ ਕੇ ਉਹਨਾਂ ਦੀ ਸੇਵਾ ਦੇ ਵਿੱਚ ਜੁਟੇ ਹੋਏ ਆ। ਸੋ ਅਸੀਂ ਕੀ ਕਰਦੇ ਹਾਂ, ਅਸੀਂ ਉਹਨਾਂ ਦੇ ਲਈ ਵੀ ਨਿਸ਼ਾਨੇ ਸਾਧਦੇ ਹਾਂ, ਅਸੀਂ ਲੱਭਦੇ ਹਾਂ ਕਿ ਉਹਨਾਂ ਦਾ ਵੀ ਕੋਈ ਇਹੋ ਜਿਹਾ ਜਿਹੜਾ ਪੱਖ ਆ ਉਹ ਲੱਭੇ। ਸੋ ਇਨ੍ਹਾਂ ਚੀਜ਼ਾਂ ਨੂੰ ਘਟਾਉਣ ਦੀ ਲੋੜ ਹੈ, ਸ਼ੁਕਰਗੁਜ਼ਾਰ ਹੋਣ ਦੀ ਲੋੜ ਹੈ ਕਿ ਜਿਹੜੇ ਲੋਕ ਅਸਲ ਦੇ ਵਿੱਚ ਜ਼ਿੰਦਗੀ ਨੂੰ ਸੋਹਣਾ ਬਣਾਉਣ ਦੇ ਲਈ ਜੁਟੇ ਹੋਏ ਆ, ਦੁਨੀਆਂ ਨੂੰ ਸੋਹਣਾ ਬਣਾਉਣ ਦੇ ਲਈ ਜੁਟੇ ਹੋਏ ਆ, ਜਿਨ੍ਹਾਂ ਦੇ ਅੰਦਰ ਇਹੋ ਜਿਹੇ ਗੁਣ ਆ ਕਿ ਉਹ ਵਾਕਈ ਹੀ ਇਸ ਸੰਸਾਰ ਨੂੰ ਸੁਹਾਵਣਾ ਬਣਾਉਣ ਦੇ ਕਾਬਿਲ ਨੇ, ਯੋਗ ਨੇ, ਇਸ ਦੁਨੀਆਂ ਨੂੰ ਵਾਕਈ ਇੱਕ ਪਰਮਾਤਮਾ ਦੀ ਬਰਕਤ ਵਜੋਂ ਮਾਣ ਵੀ ਰਹੇ ਆ, ਔਰ ਉਹਨਾਂ ਲੋਕਾਂ ਨੂੰ ਵੀ ਉਸ ਬਰਕਤ ਦਾ ਹਿੱਸਾ ਜਿਹੜਾ ਆ ਉਹ ਬਣਾ ਰਹੇ ਆ ਜਿਹੜੇ ਅਸਲ ਦੇ ਵਿੱਚ ਇੱਥੇ ਰੋਲਦੇ ਆ ਸਾਡੇ ਮਨੁੱਖ ਹੁੰਦਿਆਂ। ਸੋ ਇਹ ਅੱਜ ਦੇ ਜਿਹੜੇ ਵਰਲਡ ਗ੍ਰੈਟੀਚਿਊਡ ਦੇ ਉੱਤੇ ਗੱਲ ਕਰਨੀ ਜਿਹੜੀ ਉਹ ਮੈਂ ਇਸ ਕਰਕੇ ਵੀ ਜ਼ਰੂਰੀ ਸਮਝਦੀ ਸੀਗੀ ਕਿ ਸਾਨੂੰ ਇਸ ਪੱਖ ਦੇ ਉੱਤੇ ਵੀ ਗੱਲਬਾਤ ਕਰਦੇ ਰਹਿਣਾ ਚਾਹੀਦਾ ਹੈ। ਵਾਕਈ ਮਨੁੱਖ ਅਸੀਂ ਹੈਗੇ ਆ, ਔਰ ਮਨੁੱਖ ਹੋਣ ਦਾ ਜਿਹੜਾ ਅਹਿਸਾਸ ਆ ਉਹ ਸਾਡੇ ਅੰਦਰ ਹੋਣਾ ਬਹੁਤ ਜ਼ਰੂਰੀ ਹੈ ਹਨਾ। ਹਰ ਵੇਲੇ ਨਫ਼ਰਤਾਂ ਦੇ ਵਿੱਚ, ਹਰ ਵੇਲੇ ਈਰਖਾ ਦੇ ਵਿੱਚ, ਹਰ ਵੇਲੇ ਸਾੜੇ ਦੀ ਅੱਗ ਦੇ ਵਿੱਚ ਜਿਹੜਾ ਅਸੀਂ ਭੁੱਜਦੇ ਰਹਿੰਦੇ ਹਾਂ, ਉਹਦੇ ਵਿੱਚੋਂ ਬਾਹਰ ਆ ਕੇ ਅਸੀਂ ਵਾਕਈ ਮਨੁੱਖ ਹੋਣ ਦਾ ਜਿਹੜਾ ਫਰਜ਼ ਆ ਉਹ ਨਿਭਾਈਏ। ਸੋ 1965 ਦੇ ਵਿੱਚ ਨਾ ਕਹਿੰਦੇ ਹਵਾਈ ਦੇ ਵਿੱਚ ਇਹ ਜਿਹੜੀ ਇੰਟਰਨੈਸ਼ਨਲ ਇੱਕ ਗੈਦਰਿੰਗ ਹੋਈ ਸੀ, ਇਕੱਠ ਹੋਇਆ ਸੀ ਜੀ ਅੰਤਰਰਾਸ਼ਟਰੀ ਤੇ ਉਸ ਇਕੱਠ ਦੇ ਵਿਚ ਇਹਦੇ ਬਾਰੇ ਚ ਇਹ ਜਿਹੜਾ ਆਈਡੀਆ ਸੀਗਾ ਇਹਦੇ ਉੱਤੇ ਵਿਚਾਰ ਕੀਤਾ ਗਿਆ ਸੀਗਾ ਕਿ ਜਿਹੜਾ ਇਹ ਗ੍ਰੈਟੀਚਿਊਡ ਆ ਜਿਹੜਾ ਇਹ ਸ਼ੁਕਰਾਨਾ ਆ ਇਸ ਨੂੰ ਜ਼ਰੂਰ ਦੂਜਿਆਂ ਦੇ ਅੱਗੇ ਜਿਹੜਾ ਰੱਖਣਾ ਜਾਂ ਫਿਰ ਦੂਸਰਿਆਂ ਦੀ ਸਲਾਹਣਾ ਜਾਂ ਸ਼ਲਾਘਾ ਦੇ ਵਿਚ ਜਿਹੜੇ ਲੋਕ ਵਾਕਈ ਦੁਨੀਆਂ ਨੂੰ ਸੋਹਣਾ ਬਣਾਉਣ ਦੇ ਲਈ ਯਤਨ ਕਰ ਰਹੇ ਆ ਉਹਨਾਂ ਦੀ ਸ਼ਲਾਘਾ ਜਾਂ ਉਹਨਾਂ ਦੀ ਜਿਹੜੀ ਸਰਾਹਣਾ ਦੇ ਵਿਚ ਜਿਹੜਾ ਇੱਕ ਕਾਰਜ ਜਿਹੜਾ ਆ ਉਹ ਜ਼ਰੂਰ ਸ਼ੁਰੂ ਕਰਨਾ ਚਾਹੀਦਾ ਸੋ ਉਸੇ ਹੀ ਸੰਬੰਧ ਦੇ ਵਿਚ 1966 ਦੇ ਵਿਚ 21 ਸਤੰਬਰ ਤੋਂ ਜਿਹੜਾ ਗ੍ਰੈਟੀਚਿਊਡ ਡੇ ਜਿਹੜਾ ਆ ਉਹ ਸ਼ੁਰੂ ਕੀਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਇਹ ਪੂਰੇ ਵਿਸ਼ਵ ਦੇ ਵਿਚ ਗ੍ਰੈਟੀਚਿਊਡ ਡੇ ਵਜੋਂ ਪ੍ਰਸਿੱਧ ਹੋਇਆ ਤੇ ਲੋਕ ਜਿਹੜੇ ਵੱਖ ਵੱਖ ਸੰਸਥਾਵਾਂ ਦੇ ਰਾਹੀਂ ਇਸ ਗ੍ਰੈਟੀਚਿਊਡ ਡੇ ਦੇ ਨਾਲ ਵੀ ਜੁੜੇ ਹੋਏ ਆ ਤੇ ਨਾਲ ਹੀ ਨਾਲ ਇਹੋ ਜਿਹੇ ਕੰਮ ਕਰਨ ਵਾਲਿਆਂ ਨੂੰ ਸਲਾਹੁੰਦੇ ਵੀ ਆ ਉਹਨਾਂ ਦੀ ਸ਼ਲਾਘਾ ਵੀ ਕਰਦੇ ਆ ਤੇ ਉਹਨਾਂ ਨੂੰ ਖਾਸ ਤੌਰ ਦੇ ਉੱਤੇ ਜਿਹੜਾ ਨਿਵਾਜਦੇ ਆ ਇਨਾਮਾਂ ਦੇ ਰਾਹੀਂ ਜਾਂ ਫਿਰ ਉਹਨਾਂ ਨੂੰ ਉਹਨਾਂ ਦੀਆਂ ਸੇਵਾਵਾਂ ਦੇ ਬਦਲੇ ਦੇ ਵਿਚ ਜਿਹੜਾ ਇੱਕ ਮਾਣ ਆ ਉਹ ਦਿੰਦੇ ਆ ਸੋ ਇਹ ਸੀਗਾ ਗ੍ਰੈਟੀਚਿਊਡ ਡੇ ਤੇ ਕੁਛ ਦੋਸਤ ਇਸ ਵੇਲੇ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਜੁੜ ਰਹੇ ਨੇ ਮੈਂ ਉਹਨਾਂ ਨੂੰ ਵੀ ਸ਼ਾਮਲ ਕਰਦੀ ਜਾਂਦੀ ਹਾਂ ਜਸਵਿੰਦਰ ਪਾਲ ਕੌਰ ਢਿੱਲੋਂ ਮਾਲਵਨ ਵਾਲੇ ਵੀ ਪ੍ਰੋਗਰਾਮ ਦੇ ਵਿਚ ਆ ਚੁੱਕੇ ਨੇ ਸਤਿ ਸ੍ਰੀ ਅਕਾਲ ਕਹਿੰਦੇ ਅਮਰਦੀਪ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜਸਵਿੰਦਰ ਪਾਲ ਜੀ ਸਾਡੇ ਵੱਲੋਂ ਵੀ ਤੁਹਾਨੂੰ ਤੇ ਕਹਿੰਦੇ ਵਿਸ਼ ਯੂ ਵੈਰੀ ਵੈਰੀ ਹੈਪੀ ਬਰਥਡੇ ਐਂਡ ਹੈਵ ਗੁੱਡ ਹੈਲਥ ਐਂਡ ਹੈਪੀਨੈਸ ਇਨ ਯੂਰ ਲਾਈਫ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਇੰਨੀਆਂ ਦੁਆਵਾਂ ਦੇ ਲਈ ਇੰਨੇ ਪਿਆਰ ਦੇ ਲਈ ਅਸੀਸਾਂ ਦੇ ਲਈ ਬਹੁਤ ਬਹੁਤ ਸ਼ੁਕਰਾਨਾ ਤੇ ਉਮੀਦ ਕਰਦੀ ਆ ਕਿ ਤੁਸੀਂ ਵੀ ਬਿਲਕੁਲ ਠੀਕ ਠਾਕ ਹੋਵੋਗੇ ਪਰਮਾਤਮਾ ਤੁਹਾਨੂੰ ਵੀ ਸੁੱਖ ਖੁਸ਼ੀਆਂ ਖੇੜੇ ਬਖਸ਼ੇ ਜ਼ਿੰਦਗੀ ਦੇ ਵਿਚ ਬਹੁਤ ਬਹੁਤ ਸ਼ੁਕਰੀਆ ਜੀ ਤੇ ਇਸੇ ਤਰ੍ਹਾਂ ਅੱਗੇ ਸਾਡੇ ਨਾਲ ਜਗਜੀਵਨ ਮਠਾਰੂ ਹੁਰੀ ਵੀ ਜੁੜੇ ਨੇ ਸਾਰੇ ਸਰੋਤਿਆਂ ਤੇ ਹਰਮਨ ਪਰਿਵਾਰ ਨੂੰ ਕਹਿੰਦੇ ਸਤਿ ਸ੍ਰੀ ਅਕਾਲ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜਗਜੀਵਨ ਮਠਾਰੂ ਜੀ ਔਰ ਹਰਮਨ ਪਰਿਵਾਰ ਤੱਕ ਵੀ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਚੁੱਕੀ ਹੈ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ ਤੇ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿਚ ਹਾਜ਼ਰੀ ਲਗਾਉਣ ਦੇ ਲਈ ਤੇ ਲਓ ਜੀ ਫਿਰ ਹੁਣ ਆਪਾਂ ਅਗਲੇ ਸਿਲਸਿਲੇ ਵੱਲ ਵੀ ਵਧਣਾ ਤੇ ਅਗਲਾ ਸਿਲਸਿਲਾ ਜਿਹੜਾ ਹੈਗਾ ਉਹ ਹੈਗਾ ਜੀ ਅੱਜ ਵਿਰਸਾ ਤੇ ਇਤਿਹਾਸ ਦਾ ਜਿਵੇਂ ਹਮੇਸ਼ਾ ਹੁੰਦਾ ਸੋ ਵਿਰਸਾ ਤੇ ਇਤਿਹਾਸ ਸਿਲਸਿਲਾ ਲੈ ਕੇ ਬਹੁਤ ਜਲਦ ਤੁਹਾਡੀ ਸੇਵਾ ਚ ਤੁਹਾਡੀ ਖਿਦਮਤ ਹਾਜ਼ਰ ਫਿਲਹਾਲ ਇੱਕ ਬ੍ਰੇਕ ਜਿਹੜੀ ਹੈ ਉਹ ਵੀ ਮੈਨੂੰ ਸਕਰੀਨ ਤੇ ਦਿਖਾਈ ਦੇ ਰਹੀ ਹੈ ਲੈਣੇ ਫਿਰ ਇੱਕ ਬ੍ਰੇਕ ਬ੍ਰੇਕ ਤੋਂ ਬਾਅਦ ਹੁੰਦੇ ਆ ਹਾਜ਼ਰ ਅਗਲੇ ਸਿਲਸਿਲੇ ਦੇ ਨਾਲ ਅਗਲਾ ਸਿਲਸਿਲਾ ਹੈ ਜੀ ਵਿਰਸਾ ਤੇ ਇਤਿਹਾਸ ਦਾ ਤੇ ਵਿਰਸਾ ਤੇ ਇਤਿਹਾਸ ਸਿਲਸਿਲੇ ਚ ਮੇਰੇ ਨਾਲ ਹੋਣਗੇ ਸਰਦਾਰ ਕੁਲਜੀਤ ਸਿੰਘ ਦਿਲਬਰ ਤੇ ਇਹ ਸਿਲਸਿਲਾ ਜਿਹੜਾ ਅਸੀਂ ਫੇਸਬੁੱਕ ਤੇ ਵੀ ਲਾਈਵ ਲੈ ਕੇ ਹਾਜ਼ਰ ਹੋਵਾਂਗੇ ਤੇ ਲਓ ਫਿਰ ਲੈਣੇ ਆ ਫਿਰ ਇੱਕ ਬ੍ਰੇਕ ਬ੍ਰੇਕ ਤੋਂ ਪਹਿਲਾਂ ਜ਼ਰੂਰ ਇਹ ਕਹਿੰਦੀ ਜਾਵਾਂ ਵੀ ਤੁਸੀਂ ਭੇਜ ਦਿਓ ਜੇਕਰ ਨੰਬਰ ਕੋਈ ਹੈ ਕਿਸੇ ਖਾਸ ਨੂੰ ਪਿਆਰ ਦਾ ਮੁਹੱਬਤ ਦਾ ਪੈਗਾਮ ਤੁਸੀਂ ਭੇਜਣਾ ਚਾਹੁੰਦੇ ਹੋ ਹਰਮਨ ਰੇਡੀਓ ਦੇ ਜ਼ਰੀਏ ਵਧਾਈਆਂ ਦਾ ਸਿਲਸਿਲਾ ਅਜੇ ਵੀ ਹੈ ਬਾਕੀ ਸੋ ਵਧਾਈਆਂ ਦੇ ਸਿਲਸਿਲੇ ਰਾਹੀਂ ਤੁਹਾਡੀਆਂ ਵਧਾਈਆਂ ਤੁਹਾਡਾ ਪਿਆਰ ਤੁਹਾਡੀ ਮੁਹੱਬਤ ਅਸੀਂ ਪਹੁੰਚਾਵਾਂਗੇ ਤੁਹਾਡੇ ਆਪਣਿਆਂ ਤੱਕ ਤੇ ਇਸ ਬ੍ਰੇਕ ਦੌਰਾਨ ਤੁਹਾਡੇ ਨੰਬਰਾਂ ਦੀ ਤੁਹਾਡੇ ਆਪਣੇ ਉਹਨਾਂ ਦੋਸਤਾਂ ਦੇ ਨਾਵਾਂ ਦੀ ਉਡੀਕ ਰਹੇਗੀ ਲੈਣੇ ਫਿਰ ਇੱਕ ਬ੍ਰੇਕ ਬ੍ਰੇਕ ਤੋਂ ਬਾਅਦ ਆਉਣੇ ਆ ਬਹੁਤ ਜਲਦ ਵਾਪਸ ਪ੍ਰੋਗਰਾਮ ਲਹਿਰਾਂ ਸਾਡੇ ਮਾਰਨਿੰਗ ਸ਼ੋਅ ਦੇ ਵਿੱਚ ਤੁਸੀਂ ਜਾਣਾ ਕਿਤੇ ਨੇ ਜੁੜੇ ਰਹੋ
ਰੀਵੀ ਚਲੀਏ ਫਰਨੀਚਰ ਵੇਖਣ
ਕਿੰਨੀਆਂ ਦੁਕਾਨਾਂ ਤੱਕ ਘੁੰਮੇ ਚੁੱਕੇ ਆ ਮੈਨੂੰ ਮੇਰੀ ਪਸੰਦ ਦਾ ਫਰਨੀਚਰ ਕਿਤੋਂ ਵੀ ਨਹੀਂ ਮਿਲਦਾ ਪਿਆ ਹੁਣ ਨਹੀਂ ਮੈਂ ਜਾਣਾ
ਉਹ ਫਿਕਰ ਨਾ ਕਰ ਮੈਂ ਤੈਨੂੰ ਲੈ ਕੇ ਚੱਲਦਾ ਰਾਇਲ ਇੰਡੀਅਨ ਫਰਨੀਚਰ ਜੋ ਖੂਬਸੂਰਤੀ ਮਜ਼ਬੂਤੀ ਤੇ ਭਰੋਸੇ ਦੀ ਮਿਸਾਲ ਨੇ ਨਾਲੇ ਕਸਟਮ ਮੇਡ ਫਰਨੀਚਰ ਵੀ ਬਣਾ ਕੇ ਦਿੰਦੇ ਨੇ ਜਿੱਥੇ ਤੈਨੂੰ ਮਿਲੇਗਾ ਤੇਰਾ ਡ੍ਰੀਮ ਫਰਨੀਚਰ ਜਿੱਥੇ ਅਵੇਲੇਬਲ ਨੇ ਬਾਕਸ ਬੈਡ ਮਾਰਬਲ ਐਂਡ ਗਲਾਸ ਟੌਪ ਡਾਇਨਿੰਗ ਟੇਬਲ ਚੇਅਰ ਕਾਫੀ ਟੇਬਲ
ਟ੍ਰੈਡੀਸ਼ਨਲ ਐਂਡ ਮਾਡਰਨ ਸੋਫਾ ਮੰਦਿਰ ਐਂਡ ਰੋਕਿੰਗ ਚੇਅਰ
ਤੇ ਘਰ ਨੂੰ ਡੈਕੋਰ ਕਰਨ ਲਈ ਬਹੁਤ ਸਾਰੀਆਂ ਆਈਟਮਸ ਜੋ ਡਿਲੀਵਰ ਕਰਦੇ ਨੇ ਆਲ ਓਵਰ ਆਸਟ੍ਰੇਲੀਆ
ਚਲੀਏ ਫਿਰ
ਕਿੱਥੇ
ਰਾਇਲ ਇੰਡੀਅਨ ਫਰਨੀਚਰ ਹੋਰ ਕਿੱਥੇ
ਰਾਇਲ ਇੰਡੀਅਨ ਫਰਨੀਚਰ 64 ਦਿਲਮੀਆ ਰੋਡ ਬੁੰਦਲ
ਫਾਰ ਮੋਰ ਇਨਫੋਰਮੇਸ਼ਨ ਕੰਟੈਕਟ 3172888 ਔਰ ਵਿਜ਼ਿਟ ਅਸ ਐਟ www.royalindianfurniture.com
ਓ ਸ਼ਰਮਾ ਜੀ ਅੱਜ ਬੜੇ ਖੁਸ਼ ਲੱਗ ਰਹੇ ਹੋ ਕੀ ਗੱਲ ਹੈ
ਹਾਂਜੀ ਕਪੂਰ ਸਾਹਿਬ ਗੱਲ ਹੀ ਖੁਸ਼ੀ ਦੀ ਏ ਲਾਸਟ ਵੀਕ ਅਸੀਂ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਸੀ ਤੇ ਅੱਜ ਮੇਰੇ ਅਕਾਊਂਟ ਦੇ ਵਿੱਚ 4500 ਤੇ ਮੇਰੀ ਵਾਈਫ ਦੇ ਅਕਾਊਂਟ ਦੇ ਵਿੱਚ $6000 ਐਸ ਟੈਕਸ ਰਿਫੰਡ ਟ੍ਰਾਂਸਫਰ ਹੋ ਵੀ ਗਿਆ
ਅੱਛਾ ਇੱਕ ਗੱਲ ਤਾਂ ਦੱਸੋ ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਿੱਥੋਂ ਕੀਤੀ ਹੈ
ਮੇਰੀ ਤੇ ਮੇਰੀ ਪੂਰੀ ਫੈਮਿਲੀ ਦੀ ਰਿਟਰਨ ਫਾਈਲ ਕਰਦੇ ਨੇ ਮੈਲਬਨ ਦੇ ਅਕਾਊਂਟੈਂਟ ਸਮਾਰਟ ਗਰੁੱਪ ਵਾਲੇ ਉਹ ਵੀ ਫੋਨ ਤੇ ਹੀ ਜਿਹਦੇ ਨਾਲ ਟ੍ਰੈਵਲ ਟਾਈਮ ਸੇਵ ਹੁੰਦਾ
ਅੱਛਾ ਅਕਾਊਂਟੈਂਟ ਸਮਾਰਟ ਵਾਲੇ ਉਹ ਇਹ ਤਾਂ ਪਿਛਲੇ 10 ਸਾਲਾਂ ਤੋਂ ਮੇਰੇ ਰੈਸਟੋਰੈਂਟ ਅਤੇ ਮੇਰੀ ਟ੍ਰਾਂਸਪੋਰਟ ਕੰਪਨੀ ਦਾ ਅਕਾਊਂਟ ਅਤੇ ਟੈਕਸ ਸੰਭਾਲ ਰਹੇ ਨੇ ਤੇ ਨਾਲ ਹੀ ਇਹ ਮੇਰਾ ਸੈਲਫ ਮੈਨੇਜ ਸੁਪਰ ਐਨੂਏਸ਼ਨ ਫੰਡ ਵੀ ਦੇਖਦੇ ਨੇ
ਕੱਲ ਮੈਂ ਸਰਦਾਰ ਹਰਜੀਤ ਸਿੰਘ ਜੀ ਨੂੰ ਮਿਲਿਆ ਸੀ ਉਹ ਵੀ ਦੱਸ ਰਹੇ ਸੀ ਕਿ ਉਹਨਾਂ ਦੇ ਫਾਰਮ ਐਂਡ ਬਿਜ਼ਨਸ ਟੈਕਸ ਐਂਡ ਅਕਾਊਂਟਿੰਗ ਦਾ ਸਾਰਾ ਕੰਮ ਅਕਾਊਂਟੈਂਟ ਸਮਾਰਟ ਵਾਲੇ ਹੀ ਦੇਖਦੇ ਨੇ
ਤੁਸੀਂ ਵੀ ਕਿਸੇ ਤਰ੍ਹਾਂ ਦੀ ਟੈਕਸ ਅਕਾਊਂਟਿੰਗ ਸੈਲਫ ਮੈਨੇਜ ਸੁਪਰ ਫੰਡ ਔਰ ਬਿਜ਼ਨਸ ਐਡਵਾਈਸ ਲਈ ਕੰਟੈਕਟ ਕਰੋ ਸਰਦਾਰ ਗੁਰਸਰਨ ਸਿੰਘ ਕੰਡੋਲਾ ਤੇ ਉਹਨਾਂ ਦੀ ਟੀਮ ਨੂੰ ਵਧੇਰੇ ਜਾਣਕਾਰੀ ਲਈ ਕਾਲ ਕਰੋ ਅਕਾਊਂਟੈਂਟ ਸਮਾਰਟ 03995 9436 ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ ਡਬਲਯੂ www.accountantsmart.com.au.
ਰੁਕ ਜਾ ਪੁੱਤ, ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ। ਲਓ ਵੀ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0399-95-94-36। ਤੇ ਜੇ ਕਿਸੇ ਨੇ ਈਮੇਲ ਕਰਨੀ ਆ, ਈਮੇਲ ਵੀ ਕਰ ਸਕਦਾ info@accountantsmart.com.au ਤੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
किस्मत टू स्टारिंग एनीवेयर सर्वमैन।
जिथे चलूंगी चलेगा नाल मेरे, टिकटा दो लेना।
चलना तो नाल ही है तेरे, हुण टिकटा तो ले लिया दो।
23rd of September तो ऑस्ट्रेलिया वाइड तुहाडे नजदीकी थिएटर विच।
ओ भतीज घरे
आजो ताया जी, लंघ आओ।
ਉਹ ਭਤੀਜ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਬਾਈ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425335100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com।
ਦਸ ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ਯ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ਯ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। ਵੀ ਪ੍ਰੋਵਾਈਡ ਦ ਬੈਸਟ ਸਟ੍ਰੈਟਜੀਜ਼।
ਗਲਬਰ ਸਾਹਿਬ, ਇਸ ਵੇਲੇ ਪ੍ਰੋਗਰਾਮ ਦੇ ਵਿਚ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿਚ, ਬਹੁਤ ਬਹੁਤ ਸਵਾਗਤ।
ਹਰਮਾ ਰੇਡੀਓ ਤੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਸੋ ਜਿਵੇਂ ਕਿ ਸਾਡੀ ਹਮੇਸ਼ਾ ਇਸ ਸਿਲਸਿਲੇ ਦੇ ਰਾਹੀਂ ਕੋਸ਼ਿਸ਼ ਹੁੰਦੀ ਹੈ ਕਿ ਸਿੱਖ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਘਟਨਾਵਾਂ ਜਾਂ ਫਿਰ ਸਿੱਖ ਇਤਿਹਾਸ ਦੇ ਜਿਹੜੇ ਮੁੱਖ ਪਾਤਰ ਨੇ, ਸਿੱਖ ਇਤਿਹਾਸ ਦੀਆਂ ਮੁੱਖ ਸ਼ਖਸੀਅਤਾਂ, ਸਾਡੇ ਗੁਰੂ ਸਾਹਿਬਾਨ, ਸਾਡੇ ਭਗਤ ਸਾਹਿਬਾਨ, ਉਨ੍ਹਾਂ ਦੇ ਜੀਵਨ ਦੇ ਉੱਤੇ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਤੁਹਾਡੇ ਜ਼ਰੀਏ ਜਿਹੜੀ ਜਾਣਕਾਰੀ ਹੈ ਉਸ ਸੰਬੰਧੀ ਅਸੀਂ ਦਰਸ਼ਕਾਂ ਤੇ ਸਰੋਤਿਆਂ ਦੇ ਰੂਬਰੂ ਕਰ ਸਕੀਏ। ਸੋ ਅੱਜ ਦੇ ਇਸ ਸਿਲਸਿਲੇ ਦੇ ਵਿੱਚ ਅਸੀਂ ਚਾਹਾਂਗੇ ਕਿ ਗੁਰੂ ਰਾਮਦਾਸ ਹੋਰਾਂ ਦਾ 18 ਸਤੰਬਰ ਨੂੰ ਗੁਰਗੱਦੀ ਦਿਵਸ ਜਿਹੜਾ ਉਹ ਹੁਣੇ ਨਿਕਲਿਆ, ਔਰ ਇਸੇ ਤਰ੍ਹਾਂ ਪਿਛਲੇ ਕੱਲ ਜੋਤੀ ਜੋਤ ਦਿਵਸ ਗੁਰੂ ਅਮਰਦਾਸ ਜੀ ਹੋਰਾਂ ਦਾ ਵੀ ਸੀ। ਸੋ ਉਸ ਸੰਬੰਧ ਦੇ ਵਿੱਚ ਜਿਹੜੀ ਅੱਜ ਦੇ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਜਿਹੜੀ ਗੱਲਬਾਤ ਹੈ ਉਹ ਅਸੀਂ ਜ਼ਰੂਰ ਕਰਨੀ ਚਾਹਾਂਗੇ ਤਾਂ ਕਿ ਇਨ੍ਹਾਂ ਦੋਵਾਂ ਗੁਰੂਆਂ ਦੇ ਜੀਵਨ ਦੇ ਉੱਤੇ ਵੀ ਥੋੜੀ ਜਿਹੀ ਝਾਤ ਜਿਹੜੀ ਹੈ ਉਹ ਅਸੀਂ ਮਾਰੀਏ ਇਸ ਦੌਰਾਨ, ਔਰ ਨਾਲ ਨਾਲ ਇਨ੍ਹਾਂ ਦਿਨਾਂ ਦੇ ਨਾਲ ਜੁੜੇ ਹੋਏ ਖਾਸ ਪਲ ਜਿਹੜੇ ਹੈ ਉਨ੍ਹਾਂ ਨੂੰ ਵੀ ਸਾਂਝੇ ਕਰ ਸਕੀਏ।
ਜੀ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ, ਜਿਨ੍ਹਾਂ ਨੂੰ ਅਸੀਂ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਂ, ਨਿਉਤਿਆਂ ਦੀ ਓਟ, ਨਗਤੀਆਂ ਦੀ ਗੱਤ ਕਹਿੰਦੇ ਹਾਂ, ਉਹਨਾਂ ਦੇ ਬਾਰੇ ਭੱਟਾ ਨੇ ਕਿਹਾ ਸੀ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਦਾ ਜਨਮ 5 ਮਈ 1479 ਈਸਵੀ ਨੂੰ ਪਿੰਡ ਬਾਸਰ ਕੇ ਪਿਤਾ ਸ੍ਰੀ ਤੇਜ ਭਾਨ ਮਾਤਾ ਲਕਸ਼ਮੀ ਜੀ ਦੀ ਕੁੱਖ ਵਿਚੋਂ ਹੋਇਆ। ਸ੍ਰੀ ਗੁਰੂ ਅਮਰਦਾਸ ਮਹਾਰਾਜ ਤਕਰੀਬਨ 75 ਸਾਲ ਦੇ ਸੀ ਜਦੋਂ ਉਹ ਗੁਰਤਾ ਦੇ ਉੱਤੇ ਬੈਠੇ। ਉਹਨਾਂ ਨੇ 22 ਸਾਲ 3 ਮਹੀਨੇ ਤੇ 5 ਦਿਨ ਉਹ ਗੁਰਤਾ ਗੱਦੀ ਦੇ ਉੱਤੇ ਰਹੇ ਨੇ
ਜੀ।
ਔਰ ਤਕਰੀਬਨ 95 ਸਾਲ ਦੀ ਉਮਰ ਭੋਗ ਕੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚਖੰਡ ਚਲੇ ਗਏ
ਜੀ।
ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਾਤ ਪਾਤ ਖਤਮ ਕੀਤੀ
ਜੀ।
ਉਹਨਾਂ ਨੇ ਸਤੀ ਪ੍ਰਥਾ ਬੰਦ ਕੀਤੀ
ਜੀ।
ਦੇਖੋ ਉਹਨਾਂ ਸਮਿਆਂ ਦੇ ਵਿੱਚ ਅਜੇ ਕਿ ਜਲਾਲੂਦੀਨ ਅਕਬਰ ਮੁਗਲਾਂ ਦਾ ਬਾਦਸ਼ਾਹ, ਉਹਨੇ ਦੀਨੇ ਇਲਾਹੀ ਧਰਮ ਵੀ ਚਲਾਇਆ ਸੀ
ਜੀ।
ਉਹ ਵੀ ਕੋਸ਼ਿਸ਼ ਕਰ ਰਿਹਾ ਸੀ ਕਿ ਜਾਤ ਪਾਤ ਮਿਟਾਈ ਜਾਵੇ, ਲੇਕਿਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਗੋਇੰਦਵਾਲ ਦੇ ਵਿੱਚ ਇੱਕ ਬੌਲੀ ਬਣਾ ਕੇ
ਜੀ,
ਬੌਲੀ ਸਾਹਿਬ ਬਣਾ ਕੇ ਉੱਥੇ ਸਾਰੀਆਂ ਧਰਮਾਂ ਦੇ ਲੋਕਾਂ ਨੂੰ ਕਿਹਾ ਸੀ ਕਿ ਤੁਸੀਂ ਸਾਰੇ ਇੱਕੋ ਥਾਂ ਤੋਂ ਜਲ ਛਕੋ
ਜੀ।
ਔਰ ਮਹਾਰਾਜ ਨੇ ਸਤੀ ਪ੍ਰਥਾ ਵੀ ਬੰਦ ਕੀਤੀ। ਉਹਨਾਂ ਸਮਿਆਂ ਦੇ ਵਿੱਚ ਜਦੋਂ ਕੋਈ ਬੰਦਾ ਮਰ ਜਾਂਦਾ ਸੀ ਉਹਦੀ ਪਤਨੀ ਨੂੰ ਉਹਦੇ ਨਾਲ ਸਤੀ ਹੋਣਾ ਪੈਂਦਾ ਸੀ
ਜੀ,
ਲੇਕਿਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਸਤੀ ਪ੍ਰਥਾ ਵੀ ਬੰਦ ਕੀਤੀ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਨੇ ਸੰਗਤ ਔਰ ਪੰਗਤ
ਜੀ,
ਉਹਨਾਂ ਦਾ ਹੁਕਮ ਸੀ ਕਿ ਜਿਹੜਾ ਵੀ ਗੁਰੂ ਨਾਨਕ ਦੇ ਦਰਬਾਰ ਵਿਚ ਆਵੇ ਉਹ ਪਹਿਲਾਂ ਪੰਗਤ ਵਿਚ ਬੈਠ ਕੇ ਲੰਗਰ ਛਕੇ, ਫਿਰ ਗੁਰੂ ਨਾਨਕ ਦੇ ਦਰਬਾਰ ਵਿਚ ਆਣ ਕੇ ਗੁਰੂ ਨਾਨਕ ਦੀ ਸੰਗਤ ਦੇ ਦਰਸ਼ਨ ਕਰੇ
ਜੀ।
ਇਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਸੰਗਤ ਔਰ ਪੰਗਤ ਸਾਨੂੰ ਦਿੱਤੀ ਹੈ
ਜੀ।
ਔਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਵੀ ਵੈਸੇ ਪਹਿਲੇ ਪਹਿਲ ਹਿੰਦੂ ਧਰਮ ਦੇ ਵਿਚ ਵਿਸ਼ਵਾਸ ਰੱਖਦੇ ਸੀ, ਇਹ ਹਰਿਦੁਆਰ ਜਾਂਦੇ ਸੀ ਹਰ ਸਾਲ ਗੰਗਾ ਇਸ਼ਨਾਨ ਕਰਨਾ। ਉਹ ਇੱਕ ਵਾਰੀ ਗੰਗਾ ਇਸ਼ਨਾਨ ਕਰਕੇ ਵਾਪਸ ਆ ਰਹੇ ਸੀ, ਇਹਨਾਂ ਨੂੰ ਇੱਕ ਪੰਡਿਤ ਮਿਲਿਆ ਸ੍ਰੀ ਗੰਗਾ ਰਾਮ
ਜੀ।
ਉਹਨਾਂ ਨਾਲ ਸੰਗ ਕਰਦੇ, ਗੱਲਾਂ ਬਾਤਾਂ ਕਰਦੇ ਜਦੋਂ ਪਿੰਡ ਪਹੁੰਚ ਗਏ ਤਾਂ ਪੰਡਿਤ ਜੀ ਨੂੰ ਕਿਹਾ ਕਿ ਤੁਸੀਂ ਪ੍ਰਸ਼ਾਦਾ ਪਾਣੀ ਛੱਕ ਕੇ ਜਾਓ
ਜੀ।
ਪੰਡਿਤ ਜੀ ਪ੍ਰਸ਼ਾਦਾ ਪਾਣੀ ਛੱਕਣ ਆ ਗਏ, ਲੇਕਿਨ ਜਦੋਂ ਉਹ ਖਾਣਾ ਖਾ ਲੱਗਾ ਉਹਨੇ ਬਾਬਾ ਅਮਰਦਾਸ ਨੂੰ ਸਵਾਲ ਕੀਤਾ, ਕਹਿੰਦਾ ਜੀ ਤੁਹਾਡਾ ਗੁਰੂ ਕੌਣ ਹੈ? ਤੇ ਬਾਬਾ ਅਮਰਦਾਸ ਕਹਿੰਦਾ ਜੀ ਮੈਂ ਤੇ ਅਜੇ ਕੋਈ ਗੁਰੂ ਧਾਰਨ ਹੀ ਨਹੀਂ ਕੀਤਾ
ਜੀ।
ਪੰਡਿਤ ਕ੍ਰੋਧ ਵਿਚ ਆ ਗਿਆ, ਕਹਿੰਦਾ ਮੈਂ ਇੰਨਾ ਸਮਾਂ ਇੱਕ ਨਿਗੁਰੇ ਦਾ ਸੰਗ ਹੀ ਕਰਦਾ ਰਿਹਾ, ਤੁਸੀਂ ਤੇ ਮੇਰਾ ਧਰਮ ਭ੍ਰਿਸ਼ਟ ਕਰ ਦਿੱਤਾ
ਜੀ।
ਉਹ ਐਸੀ ਪੰਡਿਤ ਦੀ ਮਾਰੀ ਬੋਲੀ ਜਿਹੜੀ ਸੀ ਉਹ ਮਨ ਤੇ ਵੱਜ ਗਈ ਤੇ ਗੁਰੂ ਦੀ ਭਾਲ ਵਿਚ ਨਿਕਲੇ
ਜੀ।
ਤੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਭਤੀਜੇ ਭਾਈ ਜੱਸੂ, ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਪੁੱਤਰੀ ਬੀਬੀ ਅਮਰੂ, ਉਹਨਾਂ ਨੂੰ ਵਿਆਹੀ ਹੋਈ ਸੀ
ਜੀ।
ਉਹ ਅੰਮ੍ਰਿਤ ਵੇਲੇ ਨਾਲੇ ਦੁੱਧ ਰੇੜਕ ਰਹੇ ਸੀ, ਨਾਲੇ ਅੰਮ੍ਰਿਤਮਈ ਆਸਾ ਜੀ ਦੀ ਵਾਰ ਦਾ ਕੀਰਤਨ ਕਰ ਰਹੀ ਸੀ
ਜੀ।
ਤੇ ਉਹ ਬਾਣੀ ਦੀਆਂ ਤੁਕਾਂ ਜਦੋਂ ਬਾਬਾ ਅਮਰਦਾਸ ਦੇ ਕੰਨਾਂ ਚ ਪਈਆਂ ਤੇ ਕੋਲ ਆਣ ਕੇ ਕਹਿੰਦੇ ਧੀਏ ਕੀ ਗਾ ਰਹੀ ਏ? ਉਹ ਕਹਿੰਦੀ ਜੀ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ
ਜੀ।
ਕਹਿੰਦੇ ਮੈਨੂੰ ਗੁਰੂ ਨਾਨਕ ਦੇ ਦਰਸ਼ਨ ਕਰਵਾ ਦੇ। ਕਹਿੰਦੀ ਪਿਤਾ ਜੀ ਉਹ ਤੇ ਸੱਚਖੰਡ ਚਲੇ ਗਏ ਨੇ, ਉਹਨਾਂ ਦੀ ਗੁਰਗੱਦੀ ਉੱਤੇ ਮੇਰੇ ਪਿਤਾ ਗੁਰੂ ਅੰਗਦ ਦੇਵ ਮਹਾਰਾਜ ਸੁਭਾਇਮਾਨ ਨੇ। ਕਹਿੰਦੇ ਧੀਏ ਕੰਮ ਨਿਬੇੜ ਲੈ ਤੇ ਮੈਨੂੰ ਆਪਣੇ ਪਿਤਾ ਦੇ ਕੋਲ ਲੈ ਜਾ ਤੇ ਕੰਮ ਨਿਬੇੜਿਆ ਬੀਬੀ ਅਮਰੂ ਗੁਰੂ ਅਮਰਦਾਸ ਮਹਾਰਾਜ ਨੂੰ ਉੱਥੇ ਲੈ ਗਈ। ਜਦੋਂ ਗੁਰੂ ਅੰਗਦ ਦੇਵ ਮਹਾਰਾਜ ਦੇ ਦਰਸ਼ਨ ਕੀਤੇ ਤੇ ਨਿਹਾਲ ਹੋ ਗਏ
ਜੀ।
ਤੇ ਬਾਬਾ ਬੁੱਢਾ ਜੀ ਨੂੰ ਕਹਿੰਦੇ ਜੀ ਇੱਥੇ ਕਠਿਨ ਸੇਵਾਵਾਂ ਕਿਹੜੀਆਂ ਨੇ? ਉਹਨਾਂ ਨੇ ਕਿਹਾ ਜੀ ਸੰਗਤ ਨੂੰ ਪੱਖੇ ਦੀ ਝੱਲ ਮਾਰਨੀ, ਦੁਰਬਿਆਸਾ ਦਰਿਆ ਤੋਂ ਜਲ ਲਿਆਉਣਾ, ਮਹਾਰਾਜ ਨੂੰ ਇਸ਼ਨਾਨ ਕਰਵਾਉਣਾ, ਬਸਤਰ ਬਦਲਣੇ, ਲੰਗਰ ਦੀ ਸੇਵਾ ਕਰਨੀ, ਇਹ ਕਠਿਨ ਕੰਮ ਹੀ ਨੇ। ਤੇ ਬਾਬਾ ਬੁੱਢਾ ਜੀ ਦੇ ਅੱਗੇ ਝੋਲੀ ਅੱਡ ਲਈ, ਕਹਿੰਦੇ ਮੇਰੇ ਬੁਢਾਪੇ ਵੱਲੇ ਨਾ ਵੇਖੋ, ਇਹ ਸਾਰੀਆਂ ਸੇਵਾਵਾਂ ਮੈਨੂੰ ਦੇ ਦਿਓ
ਜੀ।
ਪਰ 12 ਸਾਲ ਇਤਿਹਾਸਕਾਰ ਲਿਖਦੇ ਨੇ ਕਿ ਬਾਬਾ ਅਮਰਦਾਸ ਨੇ ਗੁਰੂ ਅੰਗਦ ਦੇਵ ਮਹਾਰਾਜ ਦੀ ਸੇਵਾ ਕੀਤੀ। ਵਿਆਸਾ ਦਰਿਆ ਜਾਣਾ, ਜਲ ਲਿਆਉਣਾ, ਮਹਾਰਾਜ ਨੂੰ ਇਸ਼ਨਾਨ ਕਰਵਾਉਣਾ, ਬਸਤਰ ਬਦਲਨੇ, ਸੰਗਤ ਨੂੰ ਪੱਖੇ ਦੀ ਝੱਲ ਮਾਰਨੀ, ਲੰਗਰ ਦੀ ਸੇਵਾ ਕਰਨੀ, ਇਹ ਬੁਢਾਪੇ ਵਿੱਚ ਆਣ ਕੇ ਕੀਤੇ ਔਰ 12 ਸਾਲ ਕੀਤੇ। ਇੱਕ ਦਿਨ ਪਾਣੀ ਦੀ ਗਾਗਰ ਲੈ ਕੇ ਤੁਰੇ ਤੇ ਅੱਗੇ ਜੁਲਾਇਆ ਨੇ ਖੱਡੀਆਂ ਲਾਈਆਂ ਸੀ, ਇੱਕ ਖੱਡੀ ਵਿੱਚ ਪੈਰ ਵੱਜਾ ਤੇ ਬਾਬਾ ਅਮਰਦਾਸ ਪੁੱਠਾ ਹੋ ਕੇ ਡਿੱਗ ਪਿਆ। ਖੜਾਕ ਹੋਇਆ, ਜੁਲਾਇਆ ਕਹਿਣ ਲੱਗਾ ਵੀ ਬਾਹਰ ਖੜਾਕ ਹੋਇਆ ਤੇ ਜੁਲਾਈ ਕਹਿਣ ਲੱਗੀ ਉਹ ਅਮਰੂ ਨੇ ਠਾਵਾਂ ਹੀ ਹੋਣਾ ਜਿਹੜਾ ਕੁੜਮਾਂ ਦੇ ਦਰਦ ਧੱਕੇ ਖਾਂਦਾ ਫਿਰਦਾ। ਤੇ ਇਹ ਗੱਲਾਂ ਬਾਬਾ ਅਮਰਦਾਸ ਦੇ ਕੰਨਾਂ ਚ ਪੈ ਗਈਆਂ ਤੇ ਅੱਖਾਂ ਭਰ ਲਈਆਂ, ਕਹਿਣ ਲੱਗੇ ਕਮਲੀਏ ਹੁਣ ਤੇ ਮੈਨੂੰ ਨਿਥਾਵਾਂ ਨਾ ਕਹਿ, ਹੁਣ ਤੇ ਮੈਂ ਗੁਰੂ ਵਾਲਾ ਹੋ ਗਿਆ ਆ। ਤੇ ਉਹ ਮੂੰਹ ਚੋ ਕਹਿਣ ਦੀ ਦੇਰ ਸੀ ਇਹ ਜੁਲਾਹੀ ਕਮਲੀ ਹੋ ਗਈ ਤੇ ਜਦੋਂ ਮਹਾਰਾਜ ਨੂੰ ਪਤਾ ਲੱਗਾ, ਮਹਾਰਾਜ ਨੇ ਭੁੱਲ ਬਖਸ਼ੀ, ਫਿਰ ਇਹਨਾਂ ਨੂੰ ਗੁਰੂ ਤਾਗ ਗਰਦੀ ਉੱਤੇ ਬਿਠਾਇਆ। ਇਸ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਤਕਰੀਬਨ 22 ਸਾਲ ਦੇ ਤਕਰੀਬ ਇਹ ਗੁਰੂ ਤਾਗ ਗਰਦੀ ਦੇ ਉੱਤੇ ਰਹੇ।
ਤੇ
ਔਰ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਹੈ, ਕਹਿੰਦੇ ਵੀ ਇੱਕ ਦਿਨ, ਔਰ ਮੈਂ ਇਹ ਵੀ ਦੱਸ ਦਿਆ ਕਿ ਬਾਬਾ ਅਮਰਦਾਸ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਦਾ ਵਿਆਹ ਭਾਈ ਜੇਠਾ ਜੀ ਨਾਲ ਕੀਤਾ ਸੀ
ਜੀ,
ਜੋ ਬਾਅਦ ਵਿੱਚ ਧੰਨ ਸ੍ਰੀ ਗੁਰੂ ਰਾਮਦਾਸ ਬਣ ਕੇ ਗੁਰਗੱਦੀ ਉੱਤੇ ਬੈਠੇ। ਦੇਖੋ ਇਹ ਵੀ ਇੱਕ ਬੜੀ ਸਵਾਦਲੀ ਸਾਖੀ ਹੈ ਕਿ ਬੀਬੀ ਮਨਸ਼ਾ ਦੇਵੀ, ਕਈ ਇਤਿਹਾਸਕਾਰਾਂ ਨੇ ਬੀਬੀ ਰਾਮੋ ਲਿਖਿਆ, ਕਈਆਂ ਨੇ ਮਨਸ਼ਾ ਦੇਵੀ ਲਿਖਿਆ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਮਹਿਲ ਦਾ ਨਾਂ ਸੀ ਮਾਤਾ ਰਾਮੋ ਜੀ, ਕਈ ਲਿਖਦੇ ਨੇ, ਕਈ ਮਾਤਾ ਮਨਸ਼ਾ ਦੇਵੀ ਜੀ ਲਿਖਦੇ। ਸੋ ਇਹਨਾਂ ਦੇ ਦੋ ਪੁੱਤਰ ਸਨ ਤੇ ਦੋ ਹੀ ਪੁੱਤਰੀਆਂ ਸਨ, ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ ਇਹਨਾਂ ਦੇ ਪੁੱਤਰ ਸਨ, ਬੀਬੀ ਭਾਨੀ ਜੀ ਤੇ ਬੀਬੀ ਦਾਨੀ ਜੀ ਇਹਨਾਂ ਦੀ ਪੁੱਤਰੀਆਂ ਸਨ। ਤੇ ਬੀਬੀ ਦਾਨੀ ਜੀ ਦੀ ਸ਼ਾਦੀ ਤੇ ਭਾਈ ਰਾਮਾ ਜੀ ਨਾਲ ਹੋ ਗਈ, ਬੀਬੀ ਭਾਨੀ ਜੀ ਮੁਟਿਆਰ ਹੋਏ। ਇਹਨਾਂ ਦੇ ਵਰ ਵਾਸਤੇ ਮਹਾਰਾਜ ਨੂੰ ਕਿਹਾ ਗਿਆ ਕਿ ਮਹਾਰਾਜ ਤੋਂ ਵਰ ਲੱਭੋ। ਤੋ ਅਚਨਚੇਤ ਮਹਿਲਾਂ ਦੇ ਬਾਹਰ ਇੱਕ ਲੜਕੇ ਨੇ ਆਣ ਕੇ ਹੋਕਾ ਦਿੱਤਾ ਵੀ ਘੁੰਗਣੀਆਂ ਲੈ ਲਓ, ਛੋਲੇ ਲੈ ਲਓ। ਤੇ ਪੰਡਿਤ ਉਹਨਾਂ ਦਿਨਾਂ ਵਿੱਚ ਲਾਗੀ ਅਸਲ ਵਿੱਚ ਰਿਸ਼ਤਾ ਕਰਦੇ ਸੀ
ਜੀ,
ਤੇ ਲਾਗੀ ਤੁਰਨ ਲੱਗਾ, ਉਹਨੇ ਆਣ ਕੇ ਮਾਤਾ ਜੀ ਨੂੰ ਕਿਹਾ, ਮਾਤਾ ਜੀ ਮੈਂ ਲੜਕਾ ਵੇਖਣ ਚੱਲਿਆ, ਮੈਨੂੰ ਦੱਸ ਤਾ ਦਿਓ ਲੜਕਾ ਹੋਣਾ ਕਿਹੋ ਜਿਹਾ ਚਾਹੀਦਾ
ਜੀ।
ਤੇ ਉਧਰੋਂ ਆਣ ਕੇ ਲੜਕੇ ਨੇ ਆਣ ਕੇ ਹੋਕਾ ਦਿੱਤਾ ਵੀ ਛੋਲੇ ਲੈ ਲਓ, ਘੁੰਗਣੀਆਂ ਲੈ ਲਓ। ਤੇ ਮਾਤਾ ਮਨਸ਼ਾ ਦੇਵੀ ਜੀ ਇਸ਼ਾਰਾ ਕਰਕੇ ਕਹਿੰਦੇ ਵੀ ਲੜਕਾ ਪੰਡਿਤ ਜੀ ਇਹੋ ਜਿਹਾ ਹੋਣਾ ਚਾਹੀਦਾ ਜਿਹੜਾ ਬਾਹਰ ਛੋਲੇ ਵੇਚ ਰਿਹਾ। ਤੇ ਕੋਰੇ ਨਿਮਾਣਿਆਂ ਦੇ ਮਾਣ ਬੈਠੇ, ਉਹ ਕਹਿੰਦੇ ਭਾਗਵਾਨ ਨੇ ਜੇ ਲੜਕਾ ਇਹੋ ਜਿਹਾ ਚਾਹੀਦਾ, ਇਹੋ ਜਿਹਾ ਤਾਂ ਫਿਰ ਇਹ ਕੀ ਏ? ਕਹਿੰਦੇ ਪੰਡਿਤ ਜੀ ਲੜਕੇ ਨੂੰ ਬੁਲਾ ਲਓ। ਲੜਕੀ ਨੂੰ ਬੁਲਾ ਲਿਆ, ਪੁੱਛਿਆ ਤੂੰ ਕੌਣ ਏ, ਕਿੱਥੋਂ ਦਾ ਰਹਿਣ ਵਾਲਾ ਹੈ, ਤੇਰੀ ਜਾਤ ਕੀ ਹੈ, ਸਾਰਾ ਕੁਛ ਮਹਾਰਾਜ ਨੇ ਪੁੱਛਿਆ। ਆਪਾਂ ਵੀ ਅੱਜ ਕੱਲ ਇਹ ਸਵਾਲ ਕਰਦੇ ਆ ਜਦੋਂ ਕਿਤੇ ਰਿਸ਼ਤਾ ਕੋ ਤੈਅ ਕਰਦੇ ਆ। ਤੇ ਮਹਾਰਾਜ ਨੇ ਅਖੀਰ ਵਿੱਚ ਇੱਕ ਸਵਾਲ ਇਸ ਲੜਕੇ ਨੂੰ ਕੀਤਾ, ਕਹਿੰਦੇ ਬੇਟਾ ਤੂੰ ਗੁਰਬਾਣੀ ਪੜ੍ਹਦਾ? ਤੇ ਬੱਚਾ ਕਹਿਣ ਲੱਗਾ, ਮਹਾਰਾਜ ਜੀ ਜੇ ਸੱਚ ਜਾਣੋ ਵੀ ਹੁਣ ਤੱਕ ਜਿੰਨੀ ਕੁ ਬਾਣੀ ਲਿਖੀ ਗਈ ਉਹ ਮੇਰੇ ਕੰਠ ਹੈ
ਜੀ।
ਤੇ ਮਹਾਰਾਜ ਨੇ ਅੱਖਾਂ ਭਰ ਲਈਆਂ। ਮਹਾਰਾਜ ਕਹਿੰਦੇ ਅੱਛਾ, ਉਸੇ ਵੇਲੇ ਆਪਣੀ ਪੁੱਤਰੀ ਦਾ ਸ਼ਗਨ ਛੇੜਾ ਦੀ ਉਹ ਭਾਈ ਜੇਠੇ ਦੀ ਝੋਲੀ ਵਿਚ ਪਾ ਦਿੱਤਾ
ਜੀ।
ਸੋ ਇਹ ਗੁਰੂ ਅਮਰਦਾਸ ਮਹਾਰਾਜ ਦਾ ਕੌਤਕ ਹੈ ਇੱਕ
ਜੀ।
ਇਹ ਵੀ ਦੇਖੋ, ਮਹਾਰਾਜ ਨੇ ਆਪਣੀ ਪੁੱਤਰੀ ਦਾ ਇੱਕ ਛੋਲੇ ਵੇਚਦੇ ਲੜਕੇ ਦੇ ਝੋਲੀ ਵਿਚ ਸ਼ਗਨ ਪਾ ਦਿੱਤਾ
ਜੀ।
ਮੈਂ ਅਕਸਰ ਸਟੇਜਾਂ ਤੇ ਗੱਲ ਕਹਿਣਾ ਹੁੰਦਾ ਵੀ ਅੱਜ ਜੇ ਸਾਨੂੰ ਆਪਣੀ ਲੜਕੀ ਦਾ ਰਿਸ਼ਤਾ ਕਿਸੇ ਰਿਕਸ਼ੇ ਵਾਲੇ ਨਾਲ ਜਾਂ ਕਿਸੇ ਗਰੀਬ ਨਾਲ ਕਰਨਾ ਪੈ ਜਾਵੇ, ਅਸੀਂ ਕਰਾਂਗੇ ਸਰਗੇ ਨਹੀਂ, ਕਿਉਂਕਿ ਸਾਨੂੰ ਸਮਾਜ ਦਾ ਡਰ ਮਾਰਿਆ ਵੀ ਲੋਕ ਕੀ ਕਹਿਣਗੇ। ਪਰ ਲੇਕਿਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਇਹਨਾਂ ਗੱਲਾਂ ਤੋਂ ਬਹੁਤ ਉੱਤੇ ਸੀ। ਉਹਨਾਂ ਨੇ ਇੱਕ ਗਰੀਬ ਲੜਕੇ ਦੇ ਝੋਲੀ ਦੇ ਵਿਚ ਸ਼ਗਨ ਪਾਇਆ। ਮੈਂ ਇੱਕ ਸੰਗਤਾਂ ਨੂੰ ਬੇਨਤੀ ਕਰਦਾ ਹੁੰਦਾ ਵੀ ਜਦੋਂ ਆਪਣੀ ਲੜਕੀ ਦਾ ਕਿਤੇ ਰਿਸ਼ਤਾ ਕਰਨ ਜਾਓ ਨਾ, ਤੇ ਉੱਥੇ ਪੁੱਛਿਆ ਕਰੋ ਵੀ ਤੁਹਾਡੇ ਘਰ ਚ ਕਿੰਨੇ ਕੁ ਸੱਜਣ ਬਾਣੀ ਪੜ੍ਹਦੇ ਨੇ, ਤੁਹਾਡੇ ਘਰ ਦੇ ਵਿਚ ਕਿੰਨੇ ਕੁ ਸੱਜਣ ਗੁਰੂ ਨਾਨਕ ਦੀ ਨਾਮ ਲੇਵਾ ਨਾਲ ਜੁੜੇ ਹੋਏ ਨੇ। ਪਰ ਅੱਜ ਕੱਲ ਨਹੀਂ, ਅੱਜ ਕੱਲ ਅਸੀਂ ਵੇਖ ਰਹੇ ਆ ਵੀ ਇਸ ਘਰ ਦੀ ਜਾਇਦਾਦ ਕੈਸੀ ਹੈ, ਦੌਲਤ ਕੈਸੀ ਹੈ, ਘਰ ਬਾਰ ਕੈਸਾ ਹੈ, ਬਸ ਇਹਨਾਂ ਤਰ ਲੋਕ ਤੱਕਾਂ ਤੱਕ ਸੀਮਤ ਹੋ ਕੇ ਰਹਿ ਗਏ ਆ।
ਪਰ
ਜੋ ਅਸਲ ਚ ਸਾਨੂੰ ਜੋ ਵੇਖਣਾ ਚਾਹੀਦਾ ਉਹ ਅਸੀਂ ਨਹੀਂ
ਵੇਖਦੇ। ਦਿਲਬਰ ਸਾਹਿਬ ਤਾਂ ਇੱਕ ਹੋਰ ਜਿਹੜਾ ਬੜਾ ਪ੍ਰਚਲਿਤ ਹੋ ਰਿਹਾ ਸੀਗਾ, ਇੱਕ ਮੈਸੇਜ ਕਹਿ ਲੋ ਜਿਵੇਂ ਵਾਇਰਲ ਹੁੰਦੀਆਂ ਸੋਸ਼ਲ ਮੀਡੀਆ ਦੇ ਉੱਤੇ, ਵੀ ਆਈਲੈਟਸ ਸਭ ਤੋਂ ਵੱਡਾ ਧਰਮ ਬਣ ਗਿਆ ਅੱਜ। ਅਸੀਂ ਜ਼ਮੀਨ ਜਾਇਦਾਦ ਵੀ ਨਹੀਂ ਦੇਖਦੇ, ਹੁਣ ਹੋਰ ਕੁਛ ਵੀ ਨਹੀਂ ਦੇਖਦੇ।
ਸੋ
ਇਸ ਹੱਦ ਤੱਕ ਗਿਰਾਵਟ ਆ
ਗਈ। ਸਾਨੂੰ ਇਹਨਾਂ ਗੱਲਾਂ ਤੋਂ ਉੱਤੇ ਉੱਠਣਾ ਚਾਹੀਦਾ। ਦੇਖੋ ਮਹਾਰਾਜ ਨੇ ਭਾਈ ਜੇਠੇ ਦੀ ਝੋਲੀ ਚ ਸ਼ਗਨ ਪਾ ਦਿੱਤਾ, ਜੋ ਬਾਅਦ ਚ ਧੰਨ ਸ਼੍ਰੀ ਗੁਰੂ ਰਾਮਦਾਸ ਬਣ ਕੇ ਗੁਰਤਾ ਗੱਦੀ ਦੇ ਉੱਤੇ ਬੈਠੇ, ਜਿਨ੍ਹਾਂ ਦਾ ਗੁਰਤਾ ਦਿਵਸ ਵੀ ਮਨਾਇਆ ਜਾ ਰਿਹਾ। ਤੇ ਇਤਿਹਾਸਕਾਰਾਂ ਨੇ ਲਿਖਿਆ ਵੀ ਇੱਕ ਦਿਨ ਗੁਰੂ ਅਮਰਦਾਸ ਮਹਾਰਾਜ ਮਹਿਲਾਂ ਵਿਚ ਆਏ ਤੇ ਬੀਬੀ ਭਾਨੀ ਵੀ ਆਪਣੀ ਸਹੇਲੀਆਂ ਨਾਲ ਹੱਥ ਖੇਡ ਰਹੇ ਨੇ ਤੇ ਮਹਾਰਾਜ ਨੇ ਆਵਾਜ਼ ਮਾਰੀ, ਧੀਏ ਭਾਨੀ ਗੱਲ ਤੇ ਸੁਣ। ਬੀਬੀ ਭਾਨੀ ਜੀ ਆਏ, ਕਹਿੰਦੀ ਪਿਤਾ ਜੀ ਹੁਕਮ ਕਰੋ। ਕਹਿਣ ਲੱਗੇ, ਧੀਏ ਜੇ ਤੇਰੇ ਸਿਰ ਦਾ ਸਾਈਂ ਚੱਲ ਵਸੇ ਤਾਂ ਤੇਰੇ ਮਨ ਦੀ ਕੀ ਅਵਸਥਾ ਹੋਵੇਗੀ। ਤੇ ਬੀਬੀ ਭਾਨੀ ਜੀ ਸੋਚਣ ਲੱਗੇ, ਪਿਤਾ ਜੀ ਦੇ ਮੁਖਾਰ ਬਿੰਦ ਵਿਚੋਂ ਇਹ ਸ਼ਬਦ, ਜੇ ਤੇਰੇ ਸਿਰ ਦਾ ਸਾਈਂ ਚੱਲ ਵਸੇ। ਉਸੇ ਵੇਲੇ ਉਹਨੇ ਆਪਣਾ ਸਿਰ ਗੁਰੂ ਅਮਰਦਾਸ ਮਹਾਰਾਜ ਦੀ ਛਾਤੀ ਨਾਲ ਲਾ ਲਿਆ। ਕਹਿਣ ਲੱਗੀ, ਪਿਤਾ ਜੀ ਜੇ ਗੁਰੂ ਨਾਨਕ ਨੂੰ ਇਹ ਮਨਜ਼ੂਰ ਹੈ ਤੇ ਫਿਰ ਭਾਨਾ ਤੇ ਮੰਨਣਾ ਹੀ ਪਏਗਾ। ਤੁਸਾਂ ਨੇ ਮੇਰਾ ਨਾਂ ਹੀ ਰੱਖਿਆ ਭਾਨੀ, ਭਾਨੀ ਵਿਚ ਰਹਿਣਾ ਤੇ ਮੈਂ ਫਿਰ ਭਾਨਾ ਮੰਨਣ ਲਈ ਤਿਆਰ ਹਾਂ। ਤੇ ਮਹਾਰਾਜ ਦਇਆ ਦੇ ਘਰ ਵਿਚ ਆ ਗਏ। ਕਹਿੰਦੇ, ਧੀਏ ਤੇਰਾ ਬੜਾ ਵੱਡਾ ਜਿਗਰਾ ਹੈ, ਅਸੀਂ ਆਪਣੀ ਜ਼ਿੰਦਗੀ ਦੇ ਕਾਫੀ ਸਾਲ ਹੰਢਾ ਲਏ ਨੇ, ਅਸੀਂ ਆਪਣੀ ਜ਼ਿੰਦਗੀ ਦੇ ਬਾਕੀ 7 ਸਾਲ ਭਾਈ ਜੇਠਾ ਜੀ ਦੇ ਲਿਖੇ ਲਾਉਣੇ ਆ। ਔਰ ਇਤਿਹਾਸਕਾਰਾਂ ਨੇ ਲਿਖਿਆ ਕਿ ਭਾਈ ਜੇਠੇ ਦੀ ਉਮਰ ਛੋਟੀ ਸੀ ਔਰ ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਜ਼ਿੰਦਗੀ ਦੇ 7 ਸਾਲ ਭਾਈ ਜੇਠਾ ਜੀ ਦੇ ਲਿਖੇ ਲਾ ਦਿੱਤੇ, ਜੋ ਬਾਅਦ ਵਿਚ ਗੁਰੂ ਰਾਮਦਾਸ ਬਣ ਕੇ ਗੁਰਗੱਦੀ ਦੇ ਉੱਤੇ ਬੈਠੇ। ਦੇਖੋ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਜਦੋਂ ਭਾਈ ਜੇਠੇ ਦੀ ਝੋਲੀ ਚ ਸ਼ਗਨ ਪਾਉਣ ਲੱਗੇ ਨਾ, ਭਾਈ ਜੇਠੇ ਨੇ ਅੱਖਾਂ ਭਰ ਲਈਆਂ। ਕਹਿੰਦਾ, ਮਹਾਰਾਜ ਮੈਂ ਤੁਹਾਡੀ ਧੀ ਦੇ ਕਾਬਲ ਨਹੀਂ। ਤੇ ਅੱਖਾਂ ਭਰ ਕੇ ਕਹਿੰਦਾ, ਮਹਾਰਾਜ ਮੇਰੇ ਕੋਲ ਕੁੱਲੀ ਨਹੀਂ, ਗੁੱਲੀ ਨਹੀਂ, ਜੁੱਲੀ ਨਹੀਂ। ਮਹਾਰਾਜ ਕਹਿੰਦੇ, ਤੂੰ ਕੁੱਲੀ ਗੁੱਲੀ ਦੀ ਗੱਲ ਕਰਦਾ, ਤੇਰੇ ਤਾਂ ਸੋਨੇ ਦੇ ਮੰਦਰ ਬਣਨਗੇ, ਸੋਨੇ ਦੇ ਮੰਦਰ। ਉਹ ਕਹਿੰਦਾ, ਮਹਾਰਾਜ ਮੇਰੇ ਕੋਲ ਖਾਣ ਵਾਸਤੇ ਵੀ ਕੁਝ ਨਹੀਂ। ਉਹ ਕਹਿੰਦੇ, ਤੂੰ ਖਾਣ ਦੀ ਗੱਲ ਕਰਦਾ, ਤੇਰੇ ਲੰਗਰਾਂ ਵਿਚੋਂ ਭੁੱਖੇ ਛੱਕ ਕੇ ਧੰਨ ਗੁਰੂ ਰਾਮਦਾਸ ਆਖਿਆ ਕਰਨਗੇ। ਔਰ ਮਹਾਰਾਜ ਦਾ ਵਾਕ ਬਿਲਕੁਲ ਸੱਤ ਹੋਇਆ। ਵੇਖੋ, ਗੁਰੂ ਅਮਰਦਾਸ ਮਹਾਰਾਜ ਨੇ ਗੁਰਤਾ ਫਿਰ ਆਪਣੇ ਲਾਇਕ ਜਵਾਈ ਭਾਈ ਜੇਠਾ ਜੀ ਨੂੰ ਦਿੱਤੀ। ਉਹਨਾਂ ਨੇ ਕੋਈ ਪੁੱਤਰਾਂ ਦਾ ਮੂੰਹ ਨਹੀਂ ਵੇਖਿਆ, ਕਿਉਂਕਿ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ, ਗੁਣਾਂ ਦੇ ਆਧਾਰ ਉੱਤੇ ਇਹ ਗੁਰਤਾ ਦਿੱਤੀ ਜਾਂਦੀ ਸੀ। ਔਰ ਇਸੇ ਕਰਕੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਗੁਣਾਂ ਦੇ ਆਧਾਰ ਉੱਤੇ ਭਾਈ ਜੇਠਾ ਜੀ ਨੂੰ ਗੁਰਤਾ ਦਿੱਤੀ, ਜੋ ਧੰਨ ਸ੍ਰੀ ਗੁਰੂ ਰਾਮਦਾਸ ਬਣ ਕੇ ਗੁਰਤਾ ਗੱਦੀ ਉੱਤੇ ਬੈਠੇ। ਤਕਰੀਬਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ 7 ਸਾਲ ਗੁਰਤਾ ਗੱਦੀ ਉੱਤੇ ਰਹੇ। ਇਹਨਾਂ ਦੇ ਵੀ 3 ਪੁੱਤਰ ਸਨ, ਬਾਬਾ ਪ੍ਰਿਥੀ ਚੰਦ ਜੀ, ਮਹਾਦੇਵ ਔਰ ਅਰਜਨ ਦੇਵ। ਔਰ ਅਰਜਨ ਦੇਵ ਜੀ ਨੂੰ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਲਾਇਕ ਪੁੱਤਰ ਜਾਣਦੇ ਹੋਏ ਗੁਰਤਾ ਗੱਦੀ ਦਿੱਤੀ ਸੀ। ਤੋ ਗੁਰੂ ਰਾਮਦਾਸ ਮਹਾਰਾਜ ਜੀ ਦੇ ਵੀ ਬੜੇ ਅਨੋਖੇ ਚੋਜ ਨੇ। ਗੁਰੂ ਰਾਮਦਾਸ ਮਹਾਰਾਜ ਦੀ ਅਸੀਂ ਜਦੋਂ ਬਾਣੀ ਪੜ੍ਹਦੇ ਹਾਂ, ਵੇਖੋ ਉਹਨਾਂ ਨੇ ਆਪਣੀ ਬਾਣੀ ਦੇ ਵਿਚ ਜੋ ਅਸੀਂ ਲਾਵਾਂ, 4 ਉਲਾਵਾਂ ਲੈਣੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਆਲੇ ਜਦੋਂ ਸਾਡੇ ਆਨੰਦ ਕਾਰਜ ਹੁੰਦੇ ਨੇ, ਉਹ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਦੀਆਂ ਚਾਰੀਆਂ ਹੋਈਆਂ ਲਾਣੀ। ਤੇ ਮੈਂ ਅਕਸਰ ਸੁਭਾਗ ਜੋੜੀ ਨੂੰ ਗੱਲ ਕਿਹਾ ਕਰਦਾ ਕਿ ਭਾਈ ਜਦੋਂ ਤੁਹਾਡੀਆਂ ਲਾਵਾਂ ਹੁੰਦੀਆਂ ਨੇ ਨਾ, 4 ਲਾਵਾਂ ਨੂੰ ਬੜੇ ਗੌਹ ਦੇ ਨਾਲ ਪੜਿਆ ਕਰੋ, ਸੁਣਿਆ ਕਰੋ, ਕਿਉਂਕਿ ਇਹਨਾਂ 4 ਲਾਵਾਂ ਦੇ ਵਿਚ ਸਾਡਾ ਗ੍ਰਿਸ਼ਤ ਜੀਵਨ ਛੁਪਿਆ ਹੋਇਆ। ਪਹਿਲੀ ਲਾਮ ਦੇ ਵਿਚ ਮਹਾਰਾਜ ਨੇ ਧਰਮ ਨੂੰ ਦ੍ਰਿੜ ਕਰਵਾਇਆ, ਦੂਸਰੀ ਲਾਮ ਦੇ ਵਿਚ ਨਿਰਭਉ ਬਾਰੇ ਦੱਸਿਆ, ਤੀਸਰੀ ਲਾਮ ਦੇ ਵਿਚ ਵਿਰਾਗ ਬਾਰੇ, ਚੌਥੀ ਲਾਮ ਦੇ ਵਿਚ ਸਹਿਜ ਬਾਰੇ। ਸਾਨੂੰ ਪਹਿਲਾਂ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਲਾਵਾਂ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ, ਕਿਉਂਕਿ ਸਾਡਾ ਗ੍ਰਿਸ਼ਤ ਮਾਰਗ ਇਹਦੇ ਵਿਚ ਛੁਪਿਆ ਹੋਇਆ। ਔਰ ਅਸੀਂ ਫਿਰ ਦੇਖੋ, ਅਲਾਣੀਆਂ ਹਨ, ਕਰਲੇ ਹਨ, ਘੋੜੀਆਂ ਹਨ, ਸੁਹਾਗ ਹਨ, ਇਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਲਿਖੀ ਹੋਈ ਬਾਣੀ ਜੋ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਚ ਪੜ੍ਹਦੇ ਹਾਂ। ਤੋ ਗੁਰੂ ਰਾਮਦਾਸ ਮਹਾਰਾਜ ਨੇ 679 ਸ਼ਬਦ ਲਿਖੇ ਸੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿਚ ਦਰਜ ਨੇ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਟ ਵੇਖੈ ਵੇਖ ਖਾਹੀ, ਮਾਇਆ ਮੋਹ ਭਰਮ ਪੈ ਭੁੱਲੈ, ਸੁਤ ਦਾਰਸ ਉਹ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਿਸ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਸੋ ਗੁਰੂ रामदास महाराज जी की महिमा अपरमा पार है और आज की नौजवान पीढ़ी ने श्री गुरु रामदास महाराज जी के जीवन तो बड़ी वड्डी सेध लैण की लोड़ है। देखो एक गरीब उन्हां दा जन्म भी उन्हां मंडी लाहौर विच होया
जी।
पिता हरदास दे घर माता दयाल कौर दी कुखों
जी।
लेकिन छोटे सी बचपन दे विच ही माता पिता काल चलाना कर गए बासर के पिंड आ गए। नानी ने पालिया पोसिया ते महाराज दे दरबार विच छोले घुंगड़ियां वेच के गुजारे करदे रहे। पर एक दिन गुरु अमरदास महाराज ने गहरे समुन्द्र विच टुब्बा लाया ते भाई जेठे वर्गा मोती लभ लिया ते फिर भाई जेठे नूं उन्हां ने अपना जवाई बनाया उन्हूं गुरता दित्ती। सो इस तरह श्री गुरु अमरदास महाराज ज्योति जोत समा गए, श्री गुरु रामदास महाराज गुरता दिवस उत्ते बैठ गए, गुरगत्ता उत्ते बैठ के उन्हां ने जात बरादरियां खत्म कीतियां। गुरु नानक दी संगत नूं संगत और पंगत नूं प्रधानता दे के ए बड़ेइयां गुरु नानक दे दरबार नूं बख्शिश कीतियां ने।
बिलकुल बिलकुल। सो बहुत बहुत धन्नवाद दिलबर साहब, तुसी वाकई विरसा ते इतिहास सिलसिले दे विच इतिहास दे नाल जिहड़ी साडी सांझ बनाउंदे हो और साडे गुरु साहिबाना दे जीवन दे उत्ते काफी विस्थार दे विच जिहड़ा उहनां दा पक्ष रखदे हो साडे दर्शकां ते स्रोतियां दे अगे, ओह वाकई ओहदे लई असीं तुहाडे शुकर गुजार वी आ। और अज दे वी जदों असीं गुरु अमरदास साहिब दे जीवन दे उत्ते या गुरु रामदास साहिब दे जीवन दे उत्ते तुहाडे तों इह जिहड़ी चाहत सी ओह मरवा के सुन रहे सी तुहाडे तों सारा, और उस तों सानूं सिर्फ इही चीज दा एहसास हुंदा है कि गुरु साहिबान जिहड़े आ उहनां दे शख्सियत दे विच निम्रता दया एहो जे जिहड़े गुण है ओ असल दे विच ओही गुणा दे कारण ओ गुरियाई जिहड़ी है उथों तक पहुंचण दे योग हो सके है। पर अज असी उहनां दे जीवन तों कुछ सिख नहीं पा रहे, साडे अंदर जिहड़ी हौमे आ साडे अंदर जिहड़ा हंकार है ओह बहुत वध चढ़ के बोलदा है ना। सो इह बहुत जरूरी है कि जदों भी असीं उहनां दे जीवन दे उत्ते गलबात करदे आं जदों भी असीं उहनां दे जीवन दे बारे जाणदे आं तां उहनां दे जीवन दे विच जिहड़े गुण सी उहनां दी शख्सियत दे विच उहनां गुणां तों वी असीं कुछ ना कुछ हासिल करिए, उहनां दे गुरबाणी उपदेश तों असल दे विच असीं जरूर कुछ ना कुछ हासिल करिए, उहनूं अपनी जिंदगी दे विच अमली रूप दे विच किसी ना किसी रूप दे विच किणका किणका मात्र जरूर असीं धारण करदे रहिए।
ਸਾਡਾ ਖੁਸ਼ੀ ਦਾ ਸਮਾਗਮ ਹੋਵੇ, ਸਾਡਾ ਗਮੀ ਦਾ ਸਮਾਗਮ ਹੋਵੇ, ਅਸੀਂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਸ਼੍ਰੀ ਆਨੰਦ ਸਾਹਿਬ ਉਹਨਾਂ ਸਮਾਗਮਾਂ ਵਿਚ ਪੜ੍ਹਦੇ ਆ ਔਰ ਆਨੰਦ ਸਾਹਿਬ ਦੀ ਬਾਣੀ ਪੜ੍ਹ ਕੇ ਬੜਾ ਆਨੰਦ ਆਉਂਦਾ। ਮੈਂ ਵੇਖੋ ਜਦੋਂ ਮਹਾਰਾਜ ਨੂੰ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਗੁਰਤਾ ਦਿੱਤੀ ਹੈ, ਗੁਰੂ ਅੰਗਦ ਦੇਵ ਮਹਾਰਾਜ ਦੇ ਵੱਡੇ ਪੁੱਤਰ ਭਾਈ ਦਾਤੂ ਜੀ ਨੇ ਆਣ ਕੇ ਮਹਾਰਾਜ ਨੂੰ ਲੱਤ ਮਾਰੀ ਸੀ
ਜੀ
ਤੇ ਮਹਾਰਾਜ ਪੁੱਠੇ ਹੋ ਕੇ ਡਿੱਗ ਪਏ ਸੀ ਤੇ ਮਹਾਰਾਜ ਚੁੱਪ ਚੁਪੀਤੇ ਜਾ ਕੇ ਇੱਕ ਗੁਪਤ ਥਾਂ ਤੇ ਆਸਣ ਲਾ ਲਿਆ ਤੇ ਫਿਰ ਸੰਗਤਾਂ ਬੇਬਲਬ ਹੋਈਆਂ। ਮਹਾਰਾਜ ਨੇ ਸੰਗਤਾਂ ਨੇ ਕਿਹਾ ਬਾਬਾ ਬੁੱਢਾ ਜੀ ਨੂੰ ਕਿ ਮਹਾਰਾਜ ਦੀ ਭਾਲ ਕਰੋ, ਜਦੋਂ ਭਾਲ ਕੀਤੀ ਤਾਂ ਮਹਾਰਾਜ ਨੇ ਬਾਹਰ ਲਿਖ ਕੇ ਲਾਇਆ ਹੋਇਆ ਸੀ ਵੀ ਜਿਹੜਾ ਦਰਵਾਜ਼ਾ ਖੋਲਿਆ ਉਹ ਸਾਡਾ ਸਿੱਖ ਹੀ ਨੇ ਤੇ ਬਾਬਾ ਬੁੱਢਾ ਜੀ ਨੇ ਫਿਰ ਇੱਕ ਪਾੜ ਪਾ ਕੇ
ਤੇ
ਮਹਾਰਾਜ ਦੇ ਜਾ ਕੇ ਜਦੋਂ ਦਰਸ਼ਨ ਕੀਤੇ ਤਾਂ ਬਾਬਾ ਬੁੱਢਾ ਜੀ ਨੇ ਕਿਹਾ ਮਹਾਰਾਜ ਅਸੀਂ ਦਰਵਾਜ਼ਾ ਤੇ ਖੋਲਿਆ ਹੀ ਨੀ, ਅਸੀਂ ਤੇ ਪਾੜ ਪਾਇਆ, ਪਿੱਛੇ ਜਰਾ ਮੁੜ ਕੇ ਦੇਖੋ। ਮਹਾਰਾਜ ਬੜੇ ਖੇਡ ਖੜਾ ਕੇ ਹੱਸੇ। ਇਹ ਮਹਾਰਾਜ ਨੇ ਕਿਹਾ ਸੀ ਵੀ ਜਿਹੜਾ ਪਾੜ ਪਾੜ ਲੰਘ ਜਾਏਗਾ ਉਹਦੀ 84 ਕੱਟੀ ਜਾਏਗੀ।
ਦੇਖੋ
ਮਹਾਰਾਜ ਖੁਸ਼ੀ ਵਿਚ ਆਣ ਕੇ ਦਇਆ ਦੇ ਘਰ ਵਿਚ ਆਣ ਕੇ ਸਾਨੂੰ ਕਿੱਡੇ ਕਿੱਡੇ ਵਰਦੇ ਗਏ ਨੇ। ਅੱਜ ਵੀ ਗੁਰਦੁਆਰਾ ਉੱਥੇ ਸਨ ਸਾਹਿਬ ਹੈ ਬਾਸਰ ਕੇ, ਕਦੀ ਉੱਥੇ ਜਾਓ ਸੰਤਾਂ ਜਾਣ ਉੱਥੇ ਦਰਸ਼ਨ ਕਰਨ 84 ਕੱਟਣ।
ਭਾਵੇਂ
ਅੱਜ ਸਾਡੀ ਸਿੱਖ ਕੌਮ ਇਸ ਗੱਲ ਤੇ ਵਿਸ਼ਵਾਸ ਨਹੀਂ ਕਰਦੀ ਜੀ ਇੱਕ ਸਨ ਪਾਰ ਕਰਨ ਦੇ ਨਾਲ 84 ਕੱਟੀ ਜਾਏਗੀ, ਪਰ ਗੁਰੂਆਂ ਦੇ ਆਸ਼ੀਰਵਾਦ ਨੇ ਗੁਰੂ ਕੀ ਨਹੀਂ ਕਰ ਸਕਦਾ ਸਭ ਕੁਛ ਕਰ ਸਕਦਾ ਹੈ, ਵਿਸ਼ਵਾਸ ਅਟਲ ਵਿਸ਼ਵਾਸ ਹੋਣਾ ਚਾਹੀਦਾ।
ਜੀ ਜੀ ਬਿਲਕੁਲ। ਸੋ ਬਹੁਤ ਬਹੁਤ ਸ਼ੁਕਰਾਨਾ ਜੀ ਇੱਕ ਵਾਰ ਫੇਰ ਤੋਂ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿਚ ਇਹ ਸਾਰਾ ਗੁਰੂ ਇਤਿਹਾਸ ਸਾਡੇ ਨਾਲ ਸਾਂਝਾ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ।
ਜਿੱਥੇ ਅਸੀਂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਉਹਨਾਂ ਦੇ ਜੋਤੀ ਜੋ ਸਮਾਨ ਤੇ ਅਕੀਦਤ ਦੇ ਫੁੱਲ ਭੇਟ ਕਰਦੇ ਹਾਂ, ਉੱਥੇ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਗੁਰਤਾ ਦਿਵਸ ਦੀ ਸਾਰੀ ਸੰਗਤਾਂ ਨੂੰ ਸਾਰੇ ਦਰਸ਼ਕਾਂ ਨੂੰ ਸਾਰੇ ਫੇਸਬੁੱਕ ਮਿੱਤਰਾਂ ਨੂੰ ਬਹੁਤ ਬਹੁਤ ਵਧਾਈ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਦੋਸਤੋ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਰਾਹੀਂ ਅਸੀਂ ਜੁੜੇ ਹੋਏ ਸੀ ਤੁਹਾਡੇ ਨਾਲ ਮਾਰਨਿੰਗ ਸ਼ੋ ਲਹਿਰਾਂ ਇਸ ਵੇਲੇ ਤੁਸੀਂ ਸੁਣ ਰਹੇ ਹੋ ਸਾਡੇ ਨਾਲ ਆਨਲਾਈਨ ਸਟ੍ਰੀਮਿੰਗ ਦੇ ਉੱਤੇ ਵੀ ਬਹੁਤ ਸਾਰੇ ਦੋਸਤ ਬਣੇ ਹੋਏ ਨੇ ਇਸ ਵੇਲੇ ਇਹ ਸਿਲਸਿਲਾ ਅਸੀਂ ਫੇਸਬੁੱਕ ਤੇ ਲਾਈਵ ਲੈ ਕੇ ਹਾਜ਼ਰ ਸਾਂ ਪਰ ਇਹ ਲਾਈਵ ਸਿਲਸਿਲਾ ਜਿਹੜਾ ਹੁਣ ਅਸੀਂ ਇੱਥੇ ਰੋਕਾਂਗੇ ਕਿਉਂਕਿ ਅਗਲਾ ਜਿਹੜਾ ਸਿਲਸਿਲਾ ਉਹ ਖਬਰਾਂ ਦਾ ਵੀ ਤੁਹਾਡੇ ਨਾਲ ਅਸੀਂ ਸਾਂਝਾ ਕਰਨਾ ਪਰ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਉਹ ਵੀ ਅਜੇ ਬਾਕੀ ਹੈ ਤੇ ਵਧਾਈਆਂ ਦਾ ਸਿਲਸਿਲਾ ਵੀ ਬਾਕੀ ਹੈ ਸੋ ਗੱਲਾਂ ਬਾਤਾਂ ਵਧਾਈਆਂ ਤੇ ਖਬਰਾਂ ਦਾ ਸਿਲਸਿਲਾ ਲੈ ਕੇ ਬਹੁਤ ਜਲਦ ਅਸੀਂ ਹਾਜ਼ਰ ਹੋ ਰਹੇ ਹਾਂ ਆਪਣੀ ਆਨਲਾਈਨ ਸਟ੍ਰੀਮਿੰਗ ਦੇ ਉੱਤੇ ਪਰ ਫੇਸਬੁੱਕ ਲਾਈਵ ਤੋਂ ਹੁਣ ਸਾਨੂੰ ਇਜਾਜ਼ਤ ਲੈਣੀ ਪੈਣੀ ਆ ਦਿਓ ਇਜਾਜ਼ਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ ਪ੍ਰੋਗਰਾਮ ਲਹਿਰਾਂ ਦੇ ਵਿੱਚ ਸਾਡੇ ਮਾਰਨਿੰਗ ਸ਼ੋਅ ਦੇ ਵਿੱਚ ਤੇ ਲੋ ਜੀ ਮਾਰਨਿੰਗ ਸ਼ੋਅ ਜਾਰੀ ਹੈ ਤੇ ਮਾਰਨਿੰਗ ਸ਼ੋਅ ਦੇ ਵਿੱਚ ਬਹੁਤ ਸਾਰੇ ਦੋਸਤ ਵੀ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ ਸੋ ਉਹਨਾਂ ਦੋਸਤਾਂ ਨੂੰ ਜ਼ਰੂਰ ਅਸੀਂ ਜੀਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ ਤੇ ਨਾਲ ਹੀ ਨਾਲ ਦੋਸਤੋ ਅਸੀਂ ਜਿਹੜੇ ਅਗਲੇ ਸਿਲਸਿਲੇ ਉਹ ਤੁਹਾਡੇ ਨਾਲ ਬਹੁਤ ਜਲਦ ਸਾਂਝੇ ਕਰਨ ਜਾ ਰਹੇ ਹਾਂ ਤੇ ਇਸ ਇਹਨਾਂ ਸਿਲਸਿਲਿਆਂ ਦੇ ਵਿੱਚ ਤੁਸੀਂ ਸਾਡੇ ਨਾਲ ਜੁੜਨਾ ਤੇ ਬਹੁਤ ਸਾਰੇ ਜਿਹੜੇ ਨੰਬਰ ਹੈ ਉਹ ਵੀ ਸਾਡੇ ਤੱਕ ਇਸ ਵੇਲੇ ਪਹੁੰਚ ਚੁੱਕੇ ਨੇ ਦੋਸਤੋ ਜਿਹੜੇ ਵਧਾਈਆਂ ਦੇ ਸਿਲਸਿਲੇ ਦੇ ਵਿੱਚ ਅਸੀਂ ਤੁਹਾਡੇ ਤੋਂ ਮੰਗੇ ਸੀਗੇ ਇਸ ਵੇਲੇ ਸਾਡੇ ਨਾਲ ਦੋਸਤਾਂ ਨੇ ਸਾਂਝ ਬਣਾਈ ਹੋਈ ਹੈ ਤੇ ਮੈਂ ਉਹ ਜਿਹੜੇ ਨੰਬਰ ਉਹ ਵੀ ਜਲਦੀ ਡਾਇਲ ਕਰਨੇ ਆ ਵਧਾਈਆਂ ਦੇ ਸਿਲਸਿਲੇ ਦੇ ਵਿੱਚ ਤੇ ਲੋ ਫਿਰ ਵੱਧਦੇ ਆ ਅਸਲੇ ਵੱਲ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਆ ਤੇ ਗੀਤ ਨਛੱਤਰ ਗਿੱਲ ਦੀ ਆਵਾਜ਼ ਦੇ ਵਿੱਚ ਹੈ ਬਾਣੀ ਤੇ ਆਉਣੇ ਆ ਬਹੁਤ ਜਲਦੀ ਵਾਪਸ ਅਗਲੇ
ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ
ਚਾਨਣ ਤਾਰੇ ਇੱਕ ਮਾਲਾ ਦੇ ਮਣ ਕੇ ਸਾਰੇ ਇੱਕ ਨੂਰ ਤੇ ਸਭ ਜਗ ਉਪਜਿਆ ਇੱਕ ਨੂਰ ਤੇ ਸਭ ਜਗ ਉਪਜਿਆ ਤੇ ਸੁਨੇਹਾ ਰਤਨਾ ਖਾਣੀ ਪਹਿਲਾਂ
ਲਓ ਜੀ ਨਛੱਤਰ ਗਿੱਲ ਹੋਰਾਂ ਦੀ ਆਵਾਜ਼ ਦੇ ਵਿਚ ਗੀਤ ਤੁਸੀਂ ਸੁਣ ਰਹੇ ਸੀ। ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਇਸ ਤੋਂ ਪਹਿਲਾਂ ਵਿਰਸਾ ਤੇ ਇਤਿਹਾਸ ਇਸ ਤੋਂ ਪਹਿਲਾਂ ਥੋੜੇ ਸਮੇਂ ਲਈ ਜਿਹੜੀ ਆਵਾਜ਼ ਹੈ ਮੈਨੂੰ ਲੱਗਦਾ ਕਿ ਆਨ ਏਅਰ ਨਹੀਂ ਜਾ ਸਕੀ, ਉਹਦੇ ਲਈ ਮਾਫੀ ਚਾਹੁੰਦੇ ਹਾਂ ਦੋਸਤੋ, ਕਿਉਂਕਿ ਉਧਰ ਫੇਸਬੁੱਕ ਦਾ ਜਿਹੜਾ ਸਿਲਸਿਲਾ ਉਹ ਵੀ ਨਾਲੋ ਨਾਲ ਚੱਲ ਰਿਹਾ ਸੀ। ਸ਼ਾਇਦ ਕਿਤੇ ਨਾ ਕਿਤੇ ਥੋੜੀ ਜਿਹੀ ਰੁਕਾਵਟ ਜਿਹੜੀ ਆ ਉਹ ਆਨਲਾਈਨ ਸਟ੍ਰੀਮਿੰਗ ਦੇ ਵਿਚ ਆਈ ਸੀ, ਉਹਦੇ ਲਈ ਇੱਕ ਵਾਰ ਫਿਰ ਤੋਂ ਮਾਫੀ ਚਾਹੁੰਦੇ ਹਾਂ। ਤੇ ਲਓ ਜੀ ਹੁਣ ਇੱਕ ਵਾਰ ਅਗਲਾ ਜਿਹੜਾ ਸਿਲਸਿਲਾ ਆ ਉਹ ਤੁਹਾਡੀ ਨਜ਼ਰ ਕਰਨ ਜਾ ਰਹੇ ਹਾਂ, ਕਿਉਂਕਿ ਬਹੁਤ ਸਾਰੇ ਨੰਬਰ ਇਸ ਵੇਲੇ ਸਾਡੇ ਤੱਕ ਪਹੁੰਚ ਚੁੱਕੇ ਨੇ ਤੇ ਉਹ ਨੰਬਰ ਜਿਹੜੇ ਆ ਵਧਾਈਆਂ ਦੇ ਸਿਲਸਿਲੇ ਦੇ ਵਿਚ ਖਾਸ ਤੌਰ ਦੇ ਉੱਤੇ ਸਾਡੇ ਕੋਲ ਪਹੁੰਚੇ ਨੇ। ਔਰ ਜਗਤਾਰ ਟੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਜਿਹੜੇ ਉਹ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਆਪਣੇ ਬਹੁਤ ਸਾਰੇ ਦੋਸਤਾਂ ਮਿੱਤਰਾਂ ਨੂੰ ਜਿਹੜਾ ਜਨਮ ਦਿਨ ਦਾ ਜਿਹੜਾ ਸੁਨੇਹਾ ਔਰ ਮੁਹੱਬਤ ਦਾ ਪੈਗਾਮ ਜਿਹੜਾ ਭੇਜਣਾ ਆ। ਔਰ ਹਰਮਨ ਰੇਡੀਓ ਵੱਲੋਂ ਸਾਡੀ ਕੋਸ਼ਿਸ਼ ਰਹੇਗੀ ਕਿ ਉਹਨਾਂ ਦੇ ਸਾਰੇ ਦੋਸਤਾਂ ਨੂੰ ਅਸੀਂ ਇਸ ਵੇਲੇ ਜਿਹੜੀ ਵਧਾਈ ਹੈ ਉਹਨਾਂ ਦੇ ਖਾਸ ਦਿਨਾਂ ਦੇ ਉੱਤੇ ਖਾਸ ਮੌਕਿਆਂ ਦੇ ਉੱਤੇ ਜ਼ਰੂਰ ਪਹੁੰਚਾਈਏ। ਤੇ ਲਓ ਫਿਰ ਵੱਧਦੇ ਆ ਵਧਾਈਆਂ ਦੇ ਸਿਲਸਿਲੇ ਵੱਧ ਔਰ ਸਾਡੇ ਨਾਲ ਜਿਹੜੇ ਵੀ ਦੋਸਤ ਇਸ ਵੇਲੇ ਜੁੜੇ ਹੋਏ ਨੇ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਦੇ ਵਿਚ ਜੀ ਆਇਆਂ ਨੂੰ ਕਹਿੰਦੇ ਆ। ਤੇ ਲੋ ਜੀ ਵਧਾਈਆਂ ਦਾ ਸਿਲਸਿਲਾ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ ਤੇ ਸਾਡੇ ਤੱਕ ਜਗਤਾਰ ਟੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਹੋਰਾਂ ਨੇ ਜਿਹੜੀ ਸਾਂਝ ਬਣਾਈ ਹੈ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਕਹਿੰਦੇ ਜੀ ਸਾਡੇ ਦੋਸਤ ਜਸਵਿੰਦਰ ਬਰਾੜ ਦਾ ਜਨਮ ਦਿਨ ਹੈ, ਐਡਵਾਂਸ ਚ ਵਧਾਈਆਂ ਦੇ ਦਿਓ। ਲੋ ਫਿਰ ਪਹਿਲੀ ਕਾਲ ਜਿਹੜੀ ਆ ਜਸਵਿੰਦਰ ਬਰਾੜ ਹੋਰਾਂ ਨੂੰ ਹੀ ਆਪਾਂ ਲਾਉਂਦੇ ਹਾਂ ਤੇ ਦੇਖਦੇ ਹਾਂ ਜੀ ਫੋਨ ਉਹ ਚੁੱਕਦੇ ਆ ਜਾਂ ਨਹੀਂ ਚੁੱਕਦੇ। ਆਪਾਂ ਕਾਲ ਲਗਾ ਦਿੱਤੀ ਹੈ ਤੇ ਕਾਲ ਜਿਹੜੀ ਆ ਚਲੇ ਵੀ ਗਈ ਹੈ ਤੇ ਗਿੱਲ ਸਾਹਿਬ ਦੇਖਦੇ ਆ ਜੀ ਉਹ ਫੋਨ ਚੁੱਕਦੇ ਆ ਤੇ ਫਿਰ ਆਪਾਂ ਜਿਹੜੀਆਂ ਵਧਾਈਆਂ ਉਹਨਾਂ ਨੂੰ ਸਿੱਧੀਆਂ ਦੇਵਾਂਗੇ, ਜੇ ਨਹੀਂ ਚੁੱਕਦੇ ਤਾਂ ਫਿਰ ਸਿੱਧੀਆਂ ਤਾਂ ਦੇਵਾਂਗੇ ਹਨਾ ਉਹਨਾਂ ਦੇ ਜਨਮ ਦਿਨ ਦੇ ਉੱਤੇ। ਤੇ ਇਸੇ ਤਰ੍ਹਾਂ ਸਾਡੇ ਤੱਕ ਬਲਵੀਰ ਮਾਲਾ ਹੋਰਾਂ ਦਾ ਵੀ ਜਿਹੜਾ ਨੰਬਰ ਆ ਪਹੁੰਚ ਚੁੱਕਿਆ ਜੀ, ਉਹਨਾਂ ਦੇ ਜਨਮ ਦਿਨ ਤੇ ਵਧਾਈਆਂ ਭੇਜਣੀਆਂ ਆਪਾਂ ਹਰਮਨ ਰੇਡੀਓ ਵੱਲੋਂ ਵੀ ਔਰ ਜਗਤਾਰ ਗਿੱਲ ਭਾਜੀ ਹੋਰਾਂ ਵੱਲੋਂ ਵੀ। ਤੇ ਲਓ ਫਿਰ ਦੇਖਦੇ ਆ ਜਸਵਿੰਦਰ ਬਰਾੜ ਹੋਰਾਂ ਨੇ ਤਾਂ ਫੋਨ ਅਜੇ ਚੁੱਕਿਆ ਨਹੀਂ ਆ, ਪਰ ਜੇ ਨਹੀਂ ਵੀ ਚੁੱਕਿਆ ਤਾਂ ਕੋਈ ਗੱਲ ਨੀ, ਵਧਾਈਆਂ ਆਪਾਂ ਜ਼ਰੂਰ ਦੇਵਾਂਗੇ। ਹਾਂਜੀ ਸਤਿ ਸ੍ਰੀ ਅਕਾਲ ਜੀ, ਜਸਵਿੰਦਰ ਬਰਾੜ ਜੀ ਬੋਲ ਰਹੇ ਹੋ?
ਹਾਂਜੀ ਹਾਂਜੀ
ਹਾਂਜੀ ਜਸਵਿੰਦਰ ਬਰਾੜ ਜੀ ਸਤਿ ਸ੍ਰੀ ਅਕਾਲ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ, ਅਸੀਂ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਬੋਲ ਰਹੇ ਹਾਂ ਔਰ ਤੁਹਾਡਾ ਜਿਹੜਾ ਜਨਮ ਦਿਨ ਆਉਣ ਵਾਲੇ ਦਿਨਾਂ ਦੇ ਵਿਚ ਸ਼ਾਇਦ ਔਰ ਸਾਨੂੰ ਇਸ ਖਾਸ ਸਿਲਸਿਲੇ ਦੇ ਵਿਚ ਜਿਹੜਾ ਵਧਾਈਆਂ ਦਾ ਸੰਦੇਸ਼ ਹੈ ਉਹ ਭੇਜਿਆ ਹੈ ਤੁਹਾਡੇ ਬਹੁਤ ਹੀ ਪਿਆਰੇ ਦੋਸਤ ਜਗਤਾਰ ਗਿੱਲ ਟੁੱਡੀ ਕੇ ਹਾਂਗਕਾਂਗ ਵਾਲੇ ਜਿਹੜੇ ਨੇ
ਬਹੁਤ ਵਧੀਆ ਲੱਗ ਰਿਹਾ ਜੀ, ਇਟਸ ਰੀਲੀ ਪਲੇਜ਼ਰ
ਜੀ,
ਇਟਸ ਆਸਮ, ਇਟਸ ਰੀਲੀ ਸਰਪ੍ਰਾਈਜ਼ ਫਾਰ ਮੀ।
ਬਿਲਕੁਲ
ਜੀ, ਬਹੁਤ ਵਧੀਆ ਲੱਗ ਰਿਹਾ
ਜੀ। ਹਰਮਨ ਰੋਡੀਓ ਤੇ ਜਿਹੜਾ ਇਹ ਸਿਲਸਿਲਾ ਅਸੀਂ ਵਧਾਈਆਂ ਦਾ ਅਸਲ ਦੇ ਵਿਚ ਰੱਖਿਆ ਸਰਪ੍ਰਾਈਜ਼ ਹੈ ਔਰ ਸਰਪ੍ਰਾਈਜ਼ ਕਾਲ ਜਿਹੜੀ ਉਹ ਅਸੀਂ ਕਰਦੇ ਹੁੰਦੇ ਆ ਹਰਮਨ ਰੇਡੀਓ ਵੱਲੋਂ ਔਰ ਇਹ ਮੁਹੱਬਤ ਤੇ ਪਿਆਰ ਜਿਹੜਾ ਅਸੀਂ ਦੇਖੋ ਸਮੁੰਦਰੋਂ ਪਾਰ ਇੱਕ ਦੂਜੇ ਤੱਕ ਜਿਹੜੇ ਪਹੁੰਚਾਉਣੇ ਆ, ਤੁਸੀਂ ਜਿੱਥੇ ਕਿਤੇ ਵੀ ਬੈਠੇ ਹੁੰਦੇ ਆ ਆਵਾਜ਼ ਦੀ ਇਸ ਦੁਨੀਆ ਦੇ ਜ਼ਰੀਏ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਖਾਸ ਦਿਨ ਨੂੰ ਹੋਰ ਖਾਸ ਅਸੀਂ ਜ਼ਰੂਰ ਬਣਾਈਏ ਤੇ ਅੱਜ ਦੇ ਦਿਨ ਤੇ ਅਸੀਂ ਜ਼ਰੂਰ ਅਸੀਂ ਪਰਮਾਤਮਾ ਦੇ ਅੱਗੇ ਦੁਆ ਕਰਦੇ ਹਾਂ ਕਿ ਜ਼ਿੰਦਗੀ ਦੇ ਵਿਚ ਤੁਹਾਨੂੰ ਹਰ ਖੇਤਰ ਦੇ ਵਿਚ ਖੁਸ਼ੀਆਂ ਖੇੜੇ ਜਿਹੜੇ ਆ ਨਿਵਾਜਣ।
ਤੁਹਾਡਾ ਹਰਮਨ ਰੇਡੀਓ ਤੇ ਬਹੁਤ ਬਹੁਤ ਧੰਨਵਾਦ ਜੀ, ਜਗਤਾਰ ਗਿੱਲ ਲਈ ਬਹੁਤ ਬਹੁਤ ਧੰਨਵਾਦ ਜੀ
ਜੀ,
ਥੈਂਕ ਯੂ ਵੈਰੀ ਮਚ।
ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਜੁੜਨ ਦੇ ਲਈ ਤੇ ਬਹੁਤ ਬਹੁਤ ਸਾਡੇ ਵੱਲੋਂ ਦੁਆਵਾਂ।
ਧੰਨਵਾਦ ਜੀ, ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ, ਧੰਨਵਾਦ, ਥੈਂਕ ਯੂ।
ਤੇ ਲੋ ਜੀ ਜਸਵਿੰਦਰ ਬਰਾੜ ਹੋਰਾਂ ਤੱਕ ਤਾਂ ਜਿਹੜੀਆਂ ਵਧਾਈਆਂ ਪਹੁੰਚ ਗਈਆਂ ਗਿੱਲ ਸਾਹਿਬ, ਤੇ ਹੁਣ ਅਗਲੀਆਂ ਜਿਹੜੀਆਂ ਵਧਾਈਆਂ ਉਹ ਆਪਾਂ ਬਲਵੀਰ ਮਾਲਾ ਹੋਰਾਂ ਨੂੰ ਦੇਣ ਦੀ ਕੋਸ਼ਿਸ਼ ਕਰਦੇ ਆ, ਜੇ ਬਲਵੀਰ ਹੋਰੀ ਚੁੱਕ ਲੈਂਦੇ ਆ, ਕਿਉਂਕਿ ਇਸ ਵੇਲੇ ਕਾਫੀ ਸਵੇਰਾ ਤੜਕਾ ਹੈ ਭਾਰਤ ਦੇ ਵਿਚ ਨੇ ਉਹ, ਔਰ ਆਪਾਂ ਕਾਲ ਲਗਾ ਦਿੱਤੀ ਹੈ ਤੇ ਹੁਣ ਦੇਖਦੇ ਆ ਵੀ ਨੰਬਰ ਚੁੱਕਿਆ ਜਾਂਦਾ ਕਿ ਨਹੀਂ ਚੁੱਕਿਆ ਜਾਂਦਾ। ਵਧਾਈਆਂ ਦੇ ਸਿਲਸਿਲੇ ਦੇ ਵਿਚ ਇਹ ਪਿਆਰ ਇਹ ਮੁਹੱਬਤ ਤੁਹਾਡੀ ਮੁਹੱਬਤ ਤੁਹਾਡਾ ਪਿਆਰ ਤੁਹਾਡੇ ਆਪਣਿਆਂ ਤੱਕ ਅਸੀਂ ਪਹੁੰਚਾਉਂਦੇ ਹਾਂ ਹਰਮਨ ਰੇਡੀਓ ਵੱਲੋਂ ਇਸ ਸਰਪ੍ਰਾਈਜ਼ ਕਾਲ ਦੇ ਜ਼ਰੀਏ। ਚਲੋ ਜੀ ਬਲਵੀਰ ਮਾਲਾ ਹੋਰਾਂ ਨੂੰ ਵੀ ਅਸੀਂ ਨੰਬਰ ਲਗਾ ਦਿੱਤਾ ਆ, ਕਾਲ ਕਰ ਦਿੱਤੀ ਆ, ਤੇ ਜੇ ਉਹ ਕਾਲ ਚੁੱਕ ਲੈਂਦੇ ਆ ਤਾਂ ਫੇਰ ਵਧਾਈਆਂ ਜਿਹੜੀਆਂ ਉਹ ਡਾਇਰੈਕਟ ਜਾਣਗੀਆਂ ਉਹਨਾਂ ਵੱਲ। ਤੇ ਫੋਨ ਤਾਂ ਚੁੱਕ ਲਿਆ ਲੱਗਦਾ ਜੀ। ਬਲਵੀਰ ਮਾਲਾ ਸਾਹਿਬ ਬੋਲ ਰਹੇ ਹੋ?
ਜੀ ਜੀ
ਜੀ ਮਾਲਾ ਸਾਹਿਬ ਬਹੁਤ ਬਹੁਤ ਸਵਾਗਤ ਕਰਦੇ ਹਾਂ ਇਸ ਵੇਲੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਵਿਹੜੇ ਤੁਸੀਂ ਸ਼ਿਰਕਤ ਕੀਤੀ ਹੈ ਔਰ ਅਸੀਂ ਇਹ ਖਾਸ ਕਾਲ ਜਿਹੜੀ ਹੈ ਤੁਹਾਨੂੰ ਕੀਤੀ ਹੈ ਸਾਡੇ ਖਾਸ ਸਿਲਸਿਲੇ ਵਧਾਈਆਂ ਦੇ ਵਿੱਚ ਤੁਹਾਡੇ ਜਨਮ ਦਿਨ ਮੌਕੇ। ਜਨਮ ਦਿਨ ਸ਼ਾਇਦ ਲੰਘ ਚੁੱਕਿਆ ਪਰ ਤੁਹਾਡੇ ਬਹੁਤ ਹੀ ਪਿਆਰੇ ਦੋਸਤ ਬੜੇ ਅਜੀਜ਼ ਦੋਸਤ ਜਗਤਾਰ ਗਿੱਲ ਟੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਤੁਹਾਨੂੰ ਇਹ ਪਿਆਰ ਜਿਹੜਾ ਵਧਾਈਆਂ ਜਿਹੜੀਆਂ ਭੇਜੀਆਂ। ਸੋ ਬਹੁਤ ਬਹੁਤ ਪਹਿਲਾਂ ਤਾਂ ਮੁਬਾਰਕ।
ਥੈਂਕ ਯੂ ਜੀ, ਥੈਂਕ ਯੂ ਭੈਣ, ਬਹੁਤ ਮਿਹਰਬਾਨੀ ਜੀ, ਬਹੁਤ ਧੰਨਵਾਦ ਤੁਹਾਡਾ, ਤੁਸੀਂ ਯਾਦ ਕੀਤਾ। ਪਰਮਾਤਮਾ ਸਦਾ ਆਪਣੇ ਅਦਾਰੇ ਨੂੰ ਤੁਹਾਡੇ ਸਾਰੇ ਮੈਂਬਰਾਂ ਨੂੰ ਚੜ੍ਹਦੀ ਕਲਾ ਬਖਸ਼ੇ ਜੀ। ਮੇਰੀਆਂ ਸ਼ੁਭ ਕਾਮਨਾਵਾਂ ਨੇ, ਸਦਾ ਹੀ ਚੜ੍ਹਦੀ ਕਲਾ ਦੇ ਵਿਚ ਰਹੋ। ਤੇ ਢੁੱਡੀ ਸਾਹਿਬ ਦਾ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਬਹੁਤ ਅੱਛੇ ਵੀਰਾਂ ਦੇ ਵਿਚੋਂ, ਸਤਿਕਾਰਤ ਵੀਰਾਂ ਦੇ ਵਿਚੋਂ, ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜੀ, ਹਮੇਸ਼ਾ ਚੜ੍ਹਦੀ ਕਲਾ ਰੱਖੇ ਪਰਮਾਤਮਾ ਤੁਹਾਨੂੰ ਜੀ।
ਜੀ ਸੋ ਮਾਲਾ ਸਾਹਿਬ ਬਹੁਤ ਚੰਗਾ ਲੱਗਿਆ ਅੱਜ ਤੁਹਾਡੀ ਆਵਾਜ਼ ਸੁਣ ਕੇ, ਕਿਉਂਕਿ ਗੀਤ ਤਾਂ ਤੁਹਾਡੀ ਆਵਾਜ਼ ਦੇ ਵਿੱਚ ਜ਼ਰੂਰ ਅਸੀਂ ਸੁਣਦੇ ਹੁੰਦੇ ਆ ਔਰ ਗੀਤ ਦੀ ਫਰਮਾਇਸ਼ ਵੀ ਸਾਨੂੰ ਕਾਫੀ ਵਾਰ ਗਿੱਲ ਸਾਹਿਬ ਕਰਦੇ ਹੁੰਦੇ ਆ, ਪਰ ਅੱਜ ਤੁਹਾਡੇ ਨਾਲ ਗੱਲਬਾਤ ਕਰਕੇ ਵੀ ਬਹੁਤ ਚੰਗਾ ਲੱਗਿਆ। ਪਰਮਾਤਮਾ ਤੁਹਾਡੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਖੁਸ਼ੀਆਂ ਖੇੜਿਆਂ ਦੀ ਜਿਹੜੀ ਭਰਮਾਰ ਬਣਾਈ ਰੱਖੇ।
ਥੈਂਕ ਯੂ ਭੈਣ, ਥੈਂਕ ਯੂ, ਜਿਉਂਦੇ ਰਹੋ, ਪਰਮਾਤਮਾ ਬਾਲਾ ਦੇਵੇ, ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ, ਮੇਰੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਨੇ ਸਦਾ ਹਮੇਸ਼ਾ। ਥੈਂਕ ਯੂ
ਜੀ, ਬਹੁਤ ਬਹੁਤ ਸ਼ੁਕਰੀਆ ਮਾਲਾ ਸਾਹਿਬ।
ਥੈਂਕ ਯੂ ਭੈਣ, ਥੈਂਕ ਯੂ ਜੀ, ਥੈਂਕ ਯੂ
ਜੀ। ਸੋਲੋ ਗਿੱਲ ਸਾਹਿਬ ਤੁਹਾਡੇ ਦੂਸਰੇ ਦੋਸਤ ਤੱਕ ਵੀ ਤੁਹਾਡੀਆਂ ਜਿਹੜੀਆਂ ਸ਼ੁਭ ਕਾਮਨਾਵਾਂ ਉਹਨਾਂ ਦੇ ਜਨਮ ਦਿਨ ਦੇ ਮੌਕੇ ਦੇ ਉੱਤੇ ਆਪਾਂ ਭੇਜ ਦਿੱਤੀਆਂ। ਤੇ ਹੁਣ ਤੇਜਿੰਦਰ ਲਾਲੀ ਹੋਰੀ ਰਹਿ ਗਏ, ਤੇਜਿੰਦਰ ਲਾਲੀ ਹੋਰਾਂ ਤੱਕ ਵੀ ਤੁਹਾਡਾ ਜਿਹੜਾ ਸੁਨੇਹਾ ਉਹ ਆਪਾਂ ਜ਼ਰੂਰ ਅੱਜ ਪਹੁੰਚਾ ਦਿੰਦੇ ਹਾਂ। ਅੱਜ ਤੁਹਾਡੀਆਂ ਪਿਛਲੀਆਂ ਜਿਹੜੀਆਂ ਸ਼ਿਕਾਇਤਾਂ ਉਹ ਆਪਾਂ ਸਾਰੀਆਂ ਅੱਜ ਉਤਾਰ ਦੇਣੀਆਂ, ਉਲਾਮੇ ਤੁਹਾਡੇ ਲਾ ਦੇਣੇ, ਕਿਉਂਕਿ ਤੁਹਾਡੇ ਜਿਹੜੇ ਨੰਬਰ ਉਹ ਲੇਟ ਹੋ ਜਾਂਦੇ ਹੁੰਦੇ ਅਕਸਰ। ਪਰ ਸਾਡਾ ਅਗਲਾ ਸਿਲਸਿਲਾ ਖ਼ਬਰਾਂ ਦਾ ਜਿਹੜਾ ਉਹ ਵੀ ਹੁਣ ਤਿਆਰ ਪਰ ਤਿਆਰ ਹੈ, ਪਰ ਇਸ ਸਿਲਸਿਲੇ ਚ ਆਪਾਂ ਜਿਹੜੀ ਆ ਆਖਰੀ ਕਾਲ ਉਹ ਕਰਾਂਗੇ ਤੇਜਿੰਦਰ ਲਾਲੀ ਹੋਰਾਂ ਨੂੰ। ਤੇ ਲਓ ਫਿਰ ਤੇਜਿੰਦਰ ਲਾਲੀ ਹੋਰਾਂ ਨੂੰ ਵੀ ਆਪਾਂ ਕਾਲ ਲਗਾ ਦਿੱਤੀ ਆ, ਤੇ ਹੁਣ ਦੇਖਦੇ ਆ ਕਾਲ ਚੁੱਕਦੇ ਆ ਤਾਂ ਫਿਰ ਉਹਨਾਂ ਨੂੰ ਵੀ ਇਹ ਵਧਾਈਆਂ ਜਿਹੜੀਆਂ ਜ਼ਰੂਰ ਜਾਣੀਆਂ। ਆਖਰੀ ਕਾਲ ਨਹੀਂ ਹੈ ਸਾਡੇ ਕੋਲ, ਇੱਕ ਹੋਰ ਕਾਲ ਬਾਕੀ ਹੈ ਜੀ। ਪ੍ਰਭਜੀਤ ਸਿੰਘ ਦਿਲਬਰ ਹੋਰਾਂ ਦਾ ਨੰਬਰ ਸਾਡੇ ਕੋਲ ਪਹੁੰਚਿਆ। ਸੋ ਦਿਲਬਰ ਸਾਹਿਬ ਦੇ ਪੁੱਤਰ ਨੇ, ਉਹਨਾਂ ਦੀ ਅੱਜ ਪੋਤਰੀ ਦਾ ਜਨਮ ਦਿਨ ਆ, ਸੋ ਉਹਨਾਂ ਨੂੰ ਵੀ ਅਸੀਂ ਵਧਾਈਆਂ ਭੇਜਣੀਆਂ। ਸੋ ਤੇਜਿੰਦਰ ਲਾਲੀ ਹੋਰਾਂ ਨੂੰ ਕਾਲ ਜਿਹੜੀ ਉਹ ਲਗਾ ਦਿੱਤੀ ਗਈ ਹੈ। ਤੇ ਲਓ ਫਿਰ ਵਧਾਈਆਂ ਤਾਂ ਫਿਰ ਵਧਾਈਆਂ ਨੇ, ਪਿਆਰ ਹੈ ਮੁਹੱਬਤ ਹੈ ਤੁਹਾਡਾ ਆਪਣਿਆਂ ਦਾ ਆਪਣਿਆਂ ਦੇ ਲਈ, ਹਨਾ। ਸੋ ਬਹੁਤ ਜ਼ਰੂਰੀ ਹੈ ਹਨਾ, ਅਸੀਂ ਇੰਨੀ ਦੂਰ ਦੂਰ ਬੈਠੇ ਹੁੰਦੇ ਹਾਂ, ਕਈ ਵਾਰ ਇੱਕ ਕਾਲ ਵੀ ਨਹੀਂ ਕਰਦੇ। ਸੋ ਇੱਕ ਵਾਰ ਜਿਹੜੇ ਸਾਡੇ ਲਿਖਤੀ ਸੰਦੇਸ਼ ਜਾਂ ਲਿਖਤੀ ਸੁਨੇਹੇ ਆ ਉਹ ਜ਼ਰੂਰ ਪਹੁੰਚ ਜਾਂਦੇ ਆ, ਜਾਂ ਜਿਹੜੇ ਬਣੇ ਬਣਾਏ ਰੈਡੀਮੇਡ ਜਿਹੜੇ ਸੁਨੇਹੇ ਪਹੁੰਚ ਜਾਂਦੇ ਆ, ਪਰ ਇਹ ਜਿਹੜੀਆਂ ਆਪਣੇ ਦਿਲ ਤੋਂ ਜਿਹੜੀਆਂ ਵਧਾਈਆਂ ਜਿਹੜੀਆਂ ਤਰੰਗਾਂ ਦੇ ਜ਼ਰੀਏ ਪਹੁੰਚਦੀਆਂ ਨੇ, ਹਨਾ, ਇਹਨਾਂ ਦਾ ਆਪਣਾ ਹੀ ਮਜ਼ਾ। ਸੋ ਤੇਜਿੰਦਰ ਲਾਲੀ ਹੋਰਾਂ ਨੇ ਤਾਂ ਗਿੱਲ ਸਾਹਿਬ ਫੋਨ ਨਹੀਂ ਚੱਕਿਆ, ਇੱਕ ਵਾਰ ਫੇਰ ਆਪਾਂ ਕੋਸ਼ਿਸ਼ ਕਰ ਲੈਂਦੇ ਹਾਂ, ਹੋ ਸਕਦਾ ਸਮਾਂ ਜ਼ਿਆਦਾ ਨਾ ਹੋ ਗਿਆ ਹੋਵੇ ਉੱਥੇ। ਸੋ ਇੱਕ ਵਾਰ ਫੇਰ ਕਾਲ ਲਗਾਈ ਹੈ, ਤੇ ਜੇ ਚੁੱਕ ਲੈਂਦੇ ਤੇ ਆਪਾਂ ਜ਼ਰੂਰ ਵਧਾਈਆਂ ਦਿੰਦੇ ਹਾਂ, ਨਹੀਂ ਤਾਂ ਫੇਰ ਆਪਾਂ ਕੀ ਕਹਿੰਦੇ ਹੁੰਦੇ ਆ ਵੀ ਜਿਸ ਡਾਇਰੈਕਟ ਨਹੀਂ ਤਾਂ ਇਨਡਾਇਰੈਕਟ ਵਧਾਈਆਂ ਜ਼ਰੂਰ ਦੇਵਾਂਗੇ। ਨਹੀਂ ਮੈਨੂੰ ਲੱਗਦਾ ਨਹੀਂ ਹੈ ਜੀ ਉਹ ਅੱਜ ਕਾਲ ਚੱਕਣਗੇ। ਸੋ ਲਾਲੀ ਸਾਹਿਬ ਦਾ ਜਿਹੜਾ ਸੁਨੇਹਾ ਉਹ ਫਿਰ ਰਹਿ ਜਾਣਾ ਅੱਜ, ਕੋਈ ਗੱਲ ਨਹੀਂ, ਪਰ ਆਪਾਂ ਉਹਨਾਂ ਨੂੰ ਉਹਨਾਂ ਦੇ ਜਨਮ ਦਿਨ ਦੇ ਮੌਕੇ ਦੇ ਉੱਤੇ ਬਹੁਤ ਬਹੁਤ ਵਧਾਈਆਂ ਦਿੰਦੇ ਆ ਔਰ ਤੁਹਾਡੇ ਦੋਸਤ ਤੇਜਿੰਦਰ ਲਾਲੀ ਹੋਰਾਂ ਦੇ ਲਈ ਦੁਆ ਕਰਦੇ ਆ ਕਿ ਜ਼ਿੰਦਗੀ ਦੇ ਵਿੱਚ ਉਹ ਤੰਦਰੁਸਤ ਜੀਵਨ ਮਾਨਣ, ਖੁਸ਼ੀਆਂ ਖੇੜੇ ਮਾਨਣ। ਤੇ ਲਓ ਜੀ ਫੇਰ ਵਧਾਈਆਂ ਦੇ ਸਿਲਸਿਲੇ ਦੇ ਵਿੱਚ ਹੁਣ ਜਿਹੜੀ ਅਗਲੀ ਕਾਲ ਹੈ ਉਹ ਆਪਾਂ ਕਰਨ ਜਾ ਰਹੇ ਹਾਂ ਪ੍ਰਭਜੀਤ ਸਿੰਘ ਦਿਲਬਰ ਹੋਰਾਂ ਨੂੰ। ਪ੍ਰਭਜੀਤ ਸਿੰਘ ਦਿਲਬਰ ਹੋਰਾਂ ਦੀ ਬੇਟੀ ਦਾ ਜਿਹੜਾ ਜਨਮ ਦਿਨ ਹੈ ਉਹ ਆਉਣ ਵਾਲੇ ਕੱਲ ਹੈ, ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਉਹਨਾਂ ਦਾ ਜਿਹੜਾ ਜਨਮ ਦਿਨ ਹੈ ਉਹਨਾਂ ਦੀ ਬੇਟੀ ਦਾ ਉਹ ਅਸੀਂ ਜ਼ਰੂਰ ਖਾਸ ਬਣਾਈਏ। ਤੇ ਸਾਡੇ ਤੱਕ ਇਹ ਨੰਬਰ ਜਿਹੜਾ ਹੈ ਇਹ ਸਾਨੂੰ ਭੇਜਿਆ ਹੈ ਸਾਡੇ ਬੜੇ ਸਤਿਕਾਰਿਤ ਕੁਲਜੀਤ ਸਿੰਘ ਦਿਲਬਰ ਹੋਰਾਂ ਨੇ, ਤੇ ਉਹਨਾਂ ਨੇ ਕਿਹਾ ਵੀ ਤੁਸੀਂ ਜ਼ਰੂਰ ਜਿਹੜਾ ਇਹ ਕਾਲ ਕਰਕੇ ਵਧਾਈਆਂ ਜਿਹੜੀਆਂ ਉਹ ਜ਼ਰੂਰ ਪਹੁੰਚਾਇਓ। ਤੇ ਆਪਾਂ ਕੋਸ਼ਿਸ਼ ਕਰਦੇ ਹਾਂ ਜੀ ਕਿ ਆਪਾਂ ਜਿਹੜੀਆਂ ਵਧਾਈਆਂ ਆ ਉਹ ਪਹੁੰਚਾਈਏ, ਤੇ ਉਹਨਾਂ ਦੀ ਪੋਤਰੀ ਦਾ ਇਹ ਦਿਨ ਜਿਹੜਾ ਉਹ ਹੋਰ ਖਾਸ ਬਣਾਈਏ। ਤੇ ਲਓ ਫਿਰ ਆਪਾਂ ਕਾਲ ਲਗਾ ਦਿੱਤੀ ਹੈ ਪ੍ਰਭਜੀਤ ਸਿੰਘ ਦਿਲਬਰ ਹੋਰਾਂ ਨੂੰ, ਉਹਨਾਂ ਦੀ ਬੇਟੀ ਉਹਨਾਂ ਦੀ ਪੁੱਤਰੀ ਉਸਤਤ ਕੌਰ ਦਿਲਬਰ, ਕਿਆ ਹੀ ਬਾਤ ਹੈ, ਨਾਮ ਹੀ ਬੜੇ ਪਿਆਰੇ ਆ। ਸੋ ਪ੍ਰਭਜੀਤ ਸਿੰਘ ਦਿਲਬਰ ਹੋਰਾਂ ਦੀ ਬੇਟੀ ਦਾ ਤੇ ਸਾਡੇ ਬੜੇ ਸਤਿਕਾਰਿਤ ਸਰਦਾਰ ਕੁਲਜੀਤ ਸਿੰਘ ਦਲਵਰ ਹੋਰਾਂ ਦੀ ਪੋਤਰੀ ਦਾ ਜਿਹੜਾ ਜਨਮ ਦਿਨ ਹੈ, ਸੋ ਉਹਨਾਂ ਦੇ ਜਨਮ ਦਿਨ ਦੇ ਮੌਕੇ ਦੇ ਉੱਤੇ ਅਸੀਂ ਉਹਨਾਂ ਨੂੰ ਵਧਾਈਆਂ ਤਾਂ ਪੇਸ਼ ਕਰਦੇ ਹੀ ਕਰਦੇ ਹਾਂ, ਨਾਲ ਹੀ ਨਾਲ ਜੇ ਉਹ ਫੋਨ ਚੁੱਕ ਲੈਂਦੇ ਆ ਤਾਂ ਫਿਰ ਜਿਹੜੀਆਂ ਸਿੱਧੀਆਂ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਕੇ ਵੀ ਜਿਹੜੀਆਂ ਵਧਾਈਆਂ ਆ ਉਹ ਆਪਾਂ ਉਹਨਾਂ ਨੂੰ ਦੇਵਾਂਗੇ। ਚਲੋ ਫਿਰ ਪ੍ਰਭਜੀਤ ਸਿੰਘ ਦਿਲਵਰ ਹੋਰਾਂ ਨੂੰ ਕਾਲ ਲਗਾਈ ਹੋਈ ਹੈ, ਕਾਲ ਚਲੀ ਵੀ ਗਈ ਹੈ ਤੇ ਹੁਣ ਉਹ ਕਾਲ ਚੁੱਕਦੇ ਆ ਜਾਂ ਨਹੀਂ ਚੁੱਕਦੇ ਇਹ ਡਿਪੈਂਡ ਕਰਦਾ ਹਨਾ ਕਿ ਉਹ ਇਸ ਵੇਲੇ ਵਿਹਲੇ ਨੇ ਜਾਂ ਫਿਰ ਰੁਝੇਵਿਆਂ ਦੇ ਵਿੱਚ ਨੇ ਜਾਂ ਕੰਮ ਤੇ ਨੇ ਜਾਂ ਘਰ ਨੇ। ਤੇ ਲਓ ਜੀ ਕਾਲ ਜਿਹੜੀ ਆ ਉਹ ਆਨਸਰ ਨਹੀਂ ਹੋਈ ਤੇ ਮਾਫੀ ਚਾਹਾਂਗੇ, ਇੱਕ ਵਾਰ ਫਿਰ ਆਪਾਂ ਕੋਸ਼ਿਸ਼ ਕਰ ਲੈਂਦੇ ਹਾਂ, ਸਮਾਂ ਜਿਹੜਾ ਉੱਪਰ ਹੋ ਗਿਆ ਪਰ ਕੋਈ ਗੱਲ ਨਹੀਂ, ਆਪਾਂ ਇੱਕ ਵਾਰ ਕੋਸ਼ਿਸ਼ ਕਰਦੇ ਹਾਂ ਤੇ ਵਧਾਈਆਂ ਦੇ ਸਿਲਸਿਲੇ ਦੇ ਵਿੱਚ ਇਹ ਪਿਆਰ ਇਹ ਮੁਹੱਬਤ ਇਹ ਸਾਡੇ ਜ਼ਰੀਏ ਇਸ ਸਰਪ੍ਰਾਈਜ਼ ਕਾਲ ਦੇ ਜ਼ਰੀਏ ਤੁਹਾਡਾ ਤੁਹਾਡੇ ਆਪਣਿਆਂ ਤੱਕ ਪਹੁੰਚਦਾ ਰਹੇ ਅਸੀਂ ਇਹ ਦੁਆ ਕਰਦੇ ਹਾਂ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀ ਬਣੀ ਰਹੇ। ਪ੍ਰਭਜੀਤ ਸਿੰਘ ਦਿਲਬਰ ਜੀ ਬੋਲ ਰਹੇ ਹੋ?
ਹਾਂਜੀ
ਹਾਂਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਹਰਮਨ ਰੇਡੀਓ ਤੇ, ਅਸੀਂ ਤੁਹਾਨੂੰ ਵਧਾਈਆਂ ਦੇ ਸਿਲਸਿਲੇ ਦੇ ਵਿੱਚ ਸੱਦਾ ਦਿੱਤਾ ਔਰ ਤੁਹਾਡੀ ਬੜੀ ਪਿਆਰੀ ਬੇਟੀ ਉਸਤਤ ਕੌਰ ਦਿਲਬਰ ਹੋਰਾਂ ਦਾ ਸ਼ਾਇਦ ਜਨਮ ਦਿਨ ਹੈ ਜੇ ਮੈਂ ਸਹੀ ਹੋਵਾਂ।
ਹਾਂਜੀ ਆਸਟ੍ਰੇਲੀਆ ਦੇ ਹਿਸਾਬ ਨਾਲ ਅੱਜ ਹੈ, ਹਾਂਜੀ ਪਰ ਇੱਥੇ ਕੱਲ ਹੈ। ਹਾਂਜੀ
ਬਿਲਕੁਲ ਸਹੀ। ਚਲੋ ਫਿਰ ਅਸੀਂ ਆਸਟ੍ਰੇਲੀਆ ਦੇ ਹਿਸਾਬ ਦੇ ਨਾਲ ਵਧਾਈਆਂ ਜਿਹੜੀਆਂ ਅੱਜ ਤੁਹਾਨੂੰ ਐਡਵਾਂਸ ਦੇ ਵਿੱਚ ਦੇ ਦਿੰਨੇ ਆ, ਸੋ ਤੁਹਾਡੀ ਬੇਟੀ ਉਸਤਤ ਕੌਰ ਦਿਲਬਰ ਦੇ ਜਨਮ ਦਿਨ ਦੇ ਮੌਕੇ ਤੇ ਬਹੁਤ ਬਹੁਤ ਵਧਾਈਆਂ, ਦੁਆਵਾਂ, ਪਿਆਰ ਔਰ ਅਸੀਂ ਦੁਆ ਪਰਮਾਤਮਾ ਦੇ ਅੱਗੇ ਇਹ ਕਰਦੇ ਹਾਂ ਕਿ ਉਹਨਾਂ ਦੇ ਜੀਵਨ ਦੇ ਵਿੱਚ ਤੰਦਰੁਸਤੀ ਤੇ ਕਾਮਯਾਬੀ ਤੇ ਖੁਸ਼ੀਆਂ ਖੇੜੇ ਜਿਹੜੇ ਆ ਉਹ ਹਮੇਸ਼ਾ ਬਣੇ ਰਹਿਣ। ਪਹਿਲਾਂ ਤਾਂ ਦੱਸੋ ਪ੍ਰਭਜੀਤ ਜੀ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ?
ਨਹੀਂ ਥੈਂਕ ਯੂ ਸੋ ਮਚ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਤੇ ਨਹੀਂ ਆਮ ਸਪੀਚਲੈਸ, ਮੈਂ ਐਕਸਪੈਕਟ ਨਹੀਂ ਸੀ ਕਰ ਰਿਹਾ ਬਿਕਾਜ਼ ਆਈ ਨੋ ਡੈਡੀ ਆਈ ਗੈਸ ਥੋੜੀ ਦੇਰ ਪਹਿਲਾਂ ਹੀ ਗੱਲ ਕਰਕੇ ਹਟੇ ਨੇ, ਪ੍ਰੋਗਰਾਮ ਪ੍ਰੈਜੈਂਟ ਕਰਕੇ ਹਟੇ ਨੇ ਤੇ ਮੈਂ ਉੱਪਰ ਆਪਣਾ ਕੰਮ ਕਰ ਰਿਹਾ ਸੀਗਾ, ਕੰਮ ਫਿਨਿਸ਼ ਕਰ ਰਿਹਾ ਸੀਗਾ ਤੇ ਮੈਂ ਐਕਸਪੈਕਟ ਨਹੀਂ ਸੀ ਕਰ ਰਿਹਾ। ਨਹੀਂ ਵੈਰੀ ਸਰਪ੍ਰਾਈਜ਼ਡ, ਬਹੁਤ ਬਹੁਤ ਖੁਸ਼ੀ ਹੋਈ, ਥੈਂਕ ਯੂ ਸੋ ਮਚ।
ਥੈਂਕ ਯੂ। ਅੱਛਾ ਉਸਤਤ ਕਿੰਨੇ ਸਾਲ ਦੀ ਹੋ ਗਈ ਹੈ?
5 ਸਾਲ ਦੀ ਹੋ ਜਾਣਾ ਜੀ।
5 ਸਾਲ, ਕਿਆ ਬਾਤ ਹੈ। ਸੋ ਬੱਚੀ ਦੇ ਉੱਤੇ ਰੱਬ ਦੀਆਂ ਬਰਕਤਾਂ ਬਣੀਆਂ ਰਹਿਣ। ਸੋ ਬਹੁਤ ਬਹੁਤ ਵਧਾਈਆਂ, ਮੁਬਾਰਕਾਂ ਤੇ ਪਰਮਾਤਮਾ ਇਸੇ ਤਰ੍ਹਾਂ ਜਿਹੜੇ ਖੁਸ਼ੀਆਂ ਖੇੜੇ ਆ ਬਣਾਈ ਰੱਖੇ ਜੀ
ਸਾਰਿਆਂ ਦੇ ਉੱਤੇ। ਥੈਂਕ ਯੂ ਸੋ ਮਚ
ਜੀ,
ਸ਼ੁਕਰੀਆ ਜੀ,
ਸ਼ੁਕਰੀਆ। ਸੋ ਇਹ ਸਨ ਜੀ ਪ੍ਰਭਜੀਤ ਸਿੰਘ ਦਿਬਰ। ਸੋ ਅੱਜ ਦੀ ਵਧਾਈਆਂ ਦੀ ਇਹ ਆਖਰੀ ਕਾਲ ਸੀ, ਵਧਾਈਆਂ ਸਿਲਸਿਲਾ ਜਿਹੜਾ ਹੁਣ ਆਪਾਂ ਇੱਥੇ ਹੀ ਰੋਕਦੇ ਹਾਂ ਕਿਉਂਕਿ ਅਗਲਾ ਸਿਲਸਿਲਾ ਜਿਹੜਾ ਉਹ ਵੀ ਸ਼ੁਰੂ ਹੋਣ ਜਾ ਰਿਹਾ ਤੇ ਅਗਲਾ ਸਿਲਸਿਲਾ ਹੈਗਾ ਜੀ ਖਬਰਾਂ ਦਾ। ਖਬਰਾਂ ਦੇ ਸਿਲਸਿਲੇ ਤੋਂ ਪਹਿਲਾਂ ਇੱਕ ਗੀਤ ਤਾਂ ਤੁਹਾਡੀ ਨਜ਼ਰ ਕਰਨਾ ਬਣਦਾ ਹੈ ਨਾ, ਤੇ ਲਓ ਫਿਰ ਅਗਲਾ ਗੀਤ ਸੁਣਦੇ ਆ। ਨਿਮਰਤ ਖਹਿਰਾ ਦੀ ਆਵਾਜ਼ ਦੇ ਵਿੱਚ ਸੁਣਨਾ ਜਾਂ ਫਿਰ ਸੁਰਜੀਤ ਖਾਨ ਦੀ ਆਵਾਜ਼ ਦੇ ਵਿੱਚ ਸੁਣਨਾ? ਕਾਫੀ ਗੀਤ ਮੇਰੇ ਸਾਹਮਣੇ ਇੱਥੇ ਪਏ ਹੋਏ ਆ ਤੇ ਇੱਕ ਹੈਗਾ ਗੁਰਸ਼ਬਦ ਦੀ ਆਵਾਜ਼ ਦੇ ਵਿੱਚ ਵੀ। ਚਲੋ ਫਿਰ ਗੁਰਸ਼ਬਦ ਦੀ ਆਵਾਜ਼ ਦੇ ਵਿੱਚ ਅਗਲਾ ਗੀਤ ਸੁਣਦੇ ਆ ਤੇ ਫਿਰ ਆਉਂਦੇ ਆ ਖਬਰਾਂ ਦੇ ਸਿਲਸਿਲੇ ਦੇ ਵਿੱਚ ਵਾਪਸ।
ਉਥੋਂ ਲੈ ਕੇ ਆਏ ਕੀ ਸਾਂ, ਇਥੋਂ ਲੈ ਕੇ ਜਾਣਾ ਕੀ ਏ, ਲੋੜ ਪਈ ਤਾਂ ਦੱਸ ਦਈ ਸੱਜਣਾ, ਜੀ ਨੂੰ ਮੋੜਾ ਲਾਉਂਦਾ ਜੀ ਏ। ਬੰਦੇ ਬੰਦਿਆਂ ਦੇ ਕੰਮਾਂ ਦੇ ਕੋ ਬਾਚੋਂ ਦੰਮਾਂ ਫੁੱਲ ਕੰਡਿਆਂ ਚ ਖਿਲਦੇ ਰਹਿਣੇ ਨੇ, ਭਾਵੇਂ ਜਿਸਮਾਂ ਦੀ ਦੂਰੀ ਏ ਉਹ, ਭਾਵੇਂ ਲੱਖ ਮਜਬੂਰੀ ਏ ਉਹ, ਹੁੰਦੇ ਯਾਰ ਯਾਰਾਂ ਦੇ ਗਹਿਣੇ ਨੇ, ਉਹ ਦਿਲ ਦਿਲਾਂ ਨੂੰ ਮਿਲਦੇ
ਅਮਰੀਕਾ ਦੀ ਤੋਰਨੀ ਝਾਂਜਰਾਂ ਤੇ ਜੁੱਤੀ ਆਲਾ ਮੇਲ ਪਾਉਂਦਾ ਸ਼ੋਰਨੀ ਹੌਲੀ ਹੌਲੀ ਤੁਰਦੀ ਅਮਰੀਕਾ ਦੀ ਤੋਰਨੀ ਝਾਂਜਰਾਂ ਤੇ ਜੁੱਤੀ ਆਲਾ ਮੇਲ ਪਾਉਂਦਾ ਸ਼ੋਰਨੀ ਹੱਸਦੀਆਂ ਜੱਚਦੀਆਂ ਲਾਟ ਵਾਂਗੂ ਮੱਚਦੀਆਂ ਕੰਨਾਂ ਵਿੱਚ ਚੁਮਕੇ ਵੀ ਕਰਨ ਕਲੋਨੀ ਹੁੰਦੀ ਨਾ ਡਿਫਾਈਨ ਨੀ ਬਿਊਟੀ ਤੇਰੀ ਸੋਹਣੀਏ ਲਿਖ ਲਿਖ ਜੱਸਣ ਵੀ ਹਾਰਿਆ ਪਿਆ ਤੇਰੇ ਸੂਟਾਂ ਦੇ ਸਵੈਗ ਮੁੰਡਾ ਮਾਰਿਆ ਪਿਆ ਨੀ ਤੇਰੇ ਸੂਟਾਂ ਦੇ ਸਵੈਗ ਮੁੰਡਾ ਮਾਰਿਆ ਪਿਆ ਉਹ ਜੱਟ ਜੱਤੀਏ ਤੇਰੇ ਤੋਂ ਦਿਲ ਹਾਰਿਆ ਪਿਆ ਨੀ ਤੇਰੇ ਸੂਟਾਂ ਦੇ ਸਵੈਗ ਮੁੰਡਾ ਮਾਰਿਆ ਪਿਆ ਹੀਲ ਤੇਰੀ ਫੁੱਟਾਂ ਵਿੱਚ ਨਖਰੇ ਹੀਰੇ ਨਾਲ ਮੰਗੀ ਉਹਦੇ ਵੀ ਨੇ ਸ਼ੌਂਕ ਅਥਰੇ ਹੋ ਇੰਚਾਂ ਚ ਹੀਲ ਤੇਰੀ ਫੁੱਟਾਂ ਵਿੱਚ ਨਖਰੇ ਹੀਰੇ ਨਾਲ ਮੰਗੀ ਉਹਦੇ ਵੀ ਨੇ ਸ਼ੌਂਕ ਅਥਰੇ ਯਾਰਾਂ ਨਾਲ ਕਾਰਾਂ ਵਿੱਚ ਜ਼ੋਰ ਸਰਕਾਰਾਂ ਵਿੱਚ ਨਾਮ ਜੀ ਨੇ ਅੰਬਰਾਂ ਤੇ ਚਾੜਿਆ ਪਿਆ ਉਹ ਤੇਰੇ ਸੂਟਾਂ ਦੇ ਸਵੈਗ ਮੁੰਡਾ ਮਾਰਿਆ ਪਿਆ ਨੀ ਤੇਰੇ ਸੂਟਾਂ ਦੇ ਸਵੈਗ ਮੁੰਡਾ ਮਾਰਿਆ ਪਿਆ ਉਹ ਜੱਟ ਜੱਟੀਏ ਤੇਰੇ ਤੋਂ
ਲਓ ਜੀ ਦੋ ਗੀਤ ਸੁਣਾ ਦਿੱਤੇ ਤੁਹਾਨੂੰ ਇਕੱਠੇ ਗੁਰਸ਼ਬਦ ਦੀ ਆਵਾਜ਼ ਦੇ ਵਿੱਚ ਵੀ ਤੇ ਸੂਟਾਂ ਦਾ ਸਵੈਗ ਤਾਂ ਤੁਹਾਡਾ ਸਾਰਿਆਂ ਦਾ ਬੜਾ ਪਸੰਦੀਦਾ ਗੀਤ ਹੈ ਨਾ ਬੌਬੀ ਹੋਰਾਂ ਨੇ ਵੀ ਕਿਹਾ ਸੀ ਮੇਰਾ ਕਹਿੰਦੇ ਪਸੰਦੀਦਾ ਗੀਤ ਹੈ ਤਰਸੇਮ ਜੱਸੜ ਦੀ ਆਵਾਜ਼ ਦੇ ਵਿੱਚ ਸੂਟਾਂ ਦਾ ਸਵੈਗ ਵੀ ਤੁਹਾਡੀ ਨਜ਼ਰ ਕਰ ਦਿੱਤਾ ਤੇ ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਇਸ ਵੇਲੇ ਹਰਮਨ ਰੇਡੀਓ ਤੇ ਤੁਸੀਂ ਸਾਡੇ ਨਾਲ ਸਾਡੇ ਮਾਰਨਿੰਗ ਸ਼ੋਅ ਦੇ ਵਿੱਚ ਜੁੜੇ ਹੋਏ ਹੋ ਤੇ ਅਗਲਾ ਸਿਲਸਿਲਾ ਜਿਹੜਾ ਉਹ ਹੈਗਾ ਜੀ ਖਬਰਾਂ ਦਾ ਤੇ ਖਬਰਾਂ ਦੇ ਸਿਲਸਿਲੇ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਜਸਵਿੰਦਰ ਬਿੱਟਾ ਹੋਰੀ ਸੋ ਬਹੁਤ ਬਹੁਤ ਸਵਾਗਤ ਕਰਦੇ ਹਾਂ ਬਿੱਟਾ ਸਾਹਿਬ ਅੱਜ ਦੇ ਖਬਰਾਂ ਦੇ ਸਿਲਸਿਲੇ ਦੇ ਵਿੱਚ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ
ਜੀ ਬਹੁਤ ਮਿਹਰਬਾਨੀ ਧੰਨਵਾਦ ਔਰ ਸਾਡੇ ਸਾਰੇ ਸਤਿਕਾਰਯੋਗ ਹਰਮਨ ਰੇਡੀਓ ਦੇ ਪਰਿਵਾਰ ਨੂੰ ਵੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ
ਜੀ ਸੋ ਸਤਿ ਸ੍ਰੀ ਅਕਾਲ ਤੇ ਨਾਲ ਹੀ ਨਾਲ ਅੱਜ ਦੀਆਂ ਖਬਰਾਂ ਦੇ ਉੱਤੇ ਜਿਹੜੀ ਗੱਲਬਾਤ ਹੈ ਉਹ ਆਪਾਂ ਜ਼ਰੂਰ ਕਰਨੀ ਆ ਕਿਉਂਕਿ ਬੜਾ ਉਥਲ ਪੁਥਲ ਜਿਹੀ ਜਿਹੜੀ ਆ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਮਚੀ ਹੋਈ ਹੈ ਖਾਸ ਤੌਰ ਦੇ ਉੱਤੇ ਕਾਂਗਰਸ ਦੇ ਵਿੱਚ ਪਿਛਲੇ ਦਿਨੀ ਜੋ ਨਵਾਂ ਵਾਪਰਿਆ ਉਹ ਬੜਾ ਅਜੀਬ ਤਾਂ ਸੀਗਾ ਹੀ ਸੀ ਪਰ ਨਾਲ ਹੀ ਨਾਲ ਬੜਾ ਉਹਦੇ ਨਾਲ ਧੱਕਾ ਵੀ ਵੱਜਿਆ ਕੁਛ ਲੋਕਾਂ ਨੂੰ ਔਰ ਜਿਹੜਾ ਕੁਛ ਹੁਣ ਇਸ ਵੇਲੇ ਹੋ ਰਿਹਾ ਉਹਦੇ ਉੱਤੇ ਵੀ ਜਿਹੜਾ ਤਾਜ਼ਾ ਜੋ ਘਟਨਾਕ੍ਰਮ ਜਿਹੜਾ ਆ ਚੱਲ ਰਿਹਾ ਉਹਦੇ ਉੱਤੇ ਵੀ ਜਿਹੜੀ ਗੱਲਬਾਤ ਜ਼ਰੂਰ ਕਰਨੀ ਚਾਹਾਂਗੇ ਪਰ ਉਸ ਤੋਂ ਵੀ ਪਹਿਲਾਂ ਮੈਂ ਜ਼ਰੂਰ ਦੱਸਦੀ ਜਾਵਾਂ ਕਿ ਆਸਟ੍ਰੇਲੀਆ ਦੇ ਵਿੱਚ ਵੀ ਥੋੜੀ ਬਹੁਤੀ ਜਿਹੜੀ ਉਥਲ ਪੁਥਲ ਆ ਉਹ ਕੋਰੋਨਾ ਕਰਕੇ ਵੀ ਮਚੀ ਹੋਈ ਹੈ ਤੇ ਕੋਰੋਨਾ ਦੇ ਨਾਲ ਨਾਲ ਜਿਵੇਂ ਕਹਿੰਦੇ ਹੁੰਦੇ ਆ ਵੀ ਜਿਹੜੀਆਂ ਪਾਰਟੀਆਂ ਨੇ ਕਿਉਂਕਿ ਕੁਛ ਜਿਹੜੀਆਂ ਸਟੇਟਸ ਨੇ ਉਹਨਾਂ ਦੇ ਵਿੱਚ ਲੇਬਰ ਪਾਰਟੀ ਦੀ ਸਰਕਾਰ ਹੈ ਕੁਛ ਸਟੇਟਸ ਜਿਹੜੀਆਂ ਉਹਨਾਂ ਦੇ ਵਿੱਚ ਫੈਡਰਲ ਜਿਹੜੀ ਗਵਰਨਮੈਂਟ ਉਹਨਾਂ ਦੀ ਲਿਬਰਲ ਦੀ ਸਰਕਾਰ ਹੈ ਸੋ ਇਸ ਕਰਕੇ ਆਪਸ ਦੇ ਵਿੱਚ ਉਹ ਜਿਹੜਾ ਇੱਕ ਤਣਾਅ ਜਿਹਾ ਆ ਉਹ ਵੀ ਕਈ ਵਾਰ ਅਸਲ ਦੇ ਵਿੱਚ ਭਾਵੇਂ ਪਾਰਟੀਆਂ ਦਾ ਆਪਸ ਦੇ ਵਿੱਚ ਇੰਨਾ ਨਾ ਹੋਵੇ ਪਰ ਮੀਡੀਆ ਦੇ ਜ਼ਰੀਏ ਬਹੁਤ ਜ਼ਿਆਦਾ ਉਭਰ ਕੇ ਸਾਹਮਣੇ ਆ ਜਾਂਦਾ ਤੇ ਇਸ ਤਰ੍ਹਾਂ ਦੀ ਵੀ ਜਿਹੜੀ ਇੱਕ ਖਿੱਚ ਖਿਚਾਅ ਜਿਹੜਾ ਆ ਉਹ ਬਣਿਆ ਹੋਇਆ ਪਰ ਨਾਲੋ ਨਾਲ ਦੱਸਦੀ ਜਾਵਾਂ ਵੀ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਵਿੱਚ ਜਿਹੜਾ ਇੱਕ ਰੋਡ ਮੈਪ ਹੈ ਉਹ ਰੈਸਟ੍ਰਿਕਸ਼ਨ ਵਾਲਾ ਜਿਹੜੀਆਂ ਕੋਰੋਨਾ ਕਰਕੇ ਲਾਕਡਾਊਨ ਕਰਕੇ ਲੱਗੀਆਂ ਹੋਈਆਂ ਸੀਗੀਆਂ ਉਹ ਰੋਡ ਮੈਪ ਜ਼ਰੂਰ ਸਾਡੇ ਪ੍ਰੀਮੀਅਰ ਸਾਹਿਬ ਨੇ ਯਾਨੀ ਸਾਡਾ ਜਿਹੜੇ ਮੁੱਖ ਮੰਤਰੀ ਉਹਨਾਂ ਨੇ ਸਾਂਝਾ ਕਰ ਦਿੱਤਾ ਸੀ ਲੋਕਾਂ ਦੇ ਨਾਲ ਪਰ ਲੋਕ ਜਿਹੜੇ ਉਹਨਾਂ ਨੂੰ ਤਸੱਲੀ ਨਹੀਂ ਹੋਈ ਕਿਉਂਕਿ ਜਿਹੜਾ ਰੋਡ ਮੈਪ ਇਹ ਦੱਸਿਆ ਗਿਆ ਕਿ ਨੈਸ਼ਨਲ ਪਲਾਨ ਜਿਹੜਾ ਹੈ ਅਸਲ ਦੇ ਵਿੱਚ ਉਹਦੇ ਹਿਸਾਬ ਦੇ ਨਾਲ ਇਹ ਰੋਡ ਮੈਪ ਸਾਂਝਾ ਕੀਤਾ ਗਿਆ ਤੇ ਉਹਦੇ ਅਨੁਸਾਰ ਹੀ ਜਿਹੜੀਆਂ ਕੁਛ ਰੈਸਟ੍ਰਿਕਸ਼ਨਸ ਦੇ ਵਿੱਚ ਜਿਹੜੀ ਈਜ਼ ਆ ਰਿਆਇਤ ਆ ਉਹ ਦਿੱਤੀ ਜਾਣੀ ਆ ਲਾਕਡਾਊਨ ਦੀਆਂ ਪਰ ਜੋ ਰੋਡ ਮੈਪ ਦੱਸਦਾ ਹੈ ਉਹਦੇ ਵਿੱਚ ਅਜੇ ਵੀ ਇਹੀ ਪਤਾ ਲੱਗਦਾ ਕਿ 26 ਸਤੰਬਰ ਤੋਂ ਬਾਅਦ ਵੀ ਅਜੇ ਜਿਹੜੇ ਵਿਕਟੋਰੀਅਨ ਆ ਉਹ ਆਪਣੇ ਜਾਣ ਪਛਾਣ ਵਾਲਿਆਂ ਦੇ ਨਾਲ ਮਿਲ ਤਾਂ ਸਕਣਗੇ ਪਰ ਬਹੁਤ ਘੱਟ ਗਿਣਤੀ ਦੇ ਵਿੱਚ ਆ 5 ਲੋਕ ਹੀ ਜਿਹੜੇ ਬਾਹਰ ਇਕੱਠੇ ਹੋ ਸਕਣਗੇ ਤੇ ਉਧਰ 5 ਅਕਤੂਬਰ ਤੋਂ ਬਾਅਦ ਜਿਹੜੇ ਸਕੂਲ ਆ ਉਹ ਦੁਬਾਰਾ ਖੁੱਲਣਗੇ ਕਿਉਂਕਿ 5 ਅਕਤੂਬਰ ਨੂੰ ਜਿਹੜਾ ਗੈਟ ਆ ਇੱਕ ਟੈਸਟ ਹੁੰਦਾ ਆ ਪੇਪਰ ਹੁੰਦਾ ਆ 12ਵੀਂ ਵਾਲੇ ਵਿਦਿਆਰਥੀਆਂ ਦਾ ਸੋ ਉਹ ਜਿਹੜਾ ਪੇਪਰ ਆ 5 ਅਕਤੂਬਰ ਨੂੰ ਹੋਣਾ ਤਾਂ ਉਸ ਦਿਨ ਤੋਂ ਜਿਹੜੇ ਬੱਚੇ ਆ 12ਵੀਂ ਵਾਲੇ ਉਹ ਸਕੂਲ ਵਾਪਸੀ ਕਰ ਸਕਣਗੇ ਤੇ 6 ਅਕਤੂਬਰ ਤੋਂ ਉਹਨਾਂ ਦੀ ਜਿਹੜੀ ਆਨ ਸਾਈਟ ਲਰਨਿੰਗ ਆ ਕਿਉਂਕਿ ਉਹਨਾਂ ਦਾ ਬਹੁਤ ਥੋੜਾ ਸਮਾਂ ਰਹਿ ਗਿਆ ਆ 12ਵੀਂ ਵਾਲੇ ਬੱਚਿਆਂ ਦਾ ਵੀਕਲ ਵਾਲੇ ਬੱਚਿਆਂ ਦਾ ਸੋ ਉਹ ਵਿਦਿਆਰਥੀ ਜਿਹੜੇ ਉਹ ਵੀ ਸਕੂਲਾਂ ਦੇ ਵਿੱਚ ਵਾਪਸੀ ਕਰ ਸਕਣਗੇ ਤੇ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਫਾਈਨਲ ਇਮਤਿਹਾਨ ਆ ਉਹ ਵੀ ਸ਼ੁਰੂ ਹੋ ਜਾਣੇ ਆ ਸੋ ਇਸ ਕਰਕੇ ਉਹਨਾਂ ਦੇ ਲਈ ਇਹ ਜਿਹੜਾ ਰੋਡ ਮੈਪ ਦਿੱਤਾ ਗਿਆ 5 ਅਕਤੂਬਰ ਤੋਂ ਕਲਾਸਾਂ ਸ਼ੁਰੂ ਕਰ ਸਕਣਗੇ ਤੇ ਉਧਰ 18 ਅਕਤੂਬਰ ਤੋਂ ਜਿਹੜੇ ਪ੍ਰੈਪ ਦੇ ਸਟੂਡੈਂਟ ਆ ਉਹ 3 ਦਿਨਾਂ ਦੇ ਲਈ ਸਕੂਲਾਂ ਦੇ ਵਿੱਚ ਕਲਾਸਾਂ ਲਾਉਣ ਦੇ ਲਈ ਹਾਜ਼ਰ ਹੋ ਜਾਣਗੇ 18 ਅਕਤੂਬਰ ਤੋਂ ਬਾਅਦ ਤੇ ਜਿਹੜੀ ਈਅਰ 1 ਤੇ ਈਅਰ 2 ਦੇ ਜਿਹੜੇ ਵਿਦਿਆਰਥੀ ਆ ਉਹ ਵੀ 2 ਦਿਨਾਂ ਦੇ ਲਈ ਹਫ਼ਤੇ ਦੇ ਵਿਚ ਸਕੂਲ ਜਾਣ ਯੋਗ ਹੋ ਸਕਣਗੇ 18 ਅਕਤੂਬਰ ਤੋਂ ਬਾਅਦ ਤੇ 26 ਅਕਤੂਬਰ ਤੋਂ ਬਾਅਦ ਜਦੋਂ 2 ਵੈਕਸੀਨੇਸ਼ਨ ਦੀਆਂ ਡੋਜ਼ਸ ਜਿਹੜੇ ਲੋਕ ਲਗਾ ਚੁੱਕੇ ਹੋਣਗੇ ਜਦੋਂ 70% ਜਿਹੜੇ ਲੋਕ ਆ ਉਹ ਵੈਕਸੀਨੇਟਡ ਹੋ ਗਏ ਹੋਣਗੇ ਤਾਂ ਥੋੜੀਆਂ ਜਿਹੀਆਂ ਹੋਰ ਰਿਆਇਤਾਂ ਜਿਹੜੀਆਂ ਆ ਉਹ ਦਿੱਤੀਆਂ ਜਾਣੀਆਂ ਆ ਇੱਕ ਤਾਂ ਕਹਿੰਦੇ ਵੀ ਕਰਫਿਊ ਜਿਹੜਾ ਆ ਉਹ ਹੁਣ ਨਹੀਂ ਰਹੂਗਾ 26 ਅਕਤੂਬਰ ਤੋਂ ਬਾਅਦ ਤੇ ਕਿਸੇ ਵੀ ਕਾਰਨ ਕਰਕੇ ਤੁਸੀਂ ਘਰ ਛੱਡ ਸਕਦੇ ਹੋ ਤੇ ਜਿਹੜੇ ਫੁੱਲੀ ਵੈਕਸੀਨੇਟਡ ਜਿਹੜੇ ਪੀਪਲ ਹੋਊਗੇ 10 ਜਣੇ ਜਿਹੜੇ ਆ ਉਹ ਇਕੱਠੇ ਹੋ ਸਕਦੇ ਆ ਆਊਟਡੋਰ ਲਈ ਅਜੇ ਵੀ ਸੋ ਜਿਹੜੀਆਂ ਰਿਆਇਤਾਂ ਦਿੱਤੀਆਂ ਗਈਆਂ ਇਹ ਵੀ ਇੱਕ ਭੁਲੇਖਾ ਜਿਹਾ ਹੀ ਹੈ ਜਿਵੇਂ ਲੱਗਦਾ ਨਹੀਂ ਹੈ ਕਿ ਰਿਆਇਤ ਜਿਹੜੀ ਉਹ ਅਸਲ ਦੇ ਵਿੱਚ ਮਿਲੀ ਆ ਪਬਸ ਕਲੱਬਸ ਜਿਹੜੇ ਆ ਉਹ ਖੋਲ ਦਿੱਤੇ ਜਾਣਗੇ ਫੁੱਲੀ ਵੈਕਸੀਨੇਟਡ ਜਿਹੜੇ ਲੋਕ ਆ ਉਹਨਾਂ ਦੇ ਲਈ ਤੇ 50 ਲੋਕ ਜਿਹੜੇ ਆ ਉਹ ਆਊਟਡੋਰ ਇਕੱਠੇ ਹੋ ਸਕਣਗੇ ਉੱਥੇ ਤੇ ਵੈਡਿੰਗ ਤੇ ਫਿਊਨਰਲਸ ਜਿਹੜੇ ਆ ਉਹ ਵੀ 50 ਲੋਕਾਂ ਦੀ ਗਿਣਤੀ ਦੇ ਲਈ ਖੁੱਲ ਜਾਣਗੇ ਆਊਟਡੋਰ ਦੇ ਲਈ ਸੋ ਇਨਡੋਰਸ ਅਜੇ ਵੀ ਬਹੁਤ ਸਾਰੀਆਂ ਪਾਬੰਦੀਆਂ ਆ ਤੇ ਸਾਰੇ ਜਿਹੜੇ ਬੱਚੇ ਆ ਉਹ ਵਾਪਸ ਆ ਜਾਣਗੇ ਆਪਣੇ ਸਕੂਲਾਂ ਦੇ ਵਿੱਚ ਆਨ ਸਾਈਟ ਲਰਨਿੰਗ ਦੇ ਲਈ ਪਾਰਟ ਟਾਈਮ ਨਾ ਕਿ ਫੁੱਲ ਟਾਈਮ ਸੋ ਬਹੁਤ ਤਰ੍ਹਾਂ ਦੇ ਅਜੇ ਵੀ ਭੁਲੇਖੇ ਆ ਅਜੇ ਵੀ ਇਹ ਕਿਹਾ ਜਾ ਰਿਹਾ 80% ਜਿਹੜੇ ਲੋਕ ਆ ਜਦੋਂ ਫੁੱਲੀ ਵੈਕਸੀਨੇਟਡ ਹੋ ਜਾਣਗੇ ਉਹਨਾਂ ਦੇ ਲਈ ਹੋਰ ਰਿਆਇਤਾਂ ਜਿਹੜੀਆਂ ਦਿੱਤੀਆਂ ਜਾਣਗੀਆਂ ਪਰ ਇਹ ਭੁਲੇਖਾ ਜਿਹੜਾ ਲਗਾਤਾਰ ਬਣਿਆ ਹੋਇਆ ਸੋ ਇਹ ਤਾਂ ਸੀ ਚਲੋ ਇੱਕ ਪਾਸੇ ਦੀ ਗੱਲ ਵੀ ਕੋਵਿਡ ਕਰਕੇ ਰੈਸਟ੍ਰਿਕਸ਼ਨ ਜਿਹੜੀਆਂ ਇਹਨਾਂ ਦੇ ਵਿੱਚ ਚੀਜ਼ ਦਿੱਤੀ ਜਾਣੀ ਰਿਆਇਤ ਦਿੱਤੀ ਜਾਣੀ ਆ ਦੂਜੇ ਪਾਸੇ ਇੱਥੇ ਬਹੁਤ ਵੱਡਾ ਇੱਕ ਹੋਰ ਮਸਲਾ ਜਿਹੜਾ ਉਹ ਖੜਾ ਹੋ ਗਿਆ ਹੈ ਕੰਸਟਰਕਸ਼ਨ ਵਰਕਰਸ ਦਾ ਕੰਸਟਰਕਸ਼ਨ ਵਰਕਰਸ ਦੇ ਵੱਲੋਂ ਜਿਹੜਾ ਵਿਰੋਧ ਆ ਕੀਤਾ ਜਾ ਰਿਹਾ ਲਗਾਤਾਰ ਤੇ ਉਸ ਪ੍ਰੋਟੈਸਟ ਦੇ ਕਾਰਨ ਕੰਸਟਰਕਸ਼ਨ ਵਰਕ ਜਿਹੜਾ ਆ ਉਹ 2 ਹਫ਼ਤਿਆਂ ਦੇ ਲਈ ਰੋਕੇ ਜਾਣ ਦਾ ਜਿਹੜਾ ਐਲਾਨ ਹੈ ਉਹ ਵੀ ਕੀਤਾ ਜਾ ਰਿਹਾ ਆ ਸੋ ਇਸ ਕਰਕੇ ਇੱਥੇ ਜਿਹੜੀ ਇਸ ਤਰ੍ਹਾਂ ਜਿਹੜੀ ਖਲਬਲੀ ਆ ਸਾਡੀ ਖਾਸ ਤੌਰ ਤੇ ਵਿਕਟੋਰੀਆ ਸਟੇਟ ਦੇ ਵਿੱਚ ਕਾਫੀ ਮਚੀ ਹੋਈ ਆ ਤੇ ਮੈਂ ਚਾਹਾਂਗੀ ਵੀ ਹੁਣ ਜਿਹੜੀ ਇਹ ਖਲਬਲੀ ਮੈਂ ਤੁਹਾਡੇ ਨਾਲ ਸਾਂਝੀ ਕਰਤੀ ਆ ਇਹਦੇ ਉੱਤੇ ਹੋਰ ਵਿਸਥਾਰ ਦੇ ਵਿੱਚ ਮੈਂ ਨਾ ਜਾਵਾਂ ਪਰ ਤੁਸੀਂ ਜ਼ਰੂਰ ਦੱਸੋ ਕਿ ਜਿਹੜੀ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਜਿਹੜੀ ਖਲਬਲੀ ਮਚੀ ਸੀ ਉਹ ਹੁਣ ਸ਼ਾਂਤ ਹੋਈ ਆ ਕਿ ਨਹੀਂ
ਦੇਖੋ ਪਹਿਲਾਂ ਤਾਂ ਜਿਹੜਾ ਤੁਸੀਂ ਕੋਵਿਡ ਵਾਲਾ ਬੜੀ ਵਧੀਆ ਜਾਣਕਾਰੀ ਦਿੱਤੀ ਹੈ ਕੋਵਿਡ ਦੀ ਮੈਂ ਥੋੜੀ ਜਾਣਕਾਰੀ ਮੈਂ ਵੀ ਦੇ ਦਿਆਂ
ਜ਼ਰੂਰ
ਦਿੱਲੀ ਦੇ ਵਿੱਚ ਜਿਹੜੇ ਸਕੂਲਾਂ ਨੂੰ ਫਿਰ ਪਹਿਲਾਂ ਦੀ ਤਰ੍ਹਾਂ ਖੋਲਣ ਦੇ ਲਈ ਇੱਕ ਪਟੀਸ਼ਨ ਜਿਹੜੀ ਦਾਇਰ ਕੀਤੀ ਗਈ ਸੀ ਉਹ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀ ਹੈ ਔਰ ਤੇ ਕਿਹਾ ਕਿ ਵਿਦਿਆਰਥੀ ਜਿਹੜੇ ਪੜ੍ਹਾਈ ਤੇ ਧਿਆਨ ਦੇਣ ਸਕੂਲ ਕਦੋਂ ਖੋਲੇ ਜਾਣ ਇਹ ਸੂਬੇ ਨੇ ਦੇਖਣਾ ਔਰ ਇਹ ਪਟੀਸ਼ਨ 12ਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ ਦਾਇਰ ਕੀਤੀ ਸੀ ਉਹਨੇ ਕਿਹਾ ਸੀਗਾ ਕਿ ਸਕੂਲਾਂ ਨੂੰ ਪੁਖਤਾ ਸੁਰੱਖਿਆ ਉਪਾਅ ਦੇ ਨਾਲ ਖੋਲਿਆ ਜਾਵੇ
ਜੀ
ਔਰ ਅਦਾਲਤ ਨੇ ਇਹ ਵੀ ਕਿਹਾ ਸੀਗਾ ਕਿ ਦੇਸ਼ ਦੇ ਵਿੱਚ ਜਿਹੜਾ ਟੀਕਾਕਰਨ ਹੋ ਰਿਹਾ ਤੇ ਹੁਣ ਸਾਡੇ ਕੋਲ ਐਸੀਆਂ ਰਿਪੋਰਟਾਂ ਨੇ ਜਿਹੜੀਆਂ ਦੱਸਦੀਆਂ ਨੇ ਕਿ ਜਿਹੜੀ ਆਪਣੀ ਲਾਗ ਦਰ ਹੈ ਉਸ ਦੀ ਪ੍ਰਵਿਰਤੀ ਦੇ ਉੱਤੇ ਅਸਰ ਨਹੀਂ ਪਏਗਾ ਔਰ ਬੱਚਿਆਂ ਨੂੰ ਹਾਲੇ ਟੀਕਾ ਨਹੀਂ ਲਗਾਇਆ ਜਾ ਸਕਦਾ ਕਿਉਂਕਿ ਕਈ ਅਧਿਆਪਕ ਵੀ ਬੱਚੇ ਨੇ ਜਿਨ੍ਹਾਂ ਨੇ ਟੀਕਾ ਨਹੀਂ ਲਗਵਾਇਆ ਤੇ ਉਨ੍ਹਾਂ ਨੇ ਆਖਿਆ ਸੀ ਕਿ ਅਜੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਰੇ ਬੱਚਿਆਂ ਨੂੰ ਸਕੂਲ ਭੇਜਿਆ ਜਾਵੇ
ਜੀ
ਸੋ ਵਿਦਿਆਰਥੀ ਪੜ੍ਹਾਈ ਕਰਨ ਸਕੂਲ ਖੋਲਣ ਦਾ ਫੈਸਲਾ ਸੂਬਾ ਸਰਕਾਰ ਕਰੇਗੀ ਸੁਪਰੀਮ ਕੋਰਟ ਨੇ ਇਹ ਹੁਕਮ ਦਿੱਤਾ ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਪੰਜਾਬ ਦੀ ਕਾਂਗਰਸ ਦੀ ਸਿਆਸਤ ਦੇ ਵਿੱਚ ਹੈਰਾਨੀ ਇਸ ਗੱਲ ਦੀ ਹੈ ਕਿ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਬਹੁਤ ਸਾਰੀਆਂ ਖ਼ਬਰਾਂ ਜਦੋਂ ਟਰੈਵਲ ਕਰ ਰਹੀਆਂ ਸਨ ਕਿਤੇ ਸੁਨੀਲ ਜਾਖੜ ਦੇ ਘਰ ਦੇ ਵਿੱਚ ਗੁਲਦਸਤੇ ਲੈ ਕੇ MLA ਪਹੁੰਚੇ ਸੀ ਕਿਤੇ ਆਪਣੇ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਪਹੁੰਚੇ ਸੀ ਕਿਤੇ ਅੰਬਿਕਾ ਸੋਨੀ ਦਿੱਲੀ ਦੇ ਵਿੱਚ ਜਿਹੜੀ ਬੈਠੇ ਨੇ ਉਹਨਾਂ ਦੇ ਘਰ ਪਹੁੰਚੇ ਸੀ ਤਾਂ ਉਦੋਂ ਬਾਅਦ ਉਹ ਹੁੰਦਾ ਹੁੰਦਾ ਕਿਤੇ ਜਾ ਕੇ ਚਰਨਜੀਤ ਸਿੰਘ ਚੰਨੀ ਦਾ ਅਖੀਰ ਤੱਕ ਨਾਮ ਨਹੀਂ ਸੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਸਾਰਾ ਮੀਡੀਆ ਮੁੱਖ ਮੰਤਰੀ ਬਣਾ ਰਿਹਾ ਸੀਗਾ ਔਰ ਚਰਨਜੀਤ ਸਿੰਘ ਚੰਨੀ ਨੂੰ ਹੁਣ ਜਦੋਂ ਮੁੱਖ ਮੰਤਰੀ ਬਣਾ ਦਿੱਤਾ ਗਿਆ ਉਦੋਂ ਕਾਂਗਰਸ ਦੇ ਵੱਡੇ ਆਗੂਆਂ ਨੂੰ ਇਹ ਗੱਲ ਹਲੇ ਵੀ ਹਜਮ ਨਹੀਂ ਹੋ ਰਹੀ ਹਜੇ ਵੀ ਉਹਨਾਂ ਨੂੰ ਯਕੀਨ ਨਹੀਂ ਆ ਰਿਹਾ ਹੁਣ ਦੇਖੋ ਵੀ ਕੱਲ ਸੁਨੀਲ ਜਾਖੜ ਜਿਹੜੇ ਨਾ ਤਾਂ ਮੈਂਬਰ ਪਾਰਲੀਮੈਂਟ ਨੇ ਨਾ ਉਹ ਵਿਧਾਇਕ ਨੇ ਉਹਨਾਂ ਨੇ ਕੱਲ ਅੰਬਿਕਾ ਸੋਨੀ ਦੇ ਉੱਤੇ ਵੀ ਇਹ ਨਾਮ ਮਤਲਬ ਇਲਜ਼ਾਮ ਲਾ ਦਿੱਤਾ ਵੀ ਅੰਬਿਕਾ ਸੋਨੀ ਨੇ ਇਹ ਕਿਹਾ ਸੀਗਾ ਵੀ ਇੱਕ ਤਾਂ ਬੰਦਾ ਇਲੈਕਟਡ ਹੋਵੇ ਦੂਜਾ ਬੰਦਾ ਸਿੱਖ ਹੋਵੇ ਉਹਨਾਂ ਨੇ ਆਖਿਆ ਵੀ ਕਾਂਗਰਸ ਦੀ ਵੱਡੀ ਆਗੂ ਹੈ ਜਿਹੜੀ ਉਸ ਨੇ ਪੰਜਾਬ ਦੀ ਇਸ ਅਹੁਦੇ ਨੂੰ ਜਾਤ ਦੇ ਵਿੱਚ ਵੰਡਣ ਦੇ ਲਈ ਪੰਜਾਬ ਨੂੰ ਬਦਨਾਮ ਕੀਤਾ ਤੇ ਇਹਦੇ ਲਈ ਮਾਫ਼ੀ ਮੰਗਣੀ ਚਾਹੀਦੀ ਹੈ ਭਾਵੇਂ सुनील जाखड़ ने अंबिका सोनी का नाम नहीं लिया लेकिन उन्होंने तर्क दिता है कि कांग्रेस की जिहड़ी विचारधारा धर्म निरपक्ष की रही है आख्या कि जदों कांग्रेस ने नवजोत सिंह सिद्धू नूं बनाया सीगा सूबा प्रधान ते उदों इन्हां ने क्यों नहीं सवाल कीता ਤੇ ਨਾਲ ਹੀ ਉਹਨਾਂ ਨੇ ਆਖਿਆ ਕਿ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਡਾਕਟਰ ਮਨਮੋਹਨ ਸਿੰਘ ਨੂੰ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਸੀ ਉਦੋਂ ਇਹ ਸਵਾਲ ਕਿਉਂ ਨਹੀਂ ਚੁੱਕਿਆ
ਜੀ
ਸੁਨੀਲ ਜਾਖੜ ਆਪਣੇ ਆਪ ਨੂੰ ਬੜੇ ਧੜੱਲੇਦਾਰ ਆਗੂ ਕਹਾਉਂਦੇ ਨੇ ਲੇਕਿਨ ਉਸ ਤੋਂ ਬਾਅਦ ਹਰੀਸ਼ ਰਾਵਤ ਕਾਂਗਰਸ ਦੇ ਜਿਹੜੇ ਇੰਚਾਰਜ ਨੇ ਤੇ ਜਿਹੜੇ ਉਥੋਂ ਅਬਜ਼ਰਵਰ ਅਜੇ ਮਾਕਨ ਤੇ ਹਰੀਸ਼ ਚੌਧਰੀ ਜਦੋਂ ਉਹਨਾਂ ਨੂੰ ਪੰਜਾਬ ਭੇਜਿਆ ਗਿਆ ਤਾਂ ਉਹਨਾਂ ਨੇ ਕਾਂਗਰਸ ਦੇ ਜਿਹੜੇ MLAs ਨੂੰ ਪੁੱਛਿਆ ਵੀ ਦੱਸੋ ਕੱਲੇ ਕੱਲੇ ਨੂੰ ਪੁੱਛਿਆ ਵੀ ਕਿਹੜਾ ਮੁੱਖ ਮੰਤਰੀ ਹੋਣਾ ਚਾਹੀਦਾ ਪਹਿਲਾਂ ਉਹਨਾਂ ਨੂੰ ਪੁੱਛਿਆ ਵੀ ਜੱਟ ਸਿੱਖ ਜੇ ਜੱਟ ਸਿੱਖ ਬਰਾਦਰੀ ਚਲਾਉਂਦੇ ਆ ਤਾਂ ਉਹਨਾਂ ਨੇ ਜ਼ਿਆਦਾਤਰ ਨੇ ਸੁਖਜਿੰਦਰ ਸਿੰਘ ਰੰਧਾਵਾ ਦੇ ਉੱਤੇ ਉਂਗਲ ਮਤਲਬ ਰੱਖੀ ਵੀ ਇਹਨੂੰ ਬਣਾਓ ਕਿਉਂਕਿ ਪਿਛਲੇ ਦਿਨੀ ਚਰਨਜੀਤ ਸਿੰਘ ਚੰਨੀ ਸੁਖਜਿੰਦਰ ਸਿੰਘ ਰੰਧਾਵਾ ਤ੍ਰਿਪਤ ਬਾਜਵਾ ਕੁਲਵੀਰ ਸਿੰਘ ਜੀਰਾ ਅਮਰਿੰਦਰ ਸਿੰਘ ਰਾਜਾ ਵੜਿੰਗ ਇਹ ਸਾਰੇ ਬੰਦਿਆਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਮੋਰਚਾ ਖੋਲਿਆ ਹੋਇਆ ਸੀ ਤਾਂ ਦੂਜੇ ਪਾਸੇ ਬਲਬੀਰ ਸਿੰਘ ਸਿੱਧੂ ਗੁਰਪ੍ਰੀਤ ਕਾਂਗੜ ਰਵਨੀਤ ਸਿੰਘ ਬਿੱਟੂ ਔਰ ਇਹਦੇ ਨਾਲ ਹੀ ਰਾਣਾ ਸੋਢੀ ਇਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰੋਟੈਕਟ ਕੀਤਾ ਸੀਗਾ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਚ ਖੜੇ ਹੋਏ ਸੀ ਤਾਂ ਉਦੋਂ ਇਹ ਚਰਚਾ ਚੱਲਦੀ ਸੀ ਕਿ ਜੇਕਰ ਸਾਰੇ ਕਾਂਗਰਸੀ ਇੱਕ ਮੁੱਠ ਹੋ ਜਾਣ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਸਿਆਸੀ ਭਵਿੱਖ ਉਹ ਖਤਰੇ ਚ ਪੈ ਸਕਦਾ ਔਰ ਉਸ ਤੋਂ ਬਾਅਦ ਫਿਰ ਗੱਲ ਆ ਗਈ ਕਿ ਰਾਹੁਲ ਗਾਂਧੀ ਨੂੰ ਕੁਝ ਦਿਨ ਪਹਿਲਾਂ ਚਰਨਜੀਤ ਸਿੰਘ ਚੰਨੀ ਇੱਕ ਹੈਲੀਕਾਪਟਰ ਦੇ ਵਿਚ 2 ਘੰਟਿਆਂ ਦਾ ਉਹਨਾਂ ਦਾ ਸਫ਼ਰ ਸੀ ਆਉਣ ਜਾਣ ਹੋਇਆ ਤਾਂ ਉਦੋਂ ਚਰਨਜੀਤ ਸਿੰਘ ਚੰਨੀ ਰਾਹੁਲ ਗਾਂਧੀ ਦੇ ਬਿਲਕੁਲ ਨੇੜੇ ਰਹੇ ਗੱਲਾਂ ਬਾਤਾਂ ਹੋਈਆਂ ਤਾਂ ਉਦੋਂ ਰਾਹੁਲ ਗਾਂਧੀ ਨੇ ਆਪਣਾ ਮਨ ਬਣਾ ਲਿਆ ਸੀਗਾ ਕਿ ਜੇ ਐਸੀ ਮੁੱਖ ਮੰਤਰੀ ਬਣਾਉਣ ਦੀ ਨੌਬਤ ਆਈ ਕਿਉਂਕਿ ਉਹਦਾ ਕਾਰਨ ਸੀਗਾ ਬੀਜੇਪੀ ਨੇ ਡਿਕਲੇਅਰ ਕਰ ਦਿੱਤਾ ਕਿ ਅਸੀਂ ਐਸੀ ਮੁੱਖ ਮੰਤਰੀ ਬਣਾਉਣਾ ਹੈ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿਚ ਤਾਂ ਉਸ ਤੋਂ ਪਹਿਲਾਂ ਰਾਹੁਲ ਗਾਂਧੀ ਨਾਲ ਜਦੋਂ ਇਹਨਾਂ ਦੀ ਮੁਲਾਕਾਤ ਹੋ ਚੁੱਕੀ ਸੀ ਤਾਂ ਉਦੋਂ ਰਾਹੁਲ ਗਾਂਧੀ ਦੇ ਮਨ ਦੇ ਵਿਚ ਇਹ ਜ਼ਰੂਰ ਗੱਲ ਕਿਤੇ ਬਣ ਗਈ ਕਿ ਹੁਣ ਜੇ ਕੋਈ ਰਾਜਨੀਤੀ ਦੇ ਵਿਚ ਪੰਜਾਬ ਦੀ ਰਾਜਨੀਤੀ ਦੇ ਵਿਚ ਕੋਈ ਬੰਦਾ ਅਮਰਿੰਦਰ ਸਿੰਘ ਦੇ ਖਿਲਾਫ਼ ਕੋਈ ਵੱਡਾ ਚਿਹਰਾ ਬਣ ਸਕਦਾ ਤੇ ਦੂਜੇ ਪਾਸੇ ਬੀਜੇਪੀ ਨੇ ਜਿਹੜੀ ਇਹ ਪੱਤਾ ਖੇਡਿਆ ਤਾਂ ਆਮ ਆਦਮੀ ਪਾਰਟੀ ਨੇ ਕਿਹਾ ਕਿ ਅਸੀਂ ਉਪ ਮੁੱਖ ਮੰਤਰੀ ਦਲਿਤ ਬਣਾਵਾਂਗੇ ਤੇ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲ ਸਮਝੌਤਾ ਵੀ ਇਸ ਕਰਕੇ ਕੀਤਾ ਕਿ ਦਲਿਤ ਭਾਈਚਾਰੇ ਦੀ ਜਿਹੜੀ ਵੋਟ ਹੈਗੀ ਹੈ ਉਸ ਨੂੰ ਕਿਸੇ ਤਰੀਕੇ ਨਾਲ ਕੈਸ਼ ਕੀਤਾ ਜਾ ਸਕੇ ਸੋ ਇਹ ਦੋਨਾਂ ਗੱਲਾਂ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਜਦੋਂ ਭਾਜਪਾ ਨੇ ਸਭ ਤੋਂ ਪਹਿਲਾਂ ਇਹ ਮੁੱਦਾ ਚੁੱਕਿਆ ਸੀਗਾ ਤਾਂ ਉਦੋਂ ਕਾਂਗਰਸ ਹਾਈ ਕਮਾਂਡ ਨੇ ਇਹ ਗੱਲ ਸੋਚ ਲਈ ਕਿ ਦੂਜਾ ਜਿਹੜਾ ਮੁੱਖ ਮੰਤਰੀ ਹੋਏਗਾ ਜੇ ਸੁਖਜਿੰਦਰ ਸਿੰਘ ਰੰਧਾਵੇ ਤੇ ਗੱਲ ਨਹੀਂ ਬਣਦੀ ਤਾਂ ਫੇਰ ਅਸੀਂ ਚਰਨਜੀਤ ਸਿੰਘ ਚੰਨੀ ਬਾਰੇ ਸੋਚ ਸਕਦੇ ਹਾਂ ਜਦੋਂ ਸੁਖਜਿੰਦਰ ਸਿੰਘ ਰੰਧਾਵਾ ਦੀ ਗੱਲ ਚੱਲੀ ਤਾਂ ਸੁਨੀਲ ਜਾਖੜ ਵੀ ਤਿਆਰ ਹੋ ਗਏ ਉਹਨਾਂ ਨੇ ਆਖਿਆ ਕਿ ਮੈਨੂੰ ਬਣਾ ਦਿਓ ਉਦੋਂ ਬਾਅਦ ਅੰਬਿਕਾ ਸੋਨੀ ਨੇ ਆਖਿਆ ਕਿ ਨਹੀਂ ਇਲੈਕਟਡ ਬੰਦਾ ਹੋਣਾ ਚਾਹੀਦਾ ਤਾਂ ਫੇਰ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਪਤਾ ਲੱਗਿਆ ਤਾਂ ਉਹਨਾਂ ਨੇ ਆਖਿਆ ਕਿ ਮੈਂ ਰਾਜ ਸਭਾ ਮੈਂਬਰ ਵੀ ਹਾਂ ਤੇ ਮੈਂ ਸੂਬਾ ਕਾਂਗਰਸ ਕਮੇਟੀ ਦਾ ਪ੍ਰਧਾਨ ਵੀ ਹੈ ਮੈਨੂੰ ਬਣਾ ਦਿਓ ਉਦੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਵੀ ਇਹ ਗੱਲ ਪ੍ਰਪੋਜ਼ ਆਪਣੇ ਵੱਲੋਂ ਤਾਂ ਨਹੀਂ ਕੀਤੀ ਲੇਕਿਨ ਉਹਨਾਂ ਨੇ ਆਖਿਆ ਵੀ ਜੇ ਤੁਸੀਂ ਜੱਟ ਸਿੱਖ ਹੀ ਬਣਾਉਣਾ ਤਾਂ ਫਿਰ ਨਵਜੋਤ ਸਿੰਘ ਸਿੱਧੂ ਕਿਉਂ ਨਹੀਂ ਹੋ ਸਕਦਾ ਤੇ ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਸੁਖਜਿੰਦਰ ਸਿੰਘ ਰੰਧਾਵਾ ਦੇ ਗਰੁੱਪ ਦੇ ਬੰਦਿਆਂ ਨੂੰ ਕਹਿ ਦਿੱਤਾ ਜਿਹੜੇ ਇਹਨਾਂ ਦੇ ਆਪਣੇ ਦੇ ਗਰੁੱਪ ਦੇ ਕਿ ਮੁੱਖ ਮੰਤਰੀ ਦਾ ਸਿਰਫ ਨਾਂ ਹੋਏਗਾ ਮੇਰਾ ਬਾਕੀ ਕੰਮ ਤੁਸੀਂ ਸੰਭਾਲੋਗੇ ਤਾਂ ਇਸ ਕਰਕੇ ਉਹਨਾਂ ਨੂੰ ਲੱਗਿਆ ਜਦੋਂ ਕਾਂਗਰਸ ਨੂੰ ਲੱਗਿਆ ਕਿ ਕੋਈ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਨ ਦੇ ਲਈ ਬਹੁਤ ਰੋੜੇ ਅਟਕਾਏ ਸੀ ਤਾਂ ਉਸ ਮੌਕੇ ਕਾਂਗਰਸ ਪਾਰਟੀ ਨੇ ਇਹ ਜਿਹੜਾ ਪੱਤਾ ਖੇਡਿਆ ਤੁਸੀਂ ਦੇਖੋ ਕਿਸਮਤ ਦੇਖੋ ਬੰਦੇ ਦੀ ਜਿਹੜਾ ਬੰਦਾ ਆਜ਼ਾਦ MC ਜਿੱਤਿਆ ਜਿਹੜਾ ਬੰਦਾ ਆਜ਼ਾਦ MLA ਜਿੱਤਿਆ 2007 ਦੇ ਵਿਚ MC ਦਾ ਮਤਲਬ ਹੈ ਮਿਊਨਸੀਪਲ ਕਾਰਪੋਰੇਸ਼ਨ ਦਾ ਮੈਂਬਰ MC ਨੂੰ ਉਲਟ ਕਰੋਗੇ ਤੁਸੀਂ ਤਾਂ ਉਹ ਬਣਦਾ CM ਜੇ ਤੁਸੀਂ ਡਿਜਿਟ ਉਹਦਾ ਚੇਂਜ ਕਰੋਗੇ ਹੁਣ ਕਾਂਗਰਸ ਨੇ ਕੀ ਸੋਚਿਆ ਕਾਂਗਰਸ ਨੇ ਸੋਚਿਆ ਕਿ ਪੰਜਾਬ ਦੇ ਜਿਹੜੇ ਜ਼ਿਲ੍ਹੇ ਨੇ ਉਹਨਾਂ ਦੇ ਵਿਚ ਐਵਰੇਜ 32% ਤੋਂ ਲੈ ਕੇ 42% ਤੱਕ ਜਿਹੜੀਆਂ ਹੈਗੀਆਂ SC ਭਾਈਚਾਰੇ ਦੀਆਂ ਵੋਟਾਂ ਹੈਗੀਆਂ ਔਰ ਇਹ ਇਹ ਜਿਹੜਾ ਅੰਕੜਾ ਹੈਗਾ ਇਹ 2011 ਦੀ ਸੈਂਸਸ ਦਾ ਹੈਗਾ
ਜੀ।
ਔਰ ਇਹ ਫੋਕਸ ਕੀਤਾ ਹੋਇਆ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ
ਜੀ।
ਔਰ ਇਹਨਾਂ ਨੂੰ ਲੱਗਦਾ ਕਿ ਵੱਡਾ ਵੋਟ ਬੈਂਕ ਹੈਗਾ ਜਿਹੜਾ ਜੱਟ ਸਿੱਖ ਭਾਈਚਾਰੇ ਦੀ ਵੋਟ ਹੈਗੀ ਹੈ ਉਹ ਹੈਗੀ ਹੈ 25%
ਜੀ,
ਜਿਹੜੀ ਐਸਟੀ ਭਾਈਚਾਰੇ ਦੀ ਵੋਟ ਹੈਗੀ ਉਹ 32% ਹੈਗੀ ਹੈ। ਲੇਕਿਨ ਇਹ ਪਹਿਲੀ ਵਾਰੀ ਹੋਇਆ ਕਿ ਪੰਜਾਬ ਦੇ ਵਿੱਚ ਇੱਕ ਦਲਿਤ ਭਾਈਚਾਰੇ ਨੂੰ ਨੁਮਾਇੰਦਗੀ ਦਿੱਤੀ ਹੋਵੇ। ਔਰ ਇਸ ਤੋਂ ਪਹਿਲਾਂ ਬੜੀਆਂ ਚਰਚਾਵਾਂ ਚੱਲਦੀਆਂ ਰਹੀਆਂ, ਭਾਜਪਾ ਸਰਕਾਰ ਨੇ ਵੀ ਕੇਂਦਰ ਦੇ ਵਿੱਚ ਇਹ ਗੱਲ ਕਹੀ ਸੀ ਕਿ ਅਸੀਂ ਦਲਿਤ ਆਬਾਦੀ ਨਾਲ ਸਾਡਾ ਸੰਪਰਕ ਹੈਗਾ। ਪਿੱਛੇ ਜਦੋਂ ਕਿਸਾਨੀ ਮੁੱਦਾ ਬਹੁਤ ਭਖਿਆ ਤਾਂ ਉਦੋਂ ਜਦੋਂ ਇਹਨਾਂ ਨੂੰ ਲੱਗਿਆ ਕਿ ਸਾਡੇ ਨਾਲ ਕੋਈ ਗੱਲ ਨਹੀਂ ਕਰਦਾ ਤਾਂ ਉਸ ਮੌਕੇ ਦੇ ਉੱਤੇ ਦਿੱਲੀ ਵਿੱਚ ਬੈਠੇ ਹੋਏ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਵਿਸ਼ੇਸ਼ ਤੌਰ ਦੇ ਉੱਤੇ ਫੋਕਸ ਕੀਤਾ ਸ਼ਡਿਊਲ ਕਾਸਟ ਆਗੂਆਂ ਨੂੰ। ਸ਼ਡਿਊਲ ਕਾਸਟ ਆਗੂਆਂ ਤੋਂ ਇਲਾਵਾ ਉਹਨਾਂ ਨੇ ਉਹਨਾਂ ਵਿਅਕਤੀਆਂ ਨੂੰ ਕੁਛ ਅਹੁਦੇ ਵੀ ਦੇਣੇ ਸ਼ੁਰੂ ਕਰ ਦਿੱਤੇ, ਉਹਨਾਂ ਨੂੰ ਬੁਲਾਉਣਾ ਵੀ ਸ਼ੁਰੂ ਕਰ ਦਿੱਤਾ। ਔਰ ਇਸੇ ਕਰਕੇ ਇਕਬਾਲ ਸਿੰਘ ਲਾਲਪੁਰਾ ਜਿਹੜੇ ਇਹਨਾਂ ਨੂੰ ਹੁਣ ਆਪਣੇ ਨੈਸ਼ਨਲ ਮਿਨੋਰਟੀ ਕਮਿਸ਼ਨ ਦਾ ਜਿਹੜਾ ਚੇਅਰਮੈਨ ਬਣਾਇਆ ਗਿਆ ਉਹ ਵੀ ਉਸੇ ਇਵਜ ਦੇ ਵਿੱਚ ਹੀ ਬਣਾਇਆ ਗਿਆ
ਜੀ।
ਸੋ ਇਹ ਇੱਕ ਗੱਲ ਹੋਈ ਹੈ। ਦੂਜੀ ਗੱਲ ਇਹ ਹੋਈ ਹੈ ਕਿ ਨਵਜੋਤ ਸਿੰਘ ਸਿੱਧੂ ਤੋਂ ਬਾਅਦ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨਾਲ ਜਦੋਂ ਬਣ ਨਹੀਂ ਰਹੀ ਸੀ, ਉਹਨਾਂ ਦੀ ਆਪਣੇ ਆਪਸ ਦੇ ਵਿੱਚ ਉਹਨਾਂ ਦੀ ਜਿਹੜੀ ਗੱਲਬਾਤ ਨਹੀਂ ਹੋ ਰਹੀ ਸੀ, ਨਵਜੋਤ ਸਿੰਘ ਸਿੱਧੂ ਇਹ ਕਹਿ ਰਿਹਾ ਸੀ ਕਿ ਮੈਂ ਦਰਸ਼ਨੀ ਘੋੜਾ ਨਹੀਂ ਬਣਨਾ ਚਾਹੁੰਦਾ, ਤਾਂ ਉਸ ਮੌਕੇ ਦੇ ਉੱਤੇ ਇਹਦਾ ਜਿਹੜਾ 36 ਦਾ ਅੰਕੜਾ ਇਹਨੂੰ ਵੀ ਠੀਕ ਕਰਨਾ ਸੀ, ਕਿਉਂਕਿ ਸੂਬਾ ਸਰਕਾਰ ਹੈ ਜਿਹੜੀ ਕਾਂਗਰਸ ਦੀ, ਉਸ ਤੋਂ ਕਾਂਗਰਸ ਹਾਈਕਮਾਂਡ ਇੰਨੀ ਕੁ ਦੁਖੀ ਵੀ ਸੀ, ਉਹਨਾਂ ਨੂੰ ਲੱਗਦਾ ਸੀਗਾ ਕਿ ਇਹ ਸਟੇਟ ਅਸੀਂ ਕਿਤੇ ਗੁਆ ਨਾ ਲਈਏ। ਪਰ ਅੱਜ ਦੀ ਘੜੀ ਇਹ ਹੈਗਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ਦੇ ਉੱਤੇ, ਸਿਸਵਾਂ ਦੇ ਉੱਤੇ, ਜਿੱਥੇ ਸਿਕਿਉਰਿਟੀ ਵੀ ਘਟਾ ਦਿੱਤੀ ਗਈ ਹੈ, ਜਿੱਥੇ ਉਹ ਮਿਲਣ ਦੇ ਲਈ ਉਤਾਵਲੇ ਵੀ ਨੇ, ਉਹ MLA ਜਿਹੜੇ ਉਹਨਾਂ ਦੇ ਹਿੱਕ ਦਾ ਵਾਲ ਹੋਇਆ ਕਰਦੇ ਸਨ, ਉਹ ਅਫਸਰ ਜਿਹੜਾ 24 ਘੰਟੇ ਉਹਨਾਂ ਦੇ ਨਾਲ ਹੋਇਆ ਕਰਦੇ ਸਨ, ਉਹ ਜਦੋਂ ਕਹਿੰਦੇ ਹੈ ਕਿ ਸਮੁੰਦਰ ਦੇ ਵਿੱਚ ਜਹਾਜ਼ ਡੁੱਬਦਾ ਤੇ ਚੂਹੇ ਪਹਿਲਾਂ ਛਾਲਾਂ ਮਾਰ ਜਾਂਦੇ ਆ। ਸੋ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜਿਹੜੇ ਬੰਦੇ ਨੇ ਉਹ ਛਾਲਾਂ ਮਾਰ ਚੁੱਕੇ ਨੇ। ਅੱਜ ਰਾਤ ਤਾਂ ਇਹ ਵੀ ਚਰਚਾ ਚੱਲਦੀ ਸੀ ਵੀ 4 ਮੰਤਰੀਆਂ ਦੀ ਛੁੱਟੀ ਤੈਅ ਹੈ, ਜਿਹਨਾਂ ਚ ਗੁਰਪ੍ਰੀਤ ਸਿੰਘ ਕਾਂਗੜ, ਰਾਣਾ ਗੁਰਮੀਤ ਸਿੰਘ ਸੋਢੀ, ਸਾਧੂ ਸਿੰਘ ਧਰਮਸੋਤ ਔਰ ਬਲਬੀਰ ਸਿੰਘ ਸਿੱਧੂ, ਇਹਨਾਂ ਦੀ ਛੁੱਟੀ ਤੈਅ ਹੈ ਤੇ ਇਹਨਾਂ ਦੀ ਥਾਂ ਦੇ ਉੱਤੇ 4 ਮੰਤਰੀਆਂ ਦੀਆਂ ਪ੍ਰਪੋਜ਼ਲਾਂ ਵੀ ਆ ਚੁੱਕੀਆਂ। ਸੰਗਤ ਸਿੰਘ ਗਿਲਜੀਆ, ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਗਟ ਸਿੰਘ ਸਿੱਧੂ ਔਰ ਇਸ ਤੋਂ ਇਲਾਵਾ ਬ੍ਰਹਮ ਮਹਿੰਦਰਾ ਦਾ ਵੀ ਪਤਾ ਜਿਹੜਾ ਕੱਟਣ ਦੀ ਸੰਭਾਵਨਾ ਹੈਗੀ ਹੈ, ਕਿਉਂਕਿ ਬ੍ਰਹਮ ਮਹਿੰਦਰਾ ਡਿਪਟੀ ਮੁੱਖ ਮੰਤਰੀ ਬਣਦੇ ਬਣਦੇ ਓਮ ਪ੍ਰਕਾਸ਼ ਸੋਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ। ਔਰ ਦੂਸਰਾ ਹੈਗਾ ਗੁਰਕੀਰਤ ਸਿੰਘ ਕੋਟਲੀ, ਇਹ 4 ਦਾ ਮੰਤਰੀ ਮੰਡਲ ਦੇ ਵਿੱਚ ਨਾਮ ਜਿਹੜਾ ਹੈਗਾ ਪ੍ਰਪੋਜ਼ ਕਰ ਰਹੇ ਨੇ। ਲੇਕਿਨ ਰਾਤ ਜਿਹੜੀ ਮੀਟਿੰਗ ਹੋਈ ਹੈ, ਪਹਿਲੀ ਮੀਟਿੰਗ ਹੋਈ ਹੈ ਕੈਬਨਿਟ ਦੀ, ਉਹਦੇ ਵਿੱਚ ਜਿਹੜੇ ਫੈਸਲੇ ਲਏ ਗਏ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਜਿਹੜੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣੇ ਨੇ, ਉਹਨਾਂ ਨੇ ਜਿਹੜੇ ਫੈਸਲੇ ਲਏ ਨੇ, ਔਰ ਉਹਨਾਂ ਫੈਸਲਿਆਂ ਦੇ ਮੱਦੇਨਜ਼ਰ ਉਹਨਾਂ ਨੇ ਇੱਕ ਤਾਂ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਆਪਣੀ ਸੁਰੱਖਿਆ ਘਟਾਉਣੀ ਹੈ। ਕੱਲ ਉਹ ਖੁਦ ਆਪਣੀ ਗੱਡੀ ਲੈ ਕੇ ਨਾਲ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਚਮਕੌਰ ਸਾਹਿਬ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਸਭ ਤੋਂ ਪਹਿਲਾਂ ਗਏ ਜਦੋਂ ਸਹੁੰ ਚੁੱਕੀ ਉਹਨਾਂ ਨੇ, ਔਰ ਉਸ ਤੋਂ ਬਾਅਦ ਉਹਨਾਂ ਨੇ ਸਾਫ਼ ਤੌਰ ਤੇ ਆਖਿਆ ਕਿ 15% ਮੁਲਾਜ਼ਮਾਂ ਦੀਆਂ ਤਨਖਾਹਾਂ ਅਸੀਂ ਵਧਾ ਰਹੇ ਹਾਂ, ਉਹਦਾ ਆਰਡਰ ਪਾਸ ਕਰ ਦਿੱਤਾ ਤੇ ਮੁਲਾਜ਼ਮਾਂ ਨੂੰ ਕਹਿ ਦਿੱਤਾ ਗਿਆ ਕਿ 9 ਵਜੇ ਤੁਸੀਂ ਹਰ ਹਾਲਤ ਦੇ ਵਿੱਚ ਦਫ਼ਤਰਾਂ ਦੇ ਵਿੱਚ ਹੋਣੇ ਚਾਹੀਦੇ ਹੋ ਤੇ ਪੰਜਾਬ ਸਰਕਾਰ ਜਿਹੜੀ ਹੈ VIP ਕਲਚਰ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਨਾਲ ਹੁਣ ਤੱਕ ਉਹਨਾਂ ਨੇ ਕਿਹਾ ਕਿ ਅਧਿਕਾਰੀ ਤੇ ਜਨਤਾ ਦੇ ਵਿਚਕਾਰ ਜਿਹੜੀਆਂ ਸਮੱਸਿਆਵਾਂ ਸੁਣਨ ਦਾ ਜੁੰਮਾ ਹੈ ਉਹ ਡਿਪਟੀ ਕਮਿਸ਼ਨਰ ਤੇ SSP ਆਪਣੇ ਲੈਵਲ ਤੇ ਕਰਨ, ਕਿਤੇ ਕਿਸੇ ਨੂੰ ਕੋਈ ਦਿੱਕਤ ਨਾ ਆਵੇ। ਔਰ ਨਾਲ ਦੀ ਨਾਲ ਚੰਨੀ ਨੇ ਵੀ ਕਿਹਾ ਕਿ ਪੰਜਾਬ ਦਾ ਹਰ ਆਦਮੀ ਅੱਜ ਪੰਜਾਬ ਦਾ ਮੁੱਖ ਮੰਤਰੀ ਹੈ ਤੇ ਨਾਲ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਲੈਣ ਦਾ ਸਮਾਂ ਵੀ ਜਿਹੜਾ ਹੈਗਾ ਉਹਨਾਂ ਨੇ ਆਖਿਆ ਕਿ ਆ ਗਿਆ। ਸੁਖਜਿੰਦਰ ਸਿੰਘ ਰੰਧਾਵਾ ਨੇ ਇਹ ਗੱਲ ਕਹੀ ਹੈ ਕਿ ਕਾਨੂੰਨ ਦੇ ਅਨੁਸਾਰ ਜਿੱਥੇ ਇਨਸਾਫ ਹੋਏਗਾ, ਜਿੱਥੇ 2 SIT ਬਣਾ ਦਿੱਤੀਆਂ ਗਈਆਂ ਤਾਂ ਉਸ SIT ਦਾ ਕੋਈ ਨਾ ਕੋਈ ਨਤੀਜਾ ਕੱਢਿਆ ਜਾਏਗਾ। ਅਜੇ ਵੀ ਚਰਚਾ ਹੈਗੀ ਹੈ ਕਿ ਪੰਜਾਬ ਦੇ DGP ਹੈ ਜਿਹੜੇ ਉਹ ਹਟਾ ਕੇ ਨਵੇਂ DGP ਆਪਣੇ ਚਟੋਪਾਧਿਆ ਤੇ ਇੱਕ ਸਹੋਤਾ, ਉਹਨਾਂ ਦੋਨਾਂ ਦਾ ਨਾਮ ਜਿਹੜਾ ਚੱਲ ਰਿਹਾ ਤੇ ਚੀਫ ਸੈਕਟਰੀ ਜਿਹੜੇ ਵਿਨੀ ਮਹਾਜਨ ਨੇ, ਉਹਨਾਂ ਦੇ ਹਸਬੈਂਡ ਡੀ ਜੀ ਪੀ ਨੇ ਪੰਜਾਬ ਦੇ ਦਿਨਕਰ ਗੁਪਤਾ, ਇਹਨਾਂ ਨੂੰ ਵੀ ਜਲਦ ਹਟਾਉਣ ਦੀਆਂ ਜਿਹੜੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ। ਔਰ ਪਹਿਲੀ ਮੀਟਿੰਗ ਕੱਲ ਰਾਤ ਹੋਈ ਹੈ ਔਰ ਅੱਜ ਹੁਣ ਕੁਛ ਨਾ ਕੁਛ ਜਰੂਰ ਨਵਾਂ ਹੋਏਗਾ।
ਜੀ ਜੀ ਠੀਕ। ਤੇ ਇਸ ਤੋਂ ਇਲਾਵਾ ਬਿੱਟਾ ਸਾਹਿਬ, ਕਿਸੇ ਹੋਰ ਪੱਖ ਦੇ ਉੱਤੇ ਤੁਸੀਂ ਕੋਈ ਜਾਣਕਾਰੀ ਜਿਹੜੀ ਉਹ ਸਾਂਝੀ ਕਰਨਾ ਚਾਹੁੰਦੇ ਹੋਵੋ?
ਹਾਂ, ਕਹਿੰਦੇ ਆ ਕਿ ਜਿਹੜੀ ਰਾਜਨੀਤੀ ਹੈ ਨਾ, ਉਹ ਹਮੇਸ਼ਾ ਉਤਰਾਅ ਚੜਾਅ ਦੀ ਹੁੰਦੀ ਹੈ। ਉਹ ਇਹ ਵੀ ਕਹਿੰਦੇ ਆ ਕਿ ਚੜ੍ਹਦੇ ਸੂਰਜ ਨੂੰ ਸਲਾਮ ਹੁੰਦੀ ਹੈ।
ਬਿਲਕੁਲ।
ਕੱਲ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਦੋਂ ਅਸਤੀਫਾ ਦੇ ਦਿੱਤਾ ਗਿਆ ਤਾਂ ਉਹਨਾਂ ਦੇ ਜਿਹੜੇ ਹੋਲਡਿੰਗਸ ਹੈ, ਉਹਨਾਂ ਦੇ ਬੋਰਡਸ ਹੈ, ਉਹਨਾਂ ਦੇ ਜਿਹੜੇ ਫਲੈਕਸ ਬੋਰਡਸ ਹੈ, ਉਹਨਾਂ ਨੂੰ ਹਟਾ ਦਿੱਤਾ ਗਿਆ ਸਰਕਾਰੀ ਦਫ਼ਤਰਾਂ ਦੇ ਉੱਤੋਂ ਵੀ, ਔਰ ਬਹੁਤ ਸਾਰੇ ਹੋਲਡਿੰਗਸ ਨੂੰ ਜਿਹੜਾ ਪਾੜ ਦਿੱਤਾ ਗਿਆ, ਕਿਉਂਕਿ ਹੁਣ ਨਵੀਂ ਸਰਕਾਰ ਦਾ ਜਿਹੜਾ ਸੁਨੇਹਾ ਹੈਗਾ ਪੰਜਾਬ ਦਾ, ਨਵਾਂ ਮੁੱਖ ਮੰਤਰੀ ਦਾ ਜਦੋਂ ਐਲਾਨ ਹੋਇਆ ਤਾਂ ਉਦੋਂ ਇੱਕ ਨਵੀਂ ਪੋਸਟਰ ਵਾਰ ਜਿਹੜੀ ਸ਼ੁਰੂ ਹੋਣੀ ਹੈ। ਅੱਜ ਵੀ ਪੰਜਾਬੀ ਦੇ ਅਖਬਾਰਾਂ ਦੇ ਵਿੱਚ, ਹਿੰਦੀ ਦੇ ਅਖਬਾਰਾਂ ਦੇ ਵਿੱਚ ਫੁੱਲ ਪੇਜ ਦਾ ਜਿਹੜਾ ਇਸ਼ਤਿਹਾਰ ਹੈਗਾ ਉਹ ਚਰਨਜੀਤ ਸਿੰਘ ਚੰਨੀ, ਜਿਹੜੇ ਨਵੇਂ ਨਿਯੁਕਤ ਹੋਏ ਨੇ ਮੁੱਖ ਮੰਤਰੀ, ਉਹਨਾਂ ਦਾ ਜਿਹੜਾ ਸਾਨੂੰ ਦਿਖਾਈ ਦੇ ਰਿਹਾ, ਤੁਸੀਂ ਵੀ ਸ਼ਾਇਦ ਦੇਖਿਆ ਹੋਏਗਾ। ਔਰ ਦੂਜੇ ਪਾਸੇ ਵਜ਼ਾਰਤ ਲਈ ਭੰਨ ਤੋੜ ਵੀ ਹੋ ਰਹੀ ਹੈ, ਵਜ਼ੀਰਾਂ ਦੀ ਸ਼ਾਂਤੀ ਹੋ ਰਹੀ ਹੈ, ਨਵੀਂ ਵਜ਼ਾਰਤ ਬਣ ਰਹੀ ਹੈ, ਔਰ ਜਿਹੜੇ ਅਫਸਰ ਨੇ ਉਹ ਵੀ ਸੋਚ ਰਹੇ ਨੇ ਕਿ ਅਸੀਂ ਨੇੜੇ ਹੋਈਏ,
ਇਸ ਤਰ੍ਹਾਂ
ਦਾ ਮਾਹੌਲ ਵੀ ਹੈ। ਜਿਹੜੇ
ਜੀ ਇਸ ਸਾਰੀ ਜਿਹੜੀ ਭੰਨ ਤੋੜ ਦੇ ਵਿੱਚ, ਇਹ ਵੀ ਜਿਹੜਾ ਦੇਖਣ ਦੇ ਵਿੱਚ ਆ ਰਿਹਾ ਸਾਹਮਣੇ ਵੀ, ਇਹਦੇ ਸਾਰੇ ਗਠਨ ਦੇ ਵਿੱਚ ਸਿੱਧੂ ਦੀ ਜਿਹੜੀ ਭੂਮਿਕਾ ਆ ਉਹ ਅਹਿਮ ਰਹੂਗੀ ਨਵੀਂ ਵਜ਼ਾਰਤ ਦੇ ਗਠਨ ਦੇ ਵਿੱਚ। ਕੀ ਲੱਗਦਾ ਤੁਹਾਨੂੰ ਕਿ ਸਿੱਧੂ ਕਿੱਥੇ ਖੜਨਗੇ, ਜਾਂ ਫਿਰ ਜਿਹੜੀ ਨਵੀਂ ਵਜ਼ਾਰਤ ਜਾਂ ਜਦੋਂ ਮੁੱਖ ਮੰਤਰੀ ਦੀ ਗੱਲ ਹੁੰਦੀ ਹੈ ਤਾਂ ਹੁਣ ਤਾਂ ਚੰਨੀ ਸਾਹਿਬ ਜਿਹੜੇ ਆ ਉਹ ਚਿਹਰਾ ਸਾਹਮਣੇ ਆਉਂਦਾ, ਪਰ ਅਸਲ ਦੇ ਵਿੱਚ ਜਿਹੜੀ ਅਸਲ ਵੋਟਾਂ ਤੋਂ ਬਾਅਦ ਜਿਹੜੀ ਰਾਜਨੀਤੀ ਸਾਹਮਣੇ ਆਉਣੀ ਆ ਉਹ ਕੀ ਹੋਣੀ ਆ, ਉਹਦੇ ਲਈ ਕੀ ਚੱਲ ਰਿਹਾ?
ਦੇਖੋ, ਨਵਜੋਤ ਸਿੰਘ ਸਿੱਧੂ ਇਕੱਲੇ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਦੀ ਗਰੁੱਪ ਹੈਗਾ। ਗਰੁੱਪ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਹੁਣ ਡਿਪਟੀ ਮੁੱਖ ਮੰਤਰੀ ਬਣਾ ਦਿੱਤੇ ਗਏ ਨੇ, ਓਮ ਪ੍ਰਕਾਸ਼ ਸੋਨੀ ਨੂੰ ਵੀ ਹਿੰਦੂ ਕਰਕੇ ਮੁੱਖ ਮੰਤਰੀ ਬਣਾ ਦਿੱਤਾ, ਜਦਕਿ ਬ੍ਰਹਮਿੰਦਰਾ ਦਾ ਨਾਮ ਚੱਲਦਾ ਸੀਗਾ। ਓਮ ਪ੍ਰਕਾਸ਼ ਸੋਨੀ ਵੀ ਖੁਦ ਹੈਰਾਨ ਨੇ, ਉਹਨਾਂ ਦੇ ਹਲਕੇ ਵੀ ਹੈਰਾਨ ਨੇ ਵੀ ਇਹ ਕਿੱਥੋਂ ਬਣਾ ਦਿੱਤੇ ਗਏ। ਕੱਲ ਪ੍ਰਤਾਪ ਸਿੰਘ ਬਾਜਵਾ, ਗੁਰਜੀਤ ਸਿੰਘ ਔਜਲਾ, ਪਵਨ ਗੋਇਲ, ਇਹ ਸਾਰੇ ਓਮ ਪ੍ਰਕਾਸ਼ ਸੋਨੀ ਨੂੰ ਵਧਾਈ ਦੇਣ ਗਏ ਨੇ। ਕੈਪਟਨ ਅਮਰਿੰਦਰ ਸਿੰਘ ਨੇ ਹਾਲੇ ਤੱਕ, ਹਾਂਜੀ, ਪਹਿਲਾਂ ਕੱਲ ਚਰਚਾ ਚੱਲਦੀ ਸੀ ਕਿ ਚਰਨਜੀਤ ਸਿੰਘ ਚੰਨੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਜਾਣਗੇ, ਲੇਕਿਨ ਤੁਸੀਂ ਦੇਖੋ ਵੀ ਕੱਲ ਰਾਹੁਲ ਗਾਂਧੀ ਲੇਟ ਆਏ ਨੇ, ਜਦੋਂ ਰਾਜਪਾਲ ਭਵਨ ਦੇ ਵਿੱਚ ਸਹੁੰ ਚੁੱਕ ਸਮਾਗਮ ਸਮਾਪਤ ਹੋ ਗਿਆ ਸੀਗਾ ਤਾਂ ਉਦੋਂ ਉਸ ਤੋਂ ਬਾਅਦ ਆਏ ਨੇ। ਪਹਿਲਾਂ ਇਹ ਵੀ ਚਰਚਾ ਚੱਲਦੀ ਸੀ ਕਿ ਰਾਹੁਲ ਗਾਂਧੀ ਨੂੰ ਕੈਪਟਨ ਅਮਰਿੰਦਰ ਸਿੰਘ ਮਿਲਣਗੇ, ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਨਹੀਂ ਮਿਲੇ। ਮੈਨੂੰ ਬੜੇ ਨੇੜਲੇ ਇੱਕ ਵਿਅਕਤੀ ਨੇ ਕੱਲ ਦੱਸਿਆ ਕਿ 10 ਕੁ ਦਿਨ ਰੋਕੋ, 10 ਦਿਨਾਂ ਨੂੰ ਤੁਹਾਨੂੰ ਕੋਈ ਨਾ ਕੋਈ ਚੰਗੀ ਜਿਹੜੀ ਹੈ ਅਪਡੇਟ ਦੇਵਾਂਗੇ, 10 ਦਿਨ ਰੁਕੋ, ਚੰਗੀ ਅਪਡੇਟ ਦੇਵਾਂਗੇ। ਇਹ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਦੀ ਖ਼ਬਰ ਹੈ
ਜੀ।
ਔਰ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਘੋੜੇ ਜਿਹੜੇ ਹੈ ਉਹ ਦਿੱਲੀ ਦੀ ਬੀਜੇਪੀ ਸਰਕਾਰ ਵੱਲ ਭਜਾਉਣੇ ਸ਼ੁਰੂ ਕਰ ਦਿੱਤੇ ਆ, ਬੰਦੇ ਵੀ ਭੇਜ ਦਿੱਤੇ ਆ, ਉੱਥੇ ਉਹਨਾਂ ਨਾਲ ਸੰਪਰਕ ਵੀ ਸਾਧਿਆ ਜਾ ਰਿਹਾ ਹੈ। ਤੇ ਦੂਜੇ ਪਾਸੇ ਬੀਜੇਪੀ ਨੂੰ ਇੱਕ ਸਿੱਖ ਚਿਹਰਾ ਚਾਹੀਦਾ
ਹੈ।
ਬੀਜੇਪੀ ਇਸ ਤਾਕਤ ਵਿੱਚ ਹੈ ਕਿ ਅਸੀਂ ਪੰਜਾਬ ਦੇ ਵਿੱਚ 2022 ਦੀਆਂ ਚੋਣਾਂ ਦੇ ਵਿੱਚ ਕਿਵੇਂ ਜੜ ਲਾਉਣੀ ਹੈ ਤੇ 2024 ਦੀਆਂ ਜਿਹੜੀਆਂ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਹੈ ਉਹਦੇ ਚ ਵੀ ਕੁਝ ਨਾ ਕੁਝ ਫੈਸਲਾ ਕਰਨਾ ਹੈ। ਹੁਣ ਇਹ ਤਰਕ ਦਿੱਤਾ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਦੇ ਵਿੱਚ ਨੇ ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਨੇ, ਜਸਵੀਰ ਸਿੰਘ ਡਿੰਪਾ ਮੈਂਬਰ ਪਾਰਲੀਮੈਂਟ ਨੇ, ਗੁਰਜੀਤ ਸਿੰਘ ਔਜਲਾ ਨੇ, ਪ੍ਰਨੀਤ ਕੌਰ ਉਹਨਾਂ ਦੀ ਧਰਮਪਤਨੀ ਐਮ ਪੀ ਹੈ ਤੇ ਮੁਹੰਮਦ ਸਦੀਕ ਐਮ ਪੀ ਹੈ, ਤਾਂ ਇਹ ਮੈਂਬਰ ਪਾਰਲੀਮੈਂਟ ਕਿਤੇ ਨਾ ਕਿਤੇ ਕਨੈਕਸ਼ਨ ਜੋੜ ਰਹੇ ਨੇ ਦਿੱਲੀ ਸਰਕਾਰ ਨਾਲ ਤੇ ਦਿੱਲੀ ਸਰਕਾਰ ਨੂੰ ਪ੍ਰਪੋਜ਼ਲ ਭੇਜ ਰਹੇ ਨੇ ਵੀ ਜੇ ਤੁਸੀਂ ਖੇਤੀ ਬਿੱਲ ਸਾਡੇ ਰਾਹੀਂ ਰੱਦ ਕਰੋ ਤੇ ਅਸੀਂ ਕਿਸਾਨਾਂ ਨਾਲ ਗੱਲਬਾਤ ਕਰਾਂਗੇ, ਤਾਂ ਤੁਸੀਂ ਪੰਜਾਬ ਦੇ ਵਿੱਚ ਜੇ ਤੁਸੀਂ ਚਾਹੁੰਦੇ ਹੋ ਕਿ ਬੀਜੇਪੀ ਸਰਕਾਰ ਆਵੇ ਤੇ ਅਸੀਂ ਤੁਹਾਨੂੰ ਇੱਕ ਬਣਿਆ ਬਣਾਇਆ ਪਲੇਟਫਾਰਮ ਦੇ ਸਕਦੇ ਹਾਂ ਤੇ ਅਸੀਂ ਪਾਰਟੀ ਸਵਿਚ ਕਰ ਸਕਦੇ ਹਾਂ, ਇਸ ਤਰ੍ਹਾਂ ਦੇ ਸੰਕੇਤ ਹੈ ਜਿਹੜੇ ਉਹ ਮਿਲਣੇ ਸ਼ੁਰੂ ਹੋ ਗਏ ਨੇ
ਜੀ ਜੀ।
ਔਰ ਇਸੇ ਕਰਕੇ ਉਹਨੇ ਆਖਿਆ ਕਿ 8-10 ਦਿਨ ਰੁਕੋ ਤੇ ਅਸੀਂ ਕੁਝ ਨਾ ਕੁਝ ਜ਼ਰੂਰ ਨਵਾਂ ਕਰਾਂਗੇ। ਚੰਨੀ ਲਈ ਰਸਤਾ ਸੌਖਾ ਨਹੀਂ, ਨਵਜੋਤ ਸਿੰਘ ਸਿੱਧੂ ਲਈ ਰਸਤਾ ਸੌਖਾ ਨਹੀਂ, ਸੁਖਜਿੰਦਰ ਸਿੰਘ ਰੰਧਾਵੇ ਲਈ ਰਸਤਾ ਸੌਖਾ ਨਹੀਂ, ਪਰ ਦੂਜੇ ਪਾਸੇ ਇਹ ਹੈ ਕਿ ਜੇ ਪੰਜਾਬ ਦੀ ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਦੀ ਸਿਆਸਤ ਨੂੰ ਹਾਲੇ ਹਜ਼ਮ ਨਹੀਂ ਹੋ ਰਿਹਾ ਕਿ ਚਰਨਜੀਤ ਸਿੰਘ ਚੰਨੀ ਵੀ ਮੁੱਖ ਮੰਤਰੀ ਬਣ ਗਿਆ, ਕਿਉਂਕਿ ਜਿਹੜੇ ਪਹਿਲਾਂ ਨਵੇਂ ਸੁਰ ਹੈ, ਨਵੇਂ ਰਾਗ ਹੈ, ਬਹੁਤ ਸਾਰੇ ਲੋਕ ਇਹ ਸੋਚ ਰਹੇ ਕਿ ਚਰਨਜੀਤ ਸਿੰਘ ਚੰਨੀ ਦਾ ਡੰਮੀ ਮੁੱਖ ਮੰਤਰੀ ਹੋਏਗਾ। ਲੇਕਿਨ ਕੱਲ ਜਦੋਂ ਉਨ੍ਹਾਂ ਨੇ ਫੈਸਲਾ ਲਿਆ ਤਾਂ ਉਨ੍ਹਾਂ ਨੇ ਕੁਝ ਨਾ ਕੁਝ ਸੰਕੇਤ ਜ਼ਰੂਰ ਦੇ ਦਿੱਤਾ ਹੈ ਕਿ ਇੱਕ ਨਵਾਂ ਰਸਤਾ ਜਿਹੜਾ ਉਹ ਮਿਲ ਸਕਦਾ, ਕਿਉਂਕਿ ਹੁਣ ਤੱਕ ਅਸੀਂ ਗੱਲਾਂ ਕਰਦੇ ਹਾਂ ਸਾਦਗੀ ਦੀਆਂ, ਹੁਣ ਤੱਕ ਅਸੀਂ ਗੱਲਾਂ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਕੇਜਰੀਵਾਲ ਨੇ ਇੰਨਾ ਕਰ ਦਿੱਤਾ, ਇੰਨਾ ਕਰ ਦਿੱਤਾ, ਬਿਨਾਂ ਸੁਰੱਖਿਆ ਤੋਂ ਰਹਿੰਦਾ। ਲੇਕਿਨ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਮੂਹਰਾ ਬਣਾਇਆ ਸੀਗਾ, ਮੁੱਖ ਮੰਤਰੀ ਦਾ, ਉਨ੍ਹਾਂ ਨੇ ਹੁਣ ਕਈ ਲੋਕ ਇਹ ਕਹਿ ਰਹੇ ਹੈ ਕਿ ਮੁੱਖ ਮੰਤਰੀ ਦੇ ਅਹੁਦੇ ਦੀ ਜਿਹੜੀ ਹੈ ਉਹ ਤਾਹੀਨ ਹੋਈ ਹੈ। ਹੁਣ ਕੱਲ ਦੇਖੋ ਵੀ ਨੈਸ਼ਨਲ ਵੁਮੈਨ ਕਮਿਸ਼ਨ ਨੇ ਚਰਨਜੀਤ ਸਿੰਘ ਚੰਨੀ ਨੂੰ ਦੇ ਖਿਲਾਫ ਸੋਨੀਆ ਗਾਂਧੀ ਨੂੰ ਇਹ ਕਹਿ ਦਿੱਤਾ ਗਿਆ ਕਿ ਇਹਨੂੰ ਹਟਾਇਆ ਜਾਵੇ ਮੀ ਟੂ ਦੇ ਕੇਸ ਦੇ ਵਿੱਚ, ਜਦਕਿ ਦੂਜੇ ਪਾਸੇ ਇਹ ਵੀ ਚਰਚਾ ਚੱਲ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਵੀ ਸੰਬੰਧ ਰਿਹਾ ਅਰੂਸਾ ਆਲਮ ਨਾਲ, ਔਰ ਇਸ ਤੋਂ ਇਲਾਵਾ ਅਕਾਲੀ ਦਲ ਦੇ ਕਈ ਆਗੂਆਂ ਦੇ ਵੀ ਚਰਚੇ ਚੱਲਦੇ ਨੇ, ਉਨ੍ਹਾਂ ਦੇ ਗੱਲ ਤੇ ਨਹੀਂ ਕੋਈ ਬੋਲਿਆ ਕਿ ਅੱਜ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਕਿਉਂ ਇਸ ਤਰ੍ਹਾਂ ਦੀ ਆਵਾਜ਼ ਉੱਠ ਰਹੀ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋ ਸਕਦਾ ਹੈ ਇਹ ਤਾਂ ਭਵਿੱਖ ਦੀ ਗੱਲ ਹੈ, ਇਸ ਤਰ੍ਹਾਂ ਦੀਆਂ ਕਿਆਸਰਾਈਆਂ ਤਾਂ ਬਹੁਤ ਸਾਰੀਆਂ ਲੱਗਦੀਆਂ। ਲੇਕਿਨ 100 ਦਿਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਹੁਣ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਉਨ੍ਹਾਂ ਦੇ ਨਾਲ ਨੇ। ਹੁਣ ਕੱਲ ਇਹ ਵੀ ਚਰਚਾ ਚੱਲਦੀ ਰਹੀ ਕਿ 15% ਤੁਸੀਂ ਮੁਲਾਜ਼ਮਾਂ ਦੀਆਂ ਤਨਖਾਹਾਂ ਰਾਤੋਂ ਰਾਤ ਵਧਾ ਦਿੱਤੀਆਂ ਤੇ ਕੀ ਕੈਪਟਨ ਅਮਰਿੰਦਰ ਸਿੰਘ ਇਹ ਨਹੀਂ ਕਰ ਸਕਦੇ ਸਨ? ਦੂਜੇ ਪਾਸੇ 3.25 ਲੱਖ ਕਰੋੜ ਦਾ ਕਰਜ਼ਾ ਹੈਗਾ, ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਦੇ ਵਿੱਚ ਭਾਵੇਂ ਵਾਧਾ ਕਰ ਦਿੱਤਾ ਗਿਆ, ਔਰ ਨਾਲ ਕੱਲ ਜਿਹੜਾ ਫੈਸਲਾ ਲਿਆ ਸ਼ਹਿਰੀ ਖੇਤਰਾਂ ਦੇ ਵਿੱਚ 150 ਤੋਂ 200 ਗਜ਼ ਤੱਕ ਜਿਹੜੇ ਮਕਾਨ ਹੈ ਉਹਨਾਂ ਦੇ ਲਈ ਪਾਣੀ ਤੇ ਸੀਵਰੇਜ ਦਾ ਕੋਈ ਬਿੱਲ ਨਹੀਂ ਲਿਆ ਜਾਏਗਾ, ਔਰ ਨਾਲ ਉਹਨਾਂ ਨੇ ਆਖਿਆ ਵੀ ਕਿਸਾਨਾਂ ਦੇ ਲਈ ਮੈਂ ਸਭ ਕੁਝ ਕਰਨ ਦੇ ਲਈ ਤਿਆਰ ਹਾਂ। ਔਰ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਫੈਸਲਾ ਕੀਤਾ ਕਿ ਸਰਕਾਰੀ ਅਧਿਕਾਰੀ ਜਿਹੜੇ ਨੇ ਉਹ ਇਹ ਯਕੀਨੀ ਬਣਾਉਣ ਕਿ ਜੇ ਤੁਹਾਡੇ ਦਰਵਾਜੇ ਤੇ ਕੋਈ ਵਿਅਕਤੀ ਆ ਰਿਹਾ ਤਾਂ ਉਹਦੀ ਸੈਟਿਸਫੈਕਸ਼ਨ ਹੋਵੇ, ਔਰ DC SSP ਨੂੰ ਸਾਫ਼ ਤੌਰ ਤੇ ਇਹ ਸੁਨੇਹੇ ਵੀ ਦਿੱਤੇ ਗਏ ਨੇ। ਹੁਣ ਛਾਪੇਮਾਰੀ ਅੱਜ ਹੋ ਸਕਦਾ ਕਿ ਕਿਤੇ ਨਾ ਕਿਤੇ ਦਫ਼ਤਰਾਂ ਦੇ ਵਿੱਚ ਕੋਈ ਛਾਪੇਮਾਰੀ ਮੁੱਖ ਮੰਤਰੀ ਮਾਰ ਲੈਣ, ਔਰ ਇਸ ਤੋਂ ਇਲਾਵਾ ਕੋਈ ਇਸ ਤਰ੍ਹਾਂ ਦਾ ਗੱਲ ਕਰ ਲੈਣ ਜਿਹਦੇ ਨਾਲ ਉਹਨਾਂ ਨੂੰ ਜਿਹੜਾ 100 ਦਿਨ ਹੈ ਉਹ ਹਰ ਦਿਨ ਸੁਖਜਿੰਦਰ ਸਿੰਘ ਰੰਧਾਵਾ ਨੇ ਜਦੋਂ ਪੁੱਛਿਆ ਗਿਆ ਸੀ ਉਹ ਕਹਿੰਦੇ ਸੀ ਇਹ 4 ਮਹੀਨੇ ਛੱਡੋ, ਜੇ ਕੰਮ ਕਰਨੇ ਹੋਣ ਤਾਂ 4.5 ਸਾਲ ਵੀ ਬਹੁਤ ਹੁੰਦੇ ਰਹੇ ਤੇ ਜੇ ਕੰਮ ਨਾ ਕਰ ਰਹੇ ਹੁਣ ਤਾਂ 4 ਮਹੀਨੇ ਵੀ ਥੋੜੇ ਨੇ। ਹੁਣ ਇਹ ਸੰਕੇਤ ਮਿਲਦੇ ਨੇ ਕਿ ਆਉਣ ਵਾਲਾ ਜਿਹੜਾ ਸਾਡੇ ਸੂਬੇ ਦਾ 16ਵਾਂ ਮੁੱਖ ਮੰਤਰੀ ਹੈ ਉਹ ਹੁਣ ਇਸ ਗੱਲ ਦੇ ਉੱਤੇ ਉਹਦੀ ਪੂਰੀ ਟੀਮ ਇਸ ਗੱਲ ਦੇ ਉੱਤੇ ਪਹਿਰਾ ਦਿੱਤੀ ਕਿ 2022 ਦੀਆਂ ਚੋਣਾਂ ਦੇ ਵਿੱਚ ਦੁਬਾਰਾ ਕਾਂਗਰਸ ਦੀ ਸਰਕਾਰ ਲਿਆਉਣ ਲਈ ਟਿੱਲ ਵਾਲਾ ਜ਼ੋਰ ਲਾਉਣਾ ਜਾਂ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਜ਼ਖਮੀ ਸ਼ੇਰ ਕਿਹਾ ਜਾਂਦਾ ਜਿਨ੍ਹਾਂ ਨੂੰ ਕਿ ਉਹ ਸਰਕਾਰ ਨੂੰ ਗੜਬੜ ਕਰਨ ਦੇ ਵਿੱਚ ਕਿ ਖੇਤੀ ਬਿੱਲਾਂ ਦਾ ਰਸਤਾ ਇਸ ਸਰਕਾਰ ਦੇ ਰਾਹੀਂ ਜਾਂ ਇਸ ਸਰਕਾਰ ਨੂੰ ਸੱਟ ਮਾਰਨ ਦੇ ਰਾਹੀਂ ਵੀ ਨਿਕਲ ਸਕਦਾ, ਇਸ ਤਰ੍ਹਾਂ ਦੀ ਜਿਹੜੀਆਂ ਕਿਆਸਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ।
ਜੀ ਜੀ ਬਿਲਕੁਲ। ਸੋ ਬਿੱਟਾ ਸਾਹਿਬ, ਕਾਂਗਰਸ ਦੇ ਵਿੱਚ ਜਿਹੜੀ ਨਿਘਾਰ ਦੀ ਹਾਲਤ ਸੀ ਬਣੀ ਹੋਈ ਸੀ, ਨਿਘਾਰ ਦੀ ਸਥਿਤੀ ਬਣੀ ਹੋਈ ਸੀਗੀ, ਉਸ ਨੂੰ ਉਭਾਰਨ ਦੇ ਵਿੱਚ ਕਾਫੀ ਹੱਦ ਤੱਕ ਮੈਨੂੰ ਲੱਗਦਾ ਕਿ ਚੰਨੀ ਸਾਹਿਬ ਦਾ ਇਹ ਜਿਹੜਾ ਰੋਲ ਹੈ ਮੁੱਖ ਮੰਤਰੀ ਦਾ ਇਹ ਜ਼ਰੂਰ ਪ੍ਰਭਾਵਿਤ ਕਰੇਗਾ। ਔਰ ਜਿਵੇਂ ਵੋਟਾਂ ਹਥਿਆਉਣ ਦੇ ਲਈ ਜਿਹੜਾ ਮੈਦਾਨ ਤਿਆਰ ਕੀਤਾ ਜਾ ਰਿਹਾ, ਹੋ ਸਕਦਾ ਇਹ ਸਾਰਾ ਕੁਝ ਉਹਦੇ ਹੀ ਥੱਲੇ ਹੋਵੇ, ਪਰ ਆਉਣ ਵਾਲੇ ਸਮੇਂ ਦੇ ਵਿੱਚ ਪਹਿਰਾ ਕਿੰਨਾ ਦਿੱਤਾ ਜਾਂਦਾ ਹੈ ਇਹ ਤਾਂ ਮੈਨੂੰ ਲੱਗਦਾ ਸਮਾਂ ਹੀ ਦੱਸੇਗਾ, ਕਿਉਂਕਿ ਜਦੋਂ ਵੋਟਾਂ ਹਥਿਆਉਣੀਆਂ ਹੁੰਦੀਆਂ ਤਾਂ ਹਰ ਪਾਰਟੀ ਜਿਹੜੀ ਆ ਉਹ ਇਸ ਤਰ੍ਹਾਂ ਦੇ ਦਗਮਜ਼ੇ ਵੀ ਮਾਰਦੀ ਹੈ, ਲਾਲਚ ਵੀ ਦਿੰਦੀ ਹੈ ਲੋਕਾਂ ਦੇ ਅੱਗੇ ਬਦਲਾਅ ਲਿਆਉਣ ਦੀਆਂ ਬਹੁਤ ਵੱਡੀਆਂ ਵੱਡੀਆਂ ਸਕੀਮਾਂ, ਨੀਤੀਆਂ, ਪਲਾਨਸ ਜਿਹੜੇ ਆ ਉਹ ਰੱਖੇ ਜਾਂਦੇ ਆ, ਪਰ ਬਾਅਦ ਵਿੱਚ ਜਦੋਂ ਜਿਹੜੀ ਸਰਕਾਰ ਆ ਉਹ ਬਣਦੀ ਹੈ ਤਾਂ ਉਸ ਤੋਂ ਬਾਅਦ ਸਰਕਾਰ ਦੀ ਜਿਹੜੀ ਭੂਮਿਕਾ ਆ ਉਹ ਕਿੰਨੀ ਕੁ ਪ੍ਰਭਾਵਸ਼ਾਲੀ ਰਹਿੰਦੀ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ। ਖਬਰਾਂ ਦਾ ਜਿਹੜਾ ਸਿਲਸਿਲਾ ਜੀ ਉਹ ਹੁਣ ਆਪਾਂ ਨੂੰ ਇੱਥੇ ਰੋਕਣਾ ਪੈਣਾ ਕਿਉਂਕਿ ਸਮਾਂ ਕਾਫੀ ਉੱਪਰ ਹੋ ਚੁੱਕਿਆ, ਤੇ ਜਾਣ ਤੋਂ ਪਹਿਲਾਂ ਇੱਕ ਵਾਰ ਫੇਰ ਦੱਸਦੀ ਜਾਂਦੀ ਹਾਂ ਕਿ ਸਾਡੇ ਆਪਣੇ ਸੂਬੇ ਵਿਕਟੋਰੀਆ ਦੇ ਵਿੱਚ 603 ਨਵੇਂ ਜਿਹੜੇ ਹੋਰ ਕੋਵਿਡ ਕੇਸ ਆ ਉਹ ਅੱਜ ਦਰਜ ਕੀਤੇ ਗਏ। ਪਿਛਲੀ ਰਾਤ ਜਿਹੜੇ ਰਿਕਾਰਡ ਹੋਏ ਆ 603 ਨਵੇਂ ਹੋਰ ਕੇਸ ਰਿਕਾਰਡ ਹੋਏ ਆ, ਤੇ ਇਹਦੇ ਨਾਲ ਹੀ 48,829 ਟੈਸਟ ਜਿਹੜੇ ਆ ਕੀਤੇ ਗਏ ਸੀਗੇ, ਤੇ ਕੱਲ ਜਿਹੜਾ ਰਿਜ਼ਲਟ ਆ ਉਹਨਾਂ ਦੇ ਵਿੱਚੋਂ ਆਇਆ ਤੇ ਜਿਨ੍ਹਾਂ ਦੇ ਵਿਚੋਂ ਇਹ ਕੁਛ ਕੇਸ ਜਿਹੜੇ ਉਹ ਸਾਹਮਣੇ ਆਏ ਆ ਤੇ ਨਾਲ ਹੀ ਨਾਲ ਉਧਰ ਕੰਸਟਰਕਸ਼ਨ ਇੰਡਸਟਰੀ ਜਿਹੜੀ ਹੈ ਉਹਦੇ ਲਈ ਵੀ ਮੈਲਬਰਨ, ਜੀਲੋਂਗ, ਬੈਲਾਰੈਟ ਤੇ ਕੁਛ ਹੋਰ ਜਿਹੜੇ ਖੇਤਰੀ ਏਰੀਏ ਨੇ, ਰੀਜਨਲ ਏਰੀਏ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਉੱਥੇ 2 ਹਫ਼ਤਿਆਂ ਦੇ ਲਈ ਜਿਹੜਾ ਕੰਮ ਹੈ ਉਹ ਰੋਕ ਦਿੱਤਾ ਗਿਆ ਕਿਉਂਕਿ ਕੱਲ 500 ਤੋਂ ਵੀ ਜ਼ਿਆਦਾ ਲੋਕ ਜਿਹੜੇ ਹੈ ਉਹ ਮੈਂਡੇਟਰੀ ਵੈਕਸੀਨੇਸ਼ਨ ਦੇ ਵਿਰੋਧ ਦੇ ਵਿੱਚ ਇਕੱਠੇ ਹੋਏ ਸੀਗੇ ਸਿਟੀ ਦੇ ਵਿੱਚ, ਔਰ ਇਸ ਵਿਰੋਧ ਨੂੰ ਧਿਆਨ ਦੇ ਵਿੱਚ ਰੱਖਦਿਆਂ ਜਿਹੜਾ ਇਹ ਇੰਡਸਟਰੀ ਹੈ ਉਸ ਨੂੰ ਰੋਕਿਆ ਗਿਆ ਕਿਉਂਕਿ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਵੈਕਸੀਨ ਡੋਜ਼ ਜਿਹੜੀ ਉਹ ਘੱਟੋ ਘੱਟ 1 ਜ਼ਰੂਰ ਜਿਹੜੇ ਕਿਸੇ ਵੀ ਖੇਤਰ ਦੇ ਵਿੱਚ ਕੰਮ ਕਰਨ ਵਾਲੇ ਲੋਕ ਹੈ ਉਹਨਾਂ ਦੇ ਲੱਗੀ ਹੋਣੀ ਜ਼ਰੂਰੀ ਹੈ। ਤੇ ਇਸ ਤਰ੍ਹਾਂ ਜਿਹੜਾ ਮਾਹੌਲ ਹੈ ਉਹ ਥੋੜਾ ਜਿਹਾ ਇਸ ਵੇਲੇ ਗਰਮਾਇਆ ਵੀ ਹੋਇਆ। ਤੇ ਬੇਟਾ ਸਾਹਿਬ ਆਪਾਂ ਫਿਰ ਇਸ ਸਿਲਸਿਲੇ ਚੋਂ ਹੁਣ ਇਜਾਜ਼ਤ ਲੈਂਦੇ ਹਾਂ। ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਕਿ ਤੁਸੀਂ ਵੱਡੇ ਤੜਕੇ ਸਾਡੇ ਨਾਲ ਜੁੜਦੇ ਹੋ ਔਰ ਉਥੋਂ ਦੇ ਜਿਹੜੇ ਮੈਦਾਨੀ ਹਾਲਾਤ ਹੈ ਸਾਡੇ ਨਾਲ ਸਾਂਝੇ ਕਰਦੇ ਹੋ।
ਮੈਂ ਇੱਕ ਛੋਟੀ ਜਿਹੀ ਗੱਲ ਸਾਂਝੀ ਕਰਨਾ, ਕੱਲ ਇੱਕ ਪੋਸਟ ਸ਼ੇਅਰ ਹੋ ਰਹੀ ਸੀ ਇੱਕ ਫਿਲਮ, ਇੱਕ ਆਡੀਓ ਟੇਪ ਦੀ, ਜਿਹਦੇ ਚ ਇਹ ਇੱਕ ਉੱਤੇ ਸਿਰਲੇਖ ਵੀ ਸ਼ਾਇਦ ਤੁਸੀਂ ਪੜਿਆ ਹੋਣਾ, ਉਹ ਬੜਾ ਔਡ ਜਿਹਾ ਲਿਖਿਆ ਹੋਇਆ, ਉਹ ਗਾਣੇ ਦਾ ਲਿਖਿਆ ਹੋਇਆ, ਤੇਰੇ ਹੋਣਗੇ ਚੰਦਰੀਏ ਫੇਰੇ, ਇਸ ਤਰ੍ਹਾਂ ਦਾ ਸ਼ਬਦ ਹੈ ਉਹ। ਉਹਦੇ ਸਾਈਡ ਤੇ ਲਿਖਿਆ ਚਰਨਜੀਤ ਚੰਨੀ ਤੇ ਇੱਕ ਕਲਾਕਾਰ ਦੀ ਫੋਟੋ ਲਾਈ ਹੋਈ ਹੈ ਤੇ ਉਹ ਕਿਹਾ ਜਾ ਰਿਹਾ ਕਿ ਇਹ ਚਰਨਜੀਤ ਚੰਨੀ ਕਲਾਕਾਰ ਵੀ ਸਨ, ਕੈਸਟ ਕੱਢੀ ਸੀ ਇਹਨਾਂ ਨੇ ਅੱਜ ਤੋਂ ਪਹਿਲਾਂ, ਲੇਕਿਨ ਅਸਲ ਦੇ ਵਿੱਚ ਉਹ ਕਲਾਕਾਰ ਜਿਹੜਾ ਹੈਗਾ ਅੱਜ ਕੱਲ ਅਮੈਰੀਕਾ ਦੇ ਵਿੱਚ ਹੈ, ਉਹ ਚਰਨਜੀਤ ਚੰਨੀ ਨਾਮ ਦਾ ਹੈ, ਨਾਮ ਮੈਚ ਕਰਦਾ ਸੀਗਾ ਚਰਨਜੀਤ ਚੰਨੀ ਨਾਲ, ਉਹਦਾ ਕੋਈ ਸੰਬੰਧ ਨਹੀਂ। ਦੂਜੇ ਪਾਸੇ ਚਰਨਜੀਤ ਚੰਨੀ ਦੀਆਂ ਉਹ ਪੋਸਟਾਂ ਸ਼ੇਅਰ ਹੋ ਰਹੀਆਂ ਜਿਹਦੇ ਚ ਇੱਕ ਪੈਚ ਵਰਕ ਵਾਲੀ ਗੱਲ, ਜਦੋਂ ਕੈਪਟਨ ਅਮਰਿੰਦਰ ਸਿੰਘ ਤੋਂ ਪਹਿਲਾਂ ਸਰਕਾਰ ਸੀ, ਜਦੋਂ CLP ਸੀ, ਵਿਰੋਧੀ ਧਿਰ ਦੇ ਨੇਤਾ ਸੀ, ਉਹ ਵੀ ਕਾਫੀ ਚਰਚਾ ਹੋ ਰਹੀ ਹੈ। ਸੁਖਬੀਰ ਬਾਦਲ ਦਾ ਜਿਹੜਾ ਮੀਡੀਆ ਉਹਨੂੰ ਟਰੈਵਲ ਕਰ ਰਿਹਾ ਕਾਫੀ ਸੋਸ਼ਲ ਮੀਡੀਆ ਤੇ, ਔਰ ਇੱਕ ਉਹਨਾਂ ਦੇ ਇਹ ਕਿਹਾ ਜਾ ਰਿਹਾ ਕਿ ਜਦੋਂ ਇੱਕ ਵਾਰੀ ਪਿੱਛੇ ਕਿਸੇ ਤਾਂਤਰਿਕ ਨੇ ਇਹਨਾਂ ਨੂੰ ਆਖਿਆ ਕਿ ਹਾਥੀ ਦੀ ਸਵਾਰੀ ਕਰੋ, ਉਹ ਫੋਟੋ ਵੀ ਵਾਇਰਲ ਹੋ ਰਹੀ ਹੈ, ਔਰ ਇੱਕ ਇਹਨਾਂ ਨੂੰ ਪਿੱਛੇ ਇਹਨਾਂ ਨੂੰ ਜਦੋਂ ਸਰਕਾਰੀ ਮਕਾਨ ਮਿਲਿਆ ਸੀਗਾ ਤੇ ਇਹਨਾਂ ਨੇ ਗ੍ਰੀਨ ਬੈਲਟ ਨੂੰ ਹਟਾ ਕੇ ਉਹਦਾ ਥੋੜਾ ਨਕਸ਼ਾ ਚੇਂਜ ਕਰ ਦਿੱਤਾ ਸੀ, ਔਰ ਚੰਡੀਗੜ੍ਹ ਪ੍ਰਸ਼ਾਸਨ ਨੇ ਦੁਬਾਰਾ ਉਸ ਨਕਸ਼ੇ ਨੂੰ ਜਿਹੜਾ ਸਹੀ ਕਰ ਦਿੱਤਾ ਸੀ, ਗੇਟ ਇਹਨਾਂ ਨੇ ਤੋੜ ਕੇ ਨਵਾਂ ਬਣਾ ਦਿੱਤਾ ਸੀ। ਸੋ ਕਿਹਾ ਜਾ ਰਿਹਾ ਕਿ ਜੋਤਿਸ਼ ਦੇ ਵਿੱਚ ਵੀ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਿਸ਼ਵਾਸ ਰੱਖਦੇ ਆ, ਹਾਥੀ ਦੀ ਸਵਾਰੀ ਉਹਨਾਂ ਨੇ ਕੀਤੀ ਹੈ ਤੇ ਕਈ ਮਹੀਨਿਆਂ ਤੱਕ ਉਹਨਾਂ ਨੇ ਕਿਹਾ ਸੀਗਾ ਕਿ ਚਿੱਟੀ ਚਾਦਰ ਉਹਨਾਂ ਨੇ ਆਪਣੇ ਮੋਢੇ ਤੇ ਰੱਖੀ ਸੀ, ਇਸ ਤਰ੍ਹਾਂ ਉਹਨਾਂ ਨੂੰ ਕਿਸੇ ਤਾਂਤਰਿਕ ਨੇ, ਕਿਸੇ ਜੋਤਿਸ਼ੀ ਨੇ ਕਿਹਾ ਸੀਗਾ। ਸੋ ਇਹ ਤਾਂ ਜੱਗ ਜ਼ਾਹਰ ਹੋ ਗਈ ਗੱਲ, ਲੇਕਿਨ ਤੁਸੀਂ ਬਾਦਲ ਸਾਹਿਬ ਦੇ ਪਰਿਵਾਰ ਦੇ ਦੇਖ ਲਓ, ਉਹਨਾਂ ਦੇ ਵੀ ਨਗ ਪਾਏ ਹੋਏ ਨੇ, ਕੈਪਟਨ ਅਮਰਿੰਦਰ ਸਿੰਘ ਦੇ ਵੀ ਕਾਫੀ ਜਿਹੜੀਆਂ ਖੰਭਣੀਆਂ ਬੰਨੀਆਂ ਹੁੰਦੀਆਂ, ਨਵਜੋਤ ਸਿੰਘ ਸਿੱਧੂ ਵੀ ਬੰਨੀਆਂ ਹੁੰਦੀਆਂ। ਹਾਂ ਬਿਲਕੁਲ ਜੀ, ਸੋ ਇਸ ਕਰਕੇ ਇਹ ਸਾਰੇ ਹੀ ਵਿਸ਼ਵਾਸ ਰੱਖਦੇ ਨੇ, ਜਿਹਦਾ ਦਾਸੂਤ ਆ ਜਾਂਦਾ ਉਹਨੂੰ ਚੰਗਾ ਲੱਗਦਾ, ਬਾਕੀ ਕਹਿੰਦੇ ਨਹੀਂ ਜੀ ਇਹ ਤਾਂ ਜੀ ਇਸ ਤਰ੍ਹਾਂ ਹੋ ਗਿਆ। ਸੋ ਮੀਡੀਆ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਵੀ ਆ ਰਹੀਆਂ।
ਜੀ ਜੀ ਬਿਲਕੁਲ, ਸੋ ਇਹ ਦਿਲਚਸਪ ਗੱਲਾਂ ਵੀ ਸਾਡੇ ਨਾਲ ਸਾਂਝੀਆਂ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਬੇਟਾ ਸਾਹਿਬ
ਜੀ, ਧੰਨਵਾਦ
ਜੀ। ਸੋ ਦੋਸਤੋ, ਇਹ ਸੀ ਖਬਰਾਂ ਦਾ ਸਿਲਸਿਲਾ, ਔਰ ਖਬਰਾਂ ਦੇ ਸਿਲਸਿਲੇ ਚ ਸਾਡੇ ਨਾਲ ਜੁੜੇ ਹੋਏ ਸਨ ਜਸਵਿੰਦਰ ਬਿੱਟਾ ਹੋਰੀ, ਜਿਹੜੇ ਕਿ ਵੱਡੇ ਤੜਕੇ ਉੱਠ ਕੇ ਸਾਡੇ ਨਾਲ ਸਾਂਝ ਬਣਾਉਂਦੀ ਆ ਖਬਰਾਂ ਦੀ, ਪੰਜਾਬ ਤੋਂ ਜਾਂ ਫਿਰ ਕਈ ਵਾਰ ਦਿੱਲੀ ਤੋਂ ਵੀ। ਤੇ ਅੱਜ ਦਾ ਇਹ ਖਬਰਾਂ ਦਾ ਸਿਲਸਿਲਾ ਹੁਣ ਇੱਥੇ ਰੋਕਦੇ ਹਾਂ। ਬਹੁਤ ਸਾਰੇ ਦੋਸਤ ਇਸ ਵੇਲੇ ਸਾਡੇ ਨਾਲ ਬਣੇ ਹੋਏ ਨੇ ਪ੍ਰੋਗਰਾਮ ਦੌਰਾਨ, ਔਰ ਉਹਨਾਂ ਦੇ ਮੈਂ ਜਲਦੀ ਜਲਦੀ ਮੈਸੇਜਸ ਸ਼ਾਮਲ ਕਰਦੀ ਹਾਂ। ਸਾਡੇ ਨਾਲ ਜਗਤਾਰ ਗਿੱਲ ਟੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਬਹੁਤ ਦੇਰ ਤੋਂ ਸਾਂਝ ਬਣਾਈ ਹੋਈ ਆ, ਉਹਨਾਂ ਨੇ ਇੱਕ ਬਹੁਤ ਖੂਬਸੂਰਤ ਅੱਜ ਵਿਚਾਰ ਵੀ ਭੇਜਿਆ ਸੀ, ਮੈਂ ਵਿਚਾਰ ਸਾਂਝਾ ਨਹੀਂ ਕਰ ਪਾਈ ਤੁਹਾਡੇ ਨਾਲ, ਵਿਚਾਰ ਦੀ ਸਾਂਝ ਪਾਉਣੀ ਆ। ਕਹਿੰਦੇ ਜ਼ਿੰਦਗੀ ਖੂਬਸੂਰਤ ਉਦੋਂ ਹੁੰਦੀ ਹੈ ਜਦੋਂ ਜ਼ਿੰਦਗੀ ਨਾਲ ਪੱਕਾ ਨੂੜਿਆ ਕੁਝ ਵੀ ਨਾ ਹੋਵੇ ਪਰ ਨਾਤਾ ਹਰ ਇੱਕ ਨਾਲ ਜੁੜਿਆ ਹੋਵੇ। ਸ਼ੁਭ ਸਵੇਰ ਦੋਸਤੋ, ਕੀ ਬਾਤ ਹੈ, ਬਹੁਤ ਹੀ ਖੂਬ। ਵਾਕਈ ਇਹ ਜ਼ਰੂਰੀ ਨਹੀਂ ਹੁੰਦਾ ਕਿ ਹਰ ਰੋਜ਼ ਸਾਡਾ ਮੇਲ ਮਿਲਾਪ ਹੁੰਦਾ ਹੋਵੇ, ਇਹ ਜ਼ਰੂਰੀ ਨਹੀਂ ਹੁੰਦਾ ਕਿ ਹਰ ਰੋਜ਼ ਹੀ ਅਸੀਂ ਫੋਨਾਂ ਦੇ ਉੱਤੇ ਲੰਬੀਆਂ ਲੰਬੀਆਂ ਗੱਲਾਂ ਕਰਦੇ ਹੋਈਏ, ਇਹ ਜ਼ਰੂਰੀ ਨਹੀਂ ਹੁੰਦਾ ਕਿ ਸਾਡੇ ਰਿਸ਼ਤਿਆਂ ਦੇ ਵਿੱਚ ਬਹੁਤ ਜ਼ਿਆਦਾ ਆਉਣ ਜਾਣ ਬਣਿਆ ਹੋਵੇ, ਪਰ ਇਹ ਜ਼ਰੂਰੀ ਹੁੰਦਾ ਹੈ ਕਿ ਜਿਨ੍ਹਾਂ ਦੇ ਲਈ ਅਸੀਂ ਆਪਣੇ ਦਿਲ ਦੇ ਵਿੱਚ ਮੁਹੱਬਤ ਰੱਖਦੇ ਹਾਂ, ਇੱਜ਼ਤ ਰੱਖਦੇ ਹਾਂ, ਉਹਨਾਂ ਲਈ ਉਹ ਇੱਜ਼ਤ, ਉਹ ਸਤਿਕਾਰ, ਉਹ ਮੁਹੱਬਤ ਹਮੇਸ਼ਾ ਲਈ ਬਣੀ ਰਹੇ, ਹਨਾ। ਸੋ ਜ਼ਿੰਦਗੀ ਖੂਬਸੂਰਤ ਉਦੋਂ ਹੁੰਦੀ ਹੈ ਜਦੋਂ ਜ਼ਿੰਦਗੀ ਨਾਲ ਪੱਕਾ ਨੂੜਿਆ ਕੁਝ ਵੀ ਨਾ ਹੋਵੇ ਪਰ ਨਾਤਾ ਹਰ ਇੱਕ ਦੇ ਨਾਲ ਜੁੜਿਆ ਹੋਵੇ। ਕਿਆ ਹੀ ਬਾਤ ਹੈ, ਬਹੁਤ ਖੂਬਸੂਰਤ ਵਿਚਾਰ, ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ। ਤੇ ਇਸੇ ਤਰ੍ਹਾਂ ਅੱਗੇ ਸਾਡੇ ਨਾਲ ਜੁੜੇ ਹੋਏ ਸਨ ਬਚਿੱਤਰ ਮੌੜ ਭੁੱਲਰ ਫਿਰੋਜ਼ਪੁਰ ਵਾਲੇ, ਕਾਫੀ ਦੇਰ ਤੋਂ ਸਾਡੇ ਨਾਲ ਬਣੇ ਹੋਏ ਨੇ, ਮਾਫ਼ੀ ਚਾਹੁੰਦੀ ਹਾਂ ਅੱਜ ਸ਼ਾਮਲ ਬਹੁਤ ਲੇਟ ਕਰ ਸਕੀ ਹਾਂ ਤੁਹਾਨੂੰ। ਹਰਮਨ ਰੇਡੀਓ ਪਰਿਵਾਰ ਨੂੰ ਕਹਿੰਦੇ ਸਵੇਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਤੁਹਾਨੂੰ ਵੀ ਬਚਿੱਤਰ ਜੀ ਪ੍ਰੋਗਰਾਮ ਦੇ ਵਿਚ ਜੀ ਆਇਆਂ ਨੂੰ ਤੇ ਬਹੁਤ ਬਹੁਤ ਧੰਨਵਾਦ ਜੁੜਨ ਦੇ ਲਈ ਵੀ। ਤੇ ਇਸੇ ਤਰ੍ਹਾਂ ਅੱਗੇ ਸਾਡੇ ਨਾਲ ਜੁੜੇ ਹੋਏ ਨੇ ਨਰਿੰਦਰ ਠੌਰ, ਦੁਬਾਰਾ ਜੁੜੇ ਨੇ, ਕਹਿੰਦੇ ਜੀ ਅੱਜ ਤਾਂ ਵਧਾਈਆਂ ਹੀ ਵਧਾਈਆਂ ਹੋ ਗਈਆਂ, ਕਿਆ ਬਾਤ ਹੈ। ਸੋ ਤੁਸੀਂ ਵਧਾਈਆਂ ਦੇ ਨਾਲ ਸਾਂਝ ਬਣਾਈ ਤੇ ਵਧਾਈਆਂ ਤੋਂ ਬਾਅਦ ਫਿਰ ਦੇਖ ਲਓ ਵਧਾਈਆਂ ਦਾ ਸਿਲਸਿਲਾ ਜਿਹੜਾ ਉਹ ਵੀ ਅੱਜ ਲੰਬਾ ਗਿਆ ਤੇ ਬਹੁਤ ਬਹੁਤ ਧੰਨਵਾਦ ਰਠੌਰ ਸਾਹਿਬ ਇੱਕ ਵਾਰ ਫਿਰ ਤੋਂ, ਬਹੁਤ ਬਹੁਤ ਸ਼ੁਕਰਾਨਾ। ਇਸੇ ਤਰ੍ਹਾਂ ਅੱਗੇ ਸਾਡੇ ਨਾਲ ਜੁੜੇ ਹੋਏ ਨੇ ਈਮੇਲ ਦੇ ਜ਼ਰੀਏ ਸ਼ਿਵਦੇਵ ਕਲੇਰ ਹੁਰੀ, ਤੇ ਕਹਿੰਦੇ ਜੀ ਸਤਿ ਸ੍ਰੀ ਅਕਾਲ ਅਮਰਦੀਪ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਮਾਫ਼ੀ ਚਾਹੁੰਦੀ ਹਾਂ ਤੁਹਾਡਾ ਵੀ ਮੈਸੇਜ ਜਿਹੜਾ ਆ ਉਹ ਲੈਂਦੀ ਲੈਂਦੀ ਲੇਟ ਹੋ ਗਈ। ਮੈਨੀ ਹੈਪੀ ਰਿਟਰਨਸ ਆਫ ਦਾ ਡੇ, ਕਹਿੰਦੇ ਮੈਂ ਵਾਹਿਗੁਰੂ ਜੀ ਬਲੈਸ ਯੂ ਵਿਦ ਲੋਟਸ ਐਂਡ ਲੋਟਸ ਆਫ ਹੈਪੀਨੈਸ ਐਂਡ ਹੈਲਦੀ ਲੋਂਗ ਲਾਈਫ, ਸਟੇ ਸੇਫ ਵਿਦ ਵਾਰਮ ਹੱਗ, ਕਿਆ ਬਾਤ ਹੈ, ਬਹੁਤ ਬਹੁਤ ਸ਼ੁਕਰਾਨਾ, ਬਹੁਤ ਬਹੁਤ ਧੰਨਵਾਦ। ਵਾਕਈ ਮੇਰੇ ਕੋਲ ਸ਼ਬਦ ਨਹੀਂ ਹੈ ਤੁਹਾਡਾ ਸ਼ੁਕਰਾਨਾ ਕਰਨ ਦੇ ਲਈ, ਜਾਂ ਫਿਰ ਸ਼ਬਦ ਜਿਹੜੇ ਉਹ ਬਹੁਤ ਛੋਟੇ ਹੈ, ਕਿਉਂਕਿ ਤੁਹਾਡਾ ਜਿਹੜਾ ਪਿਆਰ ਹੈ, ਤੁਹਾਡੀ ਜਿਹੜੀ ਮੁਹੱਬਤ ਹੈ, ਤੁਹਾਡਾ ਜਿਹੜਾ ਸਤਿਕਾਰ ਹੈ ਉਹ ਬਹੁਤ ਵੱਡਾ ਹੈ, ਬਹੁਤ ਉੱਚਾ ਹੈ। ਸੋ ਉਸ ਮੁਹੱਬਤ ਦੀ ਸਿਖਰ ਨੂੰ ਮੈਂ ਸਲਾਮ ਵੀ ਕਰਦੀ ਹਾਂ ਤੇ ਬਹੁਤ ਬਹੁਤ ਸ਼ੁਕਰਾਨਾ ਤੁਹਾਡੀਆਂ ਦੁਆਵਾਂ ਦੇ ਲਈ ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਵੀ। ਬਹੁਤ ਬਹੁਤ ਧੰਨਵਾਦ ਤੁਸੀਂ ਪ੍ਰੋਗਰਾਮ ਦੇ ਵਿਚ ਜੁੜਨਾ ਵੀ ਕੀਤਾ ਔਰ ਇਹਨਾਂ ਪਿਆਰ ਤੇ ਮੁਹੱਬਤ ਭਰੇ ਪੈਗਾਮਾਂ ਦੇ ਨਾਲ ਸਾਂਝ ਬਣਾਈ ਹੈ। ਵਾਕਈ ਇਹ ਰਿਸ਼ਤੇ ਜਿਹੜੇ ਹੁੰਦੇ ਆ ਇਹ ਅਟੁੱਟ ਹੁੰਦੇ ਆ ਅਸਲ ਦੇ ਵਿਚ, ਹਨਾ, ਚਾਹੇ ਆਵਾਜ਼ ਦੀਆਂ ਤਰੰਗਾਂ ਦੇ ਰਾਹੀਂ ਹੀ ਬੜੇ ਆ, ਪਰ ਇਨ੍ਹਾਂ ਦੇ ਵਿਚ ਇੱਕ ਇਮਾਨਦਾਰੀ ਹੈ, ਇਨ੍ਹਾਂ ਦੇ ਵਿਚ ਇੱਕ ਅਪਣਾਤ ਹੈ। ਸੋ ਅਪਣਾਤ ਅਸੀਂ ਹਰ ਰੋਜ਼ ਮਹਿਸੂਸ ਕਰਦੇ ਹਾਂ। ਸੋ ਬਹੁਤ ਬਹੁਤ ਧੰਨਵਾਦ ਸ਼ਿਵਦੇਵ ਕਲੇਰ ਜੀ। ਤੇ ਇਸ ਤੋਂ ਬਾਅਦ ਰਮਨਦੀਪ ਅਟਵਾਲ ਸਾਡੇ ਨਾਲ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਟੂ ਆਲ, ਕਹਿੰਦੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਤੁਹਾਨੂੰ ਵੀ ਰਮਨਦੀਪ ਜੀ। ਤੇ ਕਹਿੰਦੇ ਦਿਲਬਰ ਸਾਹਿਬ ਨੂੰ ਵੀ, ਦਿਲਬਰ ਜੀ ਨੂੰ ਵੀ ਸਤਿ ਸ੍ਰੀ ਅਕਾਲ, ਦਿਲਬਰ ਸਾਹਿਬ ਨੂੰ ਵੀ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਚੁੱਕੀ ਹੈ ਤੇ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿਚ ਸ਼ਿਰਕਤ ਕਰਨ ਦੇ ਲਈ। ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਿਹਾ ਕਰੋ ਸਾਡੇ ਨਾਲ, ਪ੍ਰੋਗਰਾਮ ਹੋਰ ਵੀ ਚੱਲਦੇ ਰਹਿਣੇ ਹਰਮਨ ਰੇਡੀਓ ਤੇ, ਇਸ ਤੋਂ ਬਾਅਦ ਵੀ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਆਪਣਾ ਬਣਾਈ ਰੱਖਿਓ ਜੀ ਸਮਾਂ। ਤੇ ਹਰਜਿੰਦਰ ਸਿੰਘ ਵੀ ਸਾਡੇ ਨਾਲ ਜੁੜ ਚੁੱਕੇ ਨੇ, ਹਰਜਿੰਦਰ ਸਿੰਘ ਕਹਿੰਦੇ ਅਮਰਦੀਪ ਪਿੱਟਾ ਜੀ ਸਤਿ ਸ੍ਰੀ ਅਕਾਲ, ਹੁਣ ਮੋਰਚਾ ਫਤਿਹ ਹੋ ਗਿਆ ਜੀ, ਹਰਜਿੰਦਰ ਸਿੰਘ ਘੁੰਮਣ ਹੁਰੀ। ਤੇ ਬਿਲਕੁਲ ਜੀ, ਮੋਰਚਾ ਫਤਿਹ ਹੋ ਗਿਆ ਤੇ ਚੰਨੀ ਸਾਹਿਬ ਮੁੱਖ ਮੰਤਰੀ ਬਣ ਗਏ, ਚਾਹੇ ਥੋੜੀ ਜਿਹੀ ਰਹੀ ਹੈ, ਪਰ ਦੇਖੋ ਸਿਆਸਤ ਕਹਿੰਦੇ ਹੁੰਦੇ ਆ ਵੀ ਕਿਸ ਕਦਰ ਕਰਵਟ ਲੈਂਦੀ ਹੈ, ਹਨਾ। ਤੇ ਬਾਕੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਤੁਹਾਨੂੰ। ਤੇ ਲਓ ਜੀ, ਮੈਂ ਕਿਸੇ ਦਾ ਜੇ ਸੁਨੇਹਾ ਮਿਸ ਕਰ ਗਈ ਹੋਵਾਂ ਤਾਂ ਮੈਂ ਉਹਦੇ ਲਈ ਮਾਫ਼ੀ ਵੀ ਚਾਹਾਂਗੀ, ਪਰ ਮੇਰੀ ਕੋਸ਼ਿਸ਼ ਸੀ ਕਿ ਮੈਂ ਤੁਹਾਡੇ ਸਾਰਿਆਂ ਦੇ ਸੁਨੇਹੇ ਜਿਹੜੇ ਆ ਉਹ ਜ਼ਰੂਰ ਪ੍ਰੋਗਰਾਮ ਦੇ ਵਿਚ ਸ਼ਾਮਲ ਕਰਾਂ। ਤੇ ਪ੍ਰੋਗਰਾਮ ਚ ਵੈਸੇ ਤਾਂ ਅੱਜ ਹੋਰ ਵੀ ਬਹੁਤ ਕੁਝ ਸਾਂਝਾ ਕਰਨ ਵਾਲਾ ਸੀ, ਪਰ ਅੱਜ ਸਮਾਂ ਸਾਡੇ ਕੋਲ ਬਚਿਆ ਨਹੀਂ। ਤੇ ਅਗਲੇ ਹਫ਼ਤੇ ਫੇਰ ਇਸੇ ਤਰ੍ਹਾਂ ਪਾਵਾਂਗੇ ਗੱਲਾਂ ਬਾਤਾਂ ਦੀ ਸਾਂਝ ਪ੍ਰੋਗਰਾਮ ਦੇ ਵਿਚ। ਤੁਹਾਡੀ ਹਾਜ਼ਰੀ ਜਿਹੜੀ ਹੈ ਉਹ ਸਾਨੂੰ ਹੋਰ ਵੀ ਖੁਸ਼ਗਵਾਰ ਮਾਹੌਲ ਦਿੰਦੀ ਹੈ ਤੇ ਪ੍ਰੋਗਰਾਮ ਨੂੰ ਵੀ ਚਾਰ ਚੰਨ ਲਾਉਂਦੀ ਹੈ, ਇਹ ਅਸੀਂ ਹਮੇਸ਼ਾ ਕਹਿੰਦੇ ਹੁੰਦੇ ਹਾਂ। ਸੋ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿਚ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ। ਅੱਜ ਦੇ ਪ੍ਰੋਗਰਾਮ ਦੇ ਵਿਚ ਰਹੀਆਂ ਕਮੀਆਂ ਦੇ ਲਈ ਮਾਫ਼ੀ, ਔਰ ਤੁਹਾਡੇ ਫੀਡਬੈਕ ਦੀ ਹਮੇਸ਼ਾ ਲੋੜ ਰਹਿੰਦੀ ਹੈ। ਜਿਹੜੀਆਂ ਵੀ ਕਮੀਆਂ ਰਹੀਆਂ ਫੀਡਬੈਕ ਦੇ ਰਾਹੀਂ ਸਾਡੇ ਨਾਲ ਕਰਦੇ ਰਿਹਾ ਕਰੋ ਸਾਂਝੀਆਂ, ਜਾਂ ਫਿਰ ਮੈਨੂੰ ਨਿੱਜੀ ਤੌਰ ਦੇ ਉੱਤੇ ਜ਼ਰੂਰ ਦੱਸਿਆ ਕਰੋ ਕੀ ਹੋਰ ਸੁਧਾਰ ਹੋ ਸਕਦਾ। ਸੋ ਬਹੁਤ ਬਹੁਤ ਧੰਨਵਾਦ ਦੋਸਤੋ। ਅਖੀਰ ਦੇ ਵਿਚ ਇੱਕ ਪਿਆਰਾ ਜਿਹਾ ਗੀਤ ਤੁਹਾਡੀ ਨਜ਼ਰ ਕਰਦੇ ਆ, ਤੇ ਗੀਤ ਤੋਂ ਬਾਅਦ ਕੁਝ ਸਾਡੇ ਸਪੌਂਸਰ ਦੇ ਜਿਹੜੇ ਇਸ਼ਤਿਹਾਰ ਹੈ ਉਹ ਵੀ ਅਸੀਂ ਤੁਹਾਡੀ ਨਜ਼ਰ ਕਰਨੇ ਆ। ਤੇ ਉਹ ਇਸ਼ਤਿਹਾਰ ਜਿਹੜੇ ਕਿ ਸਾਡੇ ਤੱਕ ਸਾਡੇ ਸਪੌਂਸਰ, ਸਾਡੇ ਸਹਿਯੋਗੀ ਪਹੁੰਚਾਉਂਦੇ ਨੇ, ਔਰ ਉਹਨਾਂ ਦੇ ਜ਼ਰੀਏ ਹੀ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦੇ ਨੇ, ਅਸੀਂ ਉਹਨਾਂ ਸਾਰੇ ਸਪੌਂਸਰ ਦੇ, ਸਹਿਯੋਗੀਆਂ ਦੇ ਵੀ ਸ਼ੁਕਰ ਗੁਜ਼ਾਰ ਹਾਂ। ਤੇ ਲਓ ਫਿਰ ਅਗਲਾ ਗੀਤ ਜਿਹੜਾ ਨਾ ਉਹ ਨਿਮਰਤ ਖਹਿਰਾ ਦੀ ਆਵਾਜ਼ ਦੇ ਵਿਚ ਤੁਹਾਡੀ ਨਜ਼ਰ ਕਰ ਰਹੇ ਹਾਂ। ਗੀਤ ਤੋਂ ਬਾਅਦ ਫਿਰ ਕੁਝ ਵਪਾਰਕ ਇਸ਼ਤਿਹਾਰ, ਮੈਨੂੰ ਹੁਣ ਲੈਣੀ ਪੈਣੀ ਇਜਾਜ਼ਤ। ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।